नंदनियन कुमार सर्वकला समरथ डोलन तेरा खो प्रभु नानक दे कर हत फिरत फिरत प्रव्याया परिया तो शरणाए नानक की प्रभु बेनती अपनी पति लाए
Thank you. Thank you.
ਆਸਨ ਜੀ, ਚਿਤ ਬਿਰਤੀਆਂ ਨੂੰ ਇਕਾਗਰ ਕਰੋ, ਗੱਜ ਕੇ ਬੋਲੋ ਸਤਨਾਮ ਸ੍ਰੀ। ਕਾਰੋਬਾਰ ਸੰਕੋਚਦੇ ਹੋਏ ਦੂਰ ਦਰਾਜ ਤੋਂ ਗੁਰੂ ਮਹਾਰਾਜ ਦੇ ਹਜ਼ੂਰ ਸੰਗਰਾਮ ਦਾ ਦਿਹਾੜਾ, ਜੇਠ ਦੀ ਸੰਗਰਾਮ ਦਾ ਦਿਹਾੜਾ ਮਨਾਉਣ ਵਾਸਤੇ ਆਉਣ ਵਾਲਾ ਜੋ ਮਹੀਨਾ ਹੈ ਉਹਦੇ ਵਾਸਤੇ ਸ਼ੁਭਕਾਮਨਾਵਾਂ, ਗੁਰੂ ਮਹਾਰਾਜ ਦੀ ਆਸ਼ੀਰਵਾਦ, ਗੁਰੂ ਮਹਾਰਾਜ ਦੀ ਦਇਆ ਦ੍ਰਿਸ਼ਟੀ ਪ੍ਰਾਪਤ ਕਰਨ ਵਾਸਤੇ ਆਪ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਪਹੁੰਚੇ ਹਾਂ, ਜਿੱਥੇ ਆ ਕੇ ਅਸੀਂ ਨਮਸਕਾਰ ਕਰਦੇ ਹਾਂ, ਹਾਜ਼ਰੀਆਂ ਲਵਾਉਂਦੇ ਹਾਂ। ਉੱਥੇ ਬਹੁਤ ਵੱਡਾ ਫਲ ਸਤਸੰਗ ਰੂਪੀ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਵਿੱਚ ਹੋਇਆ ਕਰਦਾ। ਬਾਣੀ ਜੋ ਹੈ ਇਹ ਅੰਮ੍ਰਿਤ ਸਰੋਵਰ ਹੈ, ਇਹਦੇ ਵਿੱਚ ਜੋ ਵੀ ਟੁੱਬੀ ਲਾਏਗਾ ਉਹ ਹੀਰੇ ਮੋਤੀ ਜਵਾਹਰਾਤ ਬੇਅੰਤ ਗੁਣ ਜੋ ਹਨ ਉਹਦੇ ਪੱਲੇ ਪੈ ਜਾਣਗੇ। ਫਲ ਦੀ ਗਿਣਤੀ ਨਹੀਂ ਰਹੇਗੀ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਕੇਵਲ ਮਨ ਦੀ ਸੂਈ ਸਹੀ ਤਰੀਕੇ ਨਾਲ ਗੁਰੂ ਦੇ ਨਾਲ ਜੁੜਨੀ ਚਾਹੀਦੀ ਹੈ, ਫੇਰ ਜੋ ਵਚਨ ਹੈ ਉਹਨੂੰ ਸਮਝੋ, ਕਿਉਂਕਿ ਸਾਡੇ ਬਹੁਤ ਅਸੀਂ ਅਣਜਾਣ ਪੁਣੇ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸਿਆਣੇ ਕਹਾ ਰਹੇ ਹਾਂ। ਕਮਾਲ ਦੀ ਗੱਲ ਹੈ, ਅਣਜਾਣ ਪੁਣੇ ਦੀ ਹੱਦ ਹੋਵੇ ਤੇ ਕਹਾਈਏ ਸਿਆਣੇ। ਕਹਿੰਦੇ ਆਪ ਕੁਛ ਜਾਣਦਾ ਨਹੀਂ ਹੈ ਲੇਕਿਨ ਆਪ ਆਪਣੇ ਆਪ ਨੂੰ ਬਹੁਤ ਸਿਆਣਾ ਕਹਾਉਂਦਾ ਹੈ। ਮਹਾਰਾਜ ਕਹਿੰਦੇ ਹੈ ਅੰਨਾ ਲੇਕਿਨ ਸਜਾਨ ਕਹਾਉਂਦਾ ਆਪਣੇ ਆਪ ਨੂੰ। ਮਨਨ ਦਾ ਨਾਉ ਸਜਾਨ, ਨਾਨਕ ਵੇਖੋ ਇਹ ਵਿਜਾਣ। ਕਹਿੰਦੇ ਅਸਚਾਰਜ ਗੱਲ ਦੀ ਤੁਹਾਨੂੰ ਦੱਸਦੇ ਹਾਂ, ਅਸਚਾਰਜ ਗੱਲ ਦੁਨੀਆ ਕੀ ਕਰਦੀ ਹੈ, ਮਨ ਦੇ ਅੰਨੇ ਕਹਿੰਦੇ ਸਜਾਨ ਕਹਾਉਂਦੇ। ਮਨ ਦਾ ਅੰਨਾ ਕੌਣ ਹੈ? ਜਿਹਨੂੰ ਗਾਹਾਂ ਦਾ ਪਾਸਾ ਨਜ਼ਰ ਨਾ ਆਉਂਦੇ, ਅੱਖਾਂ ਵਾਲਾ ਮੀਰ ਵੀਰ ਤੇ ਦੇਖ ਲੈਂਦਾ, ਜਿਹਦੀਆਂ ਬਹੁਤ ਚੰਗੀਆਂ ਅੱਖਾਂ ਪਰਮੇਸ਼ਰ ਨੇ ਦਿੱਤੀਆਂ ਨੇ ਉਹ ਦੋ ਮੀਲ ਤੱਕ ਵੀ ਦੇਖ ਲੈਂਦਾ। ਜਿਹੜਾ ਅੰਨ ਹੈ ਉਹ ਬਿੜਕ ਨੂੰ ਪਛਾਣਦਾ, ਬਿੜਕ ਦੇਖਦਾ ਵੀ ਕੋਈ ਹੈ ਚੀਜ਼ ਮੇਰੇ ਆਲੇ ਦਾ, ਇੰਨਾ ਕੁ ਤਾਂ ਉਹਨੂੰ ਪਤਾ ਲੱਗ ਜੂ ਵੀ ਕੋਈ ਪਸ਼ੂ ਜਾ ਰਿਹਾ ਜਾਂ ਕੋਈ ਮਨੁੱਖ ਜਾ ਰਿਹਾ। ਪਰ ਹੈਰਾਨੀ ਦੀ ਗੱਲ ਹੈ, ਮਨ ਦਾ ਅੰਨਾ ਤੇ ਕਹਾਉਂਦਾ ਸਜਾਣ ਹੈ। ਉਹ ਕਾਰਨ ਕੀ ਹੈ? ਸਾਨੂੰ ਇੰਨੀ ਉਹ ਗੱਲ ਸਮਝ ਕੇ ਨਹੀਂ ਆਉਂਦੀ, ਨਾ ਸਾਡੇ ਮਨ ਚ ਬਹਿੰਦੀ ਹੈ, ਘੜੀ ਦੋ ਘੜੀ ਬਹਿ ਕੇ ਹਟ ਜਾਂਦੀ ਹੈ ਕਿ ਸੰਸਾਰ ਤੇ ਆਉਣਾ ਸਾਡਾ ਕੀ ਮਨੋਰਥ ਸੀ, ਕੀ ਲੈਣ ਆਏ ਸੀਗੇ। ਜੇ ਤਾਂ ਐ ਸਮਝ ਲਓ ਵੀ ਜਿਵੇਂ ਫਸਲਾਂ ਹੁੰਦੀਆਂ ਵੱਢ ਲੈਂਦੇ ਨੇ, ਫਿਰ ਨਵੀਆਂ ਬੀਜ ਦਿੰਦੇ ਨੇ ਵੱਢ ਲੈਂਦੇ ਨੇ, ਕਾਫੂਸ ਉੱਗਿਆ ਹੁੰਦਾ, ਜੜੀਆਂ ਬੂਟੀਆਂ ਉੱਗੀਆਂ ਹੁੰਦੀਆਂ ਵੱਢ ਲਈਆਂ ਜਾਂਦੀਆਂ, ਵੀ ਉਹਨਾਂ ਦਾ ਮਨੋਰਥ ਕੋਈ ਨਹੀਂ ਹੈ, ਉੱਗਦੀਆਂ ਨੇ ਖਤਮ ਹੋ ਜਾਂਦੀਆਂ ਆਪਣੇ ਸਮੇਂ ਨਾਲ। ਲੇਕਿਨ ਐਸੀ ਬਾਤ ਨਹੀਂ, ਉਹ ਵੀ ਜਿਹੜੀਆਂ ਉੱਗਦੀਆਂ ਨੇ ਉਹ ਕਿਸੇ ਹਿਸਾਬ ਨਾਲ ਹੀ ਉੱਗਦੀਆਂ ਨੇ। ਜੇ ਸਾਨੂੰ ਅੱਜ ਪਤਾ ਨਹੀਂ ਹੈ ਫੇਰ ਪਤਾ ਲੱਗ ਜਾਏਗਾ, ਲੇਕਿਨ ਸਾਇੰਸ ਇੰਨੀ ਵੱਧ ਚੁੱਕੀ ਹੈ ਉਹਨੂੰ ਪਤਾ ਲੱਗ ਗਿਆ ਹੈ ਕਿ ਜੇ ਦਰਖਤ ਨਾ ਹੋਣ ਤਾਂ ਬੰਦਾ ਪਾਗਲ ਹੋ ਜਾਵੇ। ਦਰਖਤਾਂ ਕਰਕੇ ਹੀ ਬਚਿਆ ਹੋਇਆ ਹੈ, ਦਰਖਤ ਇਹਦੀਆਂ ਲੱਖਾਂ ਬਿਮਾਰੀਆਂ ਖਾ ਜਾਂਦੇ, ਹਵਾ ਸ਼ੁੱਧ ਕਰ ਦਿੰਦੇ ਨੇ, ਸਾਡਾ ਸਾਰਾ ਜ਼ੋਰ ਲੱਗਦਾ ਹਵਾ ਗੰਧਲੀ ਕਰਨ ਤੇ। ਇੱਕ ਦਰਖਤ ਇੰਨੀ ਆਕਸੀਜਨ ਪੈਦਾ ਕਰ ਦਿੰਦਾ ਹੈ ਵੀ ਜੇ ਇੱਕ ਕਾਰਖਾਨਾ ਲਾਈਏ 1 ਕਰੋੜ ਰੁਪਈਆ ਖਰਚ ਆਵੇ, ਜਿੰਨੀ ਇੱਕ ਦਿਨ ਚ ਆਕਸੀਜਨ ਪੈਦਾ ਕਰਦਾ ਦਰਖਤ, ਉਹ ਕਾਰਖਾਨਾ ਇੰਨੀ ਆਕਸੀਜਨ ਬਣਾ ਨਹੀਂ ਸਕਦਾ, ਨਾਲੇ ਫ੍ਰੀ ਹੈ। ਇਹ ਪਰਮੇਸ਼ਰ ਨੇ ਇੱਕ ਦੂਜੇ ਨੂੰ ਜਿਉਂਦੇ ਰੱਖਣ ਵਾਸਤੇ 4 ਖਾਣੀਆਂ ਪੈਦਾ ਕੀਤੀਆਂ ਨੇ, ਇਸ ਕਰਕੇ ਉਹਦੀ ਮਹਾਨਤਾ ਹੈ। ਉਹਨੇ ਜੀਵਨ ਕਾਇਮ ਰੱਖਣ ਵਾਸਤੇ ਬੇਅੰਤ ਸੁੰਨੇ ਪਲੈਨਟ ਧਰਤੀ ਦੇ ਦੁਆਲੇ ਘੁਮਾਏ ਨੇ, ਸੂਰਜ ਦੇ ਦੁਆਲੇ ਘੁਮਾਏ ਨੇ, ਉਹ ਆਪਣੇ ਹਿਸਾਬ ਨਾਲ ਵੇਵਸ ਭੇਜਦੇ ਨੇ,
ਕੋਈ ਮੈਗਨੇਟ ਭੇਜ ਰਿਹਾ, ਸੂਰਜ ਮੈਗਨੇਟ ਭੇਜੀ ਜਾਂਦਾ। ਦੂਸਰੇ ਜਿਹੜੇ ਗ੍ਰਹਿ ਤੇ ਉਪਗ੍ਰਹਿ ਨੇ ਉਹ ਆਪਣੇ ਹਿਸਾਬ ਨਾਲ ਸਿਗਨਲ ਭੇਜਦੇ, ਆਪਣਾ ਅਸਰ ਭੇਜ ਰਹੇ ਨੇ ਧਰਤੀ ਤੇ। ਵਾਹਿਗੁਰੂ ਨੇ ਉਹਨਾਂ ਦੇ ਚੰਗੇ ਅਸਰ ਤਾਂ ਹੇਠਾਂ ਲੈ ਆਉਂਦੇ ਧਰਤੀ ਤੇ, ਜਿਹੜੇ ਮਾੜੇ ਅਸਰ ਸੀ ਉਹਨਾਂ ਵਾਸਤੇ ਇੱਕ ਛਾਲਣਾ ਲਾਤਾ। ਉਹ ਜਿਵੇਂ ਮੁਰਗੀ ਦੇ ਅੰਡੇ ਦੇ ਦੁਆਲੇ ਚਿੱਟੀ ਆਲੇ ਦੁਆਲੇ ਚਿੱਟਾ ਖੋਲ ਹੁੰਦਾ ਹੈ, ਐਸੇ ਤਰ੍ਹਾਂ ਸਾਡੀ ਧਰਤੀ ਦੇ ਦੁਆਲੇ ਇੱਕ ਖੋਲ ਬਣਾਤਾ ਜਿਹਦੇ ਵਿੱਚ ਜ਼ਹਿਰੀ ਦੀਆਂ ਕਿਰਨਾਂ ਸਾਡੇ ਤੱਕ ਨਹੀਂ ਆਉਂਦੀਆਂ। ਐਸਾ ਪਰਮੇਸ਼ਰ ਜਿਹਨੇ ਸੋਚ ਸਮਝ ਕੇ ਇੰਨਾ ਕੁਛ ਕੀਤਾ ਹੈ, ਉਹ ਹੈ ਕਿ ਕਿੱਥੇ ਰਹਿੰਦਾ ਆਹ ਗੱਲ ਜੇ ਮਨੁੱਖ ਨੂੰ ਸਮਝ ਪੈ ਜਾਵੇ ਤਾਂ ਉਹ ਬਾਜੀ ਜਿੱਤ ਗਿਆ, ਜੇ ਨਹੀਂ ਸਮਝ ਪੈਂਦੀ ਬਾਜੀ ਹਾਰ ਗਿਆ। ਮਹਾਰਾਜ ਕਹਿੰਦੇ ਹੈਰਾਨੀ ਦੀ ਹੈ, ਸੁਣ ਲੋਕੋ ਵੇਖੋ ਇਹ ਵਡਾਣ, ਕਹਿੰਦੇ ਸੁਣੋ ਲੋਕੋ ਸਾਰੇ ਅਚਰਜ ਗੱਲ ਤੁਹਾਨੂੰ ਦੱਸਦੇ ਹਾਂ। ਮਨੰਦਾ ਨਾ ਸਜਾਣ, ਮਨ ਦੇ ਅੰਨੇ ਸਜਾਖੇ ਬਣੇ ਹੋਏ ਨੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਤਾਂ ਜੀਵਨ ਮਨੋਰਥ ਵਾਹਿਗੁਰੂ ਨੂੰ ਮਿਲਣਾ ਹੈ। ਕਿੰਨੇ ਕੁ ਬੰਦੇ ਨੇ ਜਿਹਨਾਂ ਦੇ ਮਨ ਵਿੱਚ ਇਹ ਗੱਲ ਆਉਂਦੀ ਹੈ, ਜਿਹਨਾਂ ਦੇ ਆਉਂਦੀ ਹੈ ਉਹ ਤਾਂ ਸਮਝ ਲਓ ਮਨੁੱਖ ਦੀ ਕੈਟੇਗਰੀ ਚ ਨੇ, ਵੀ ਵਾਕਈ ਮਨੁੱਖ ਨੇ, ਚਾਹੇ ਉਹ ਛੋਟੀ ਲੈਵਲ ਦੇ ਨੇ ਚਾਹੇ ਬੜੀ ਲੈਵਲ ਦੇ ਨੇ। ਬਾਕੀ ਕੀ ਨੇ? ਮਹਾਰਾਜ ਕਹਿੰਦੇ ਬਾਕੀਆਂ ਨੂੰ ਤੁਸੀਂ ਮਨੁੱਖ ਦੀ ਉਪਾਧੀ ਨਾ ਦਿਓ। ਬਿਨ ਬੂਝੇ ਪਾਸਟੋਰ, ਕਿੱਡਾ ਸਖਤ ਵਾਕ ਮਹਾਰਾਜ ਜੀ ਨੇ ਕਿਹਾ ਕਿ ਪੈਦਾ ਤਾਂ ਹੋਵੇ ਸੰਸਾਰ ਚ ਆ ਕੇ, ਬਚਪਨ ਤੋਂ ਜਵਾਨੀ ਵੀ ਆ ਗਈ, ਪੜ੍ਹਾਈ ਲਿਖਾਈ ਕਰ ਲਈ, ਪੈਸਾ ਟਕਾ ਕਮਾ ਲਿਆ, ਬੜੇ ਅਹੁਦੇ ਵੀ ਹਾਸਲ ਕਰ ਲਏ। ਕਹਿੰਦੇ ਇਹ ਤਾਂ ਸਾਰੀਆਂ ਗੱਲਾਂ ਕਰ ਲਈਆਂ, ਪਰ ਜਿਸ ਗੱਲ ਨੂੰ ਕਰਨ ਵਾਸਤੇ ਆਇਆ ਸੀ ਉਹ ਨੀ ਬੁੱਝੀ। ਜੇ ਬੁੱਝੀ ਨੀ ਤਾਂ ਕਹਿੰਦੇ ਢੋਰ ਹੈ, ਪਸ਼ੂ ਹੈ, ਐਨੀਮਲ ਸਟੇਜ ਤੇ ਉਹਦੀ ਇੰਟਲੈਕਚੁਅਲ ਲੈਵਲ ਹੈ, ਐਨੀਮਲ ਸਟੇਜ ਤੋਂ ਉੱਪਰ ਨਹੀਂ ਗਿਆ। ਅਸੀਂ ਕਹਿੰਦੇ ਅਸੀਂ ਤਾਂ ਬੜੇ ਸਿਆਣੇ ਹਾਂ ਜੀ, ਵੱਡੇ ਵੱਡੇ ਅਫਸਰ ਹਾਂ, ਬਹੁਤ ਵੱਡੀਆਂ ਪੜ੍ਹਾਈਆਂ ਸਾਡੀਆਂ ਕਰੀਆਂ ਹੋਈਆਂ ਨੇ, ਦੁਨੀਆਂ ਸਾਡਾ ਕਹਿਣਾ ਮੰਨਦੀ ਹੈ। ਮਹਾਰਾਜ ਕਹਿੰਦੇ ਕੁਛ ਵੀ ਹੋਵੇ ਲੇਕਿਨ ਜੇ ਤੁਸੀਂ ਅਸਲੀ ਬਾਤ ਨੂੰ ਬੁੱਝ ਨਹੀਂ ਸਕੇ ਤਾਂ ਤੁਹਾਡਾ ਆਉਣਾ ਹੀ ਬੇਮਤਲਬ ਹੈ ਤੇ ਪਸ਼ੂਆਂ ਵਰਗਾ ਹੈ, ਇਦੋਂ ਉੱਪਰ ਨਹੀਂ ਹੈ। ਕਿਉਂਕਿ ਉਹ ਬੁੱਝਣੀ ਗੱਲ ਬਹੁਤ ਵੱਡੀ ਹੈ, ਨਾਨਕ ਗੁਰਮੁਖ ਸੋ ਬੁਝੈ ਜਾਂ ਕੇ ਭਾਗ ਮਥੋਰ। ਕਹਿੰਦੇ ਗੁਰੂ ਨੂੰ ਮਿਲ ਕੇ ਉਹ ਬੁੱਝਦਾ ਹੈ ਜਿਹਦੇ ਮੱਥੇ ਵਿੱਚ ਲੇਖ ਲਿਖਿਆ ਹੋਵੇ, ਬਾਕੀ ਰਹਿ ਜਾਂਦੇ ਨੇ ਸਾਰੇ। ਆਹ ਦੋ ਲਾਈਨਾਂ ਨੇ ਮਹਾਰਾਜ ਦੀਆਂ, ਜੇ ਸਾਡੇ ਸਭ ਚ ਬੈਠ ਜਾਣ, ਸੀਰੀਅਸਲੀ ਥਾਟ ਦੇ ਦਈਏ ਅਸੀਂ ਤਾਂ ਅਸੀਂ ਮਨੁੱਖਾਂ ਚ ਆ ਗਏ, ਨਹੀਂ ਤਾਂ ਪਸ਼ੂਆਂ ਦੇ ਵਿੱਚ ਰਹਿ ਗਏ। ਗੱਲ ਕੀ ਹੈ? ਕਹਿੰਦੇ ਯਾ ਜਗ ਮੈਂ ਏਕੇ ਕੋ ਆਇਆ, ਵਾਹਿਗੁਰੂ ਨੂੰ ਮਿਲਣ ਵਾਸਤੇ ਆਇਆ ਸੀ ਇਹ ਸੰਸਾਰ ਚ। ਹੋਇਆ ਕੀ? ਕਹਿੰਦੇ ਜਨਮ ਤਮੋਹ ਮੋਹ ਨਹੀਂ ਮਾਇਆ, ਜੰਮਦੇ ਦੇ ਉੱਤੇ ਹੀ ਮਾਇਆ ਦਾ ਅਸਰ ਪੈ ਗਿਆ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਾਇਆ ਹੋਮੈ ਭੁੱਲ ਗਿਆਨ ਇਹ ਅੱਖਰ ਵਾਰ ਵਾਰ ਆਉਂਦੇ ਸਾਨੂੰ ਇਹਨਾਂ ਦੀ ਡੰਗਿਆਈ ਚ ਪਤਾ ਨੀ ਲੱਗਦਾ ਵੀ ਇਹ ਗੱਲਾਂ ਕੀ ਨੇ ਮਾਇਆ ਮਾਇਆ ਅਸੀਂ ਮਾਇਆ ਤਾਂ ਰੁਪਈਏ ਪੈਸੇ ਨੂੰ ਕਹਿੰਦੇ ਮਹਾਰਾਜ ਕਹਿੰਦੇ ਨਹੀਂ ਪਿਆਰਿਓ ਉਹ ਸਾਰੀ ਚੀਜ਼ਾਂ ਜਿੰਨੀਆਂ ਵੀ ਤੁਹਾਨੂੰ ਨਜ਼ਰ ਆਉਂਦੀਆਂ ਜਿੰਨੀਆਂ ਤੁਸੀਂ ਜਾਣਦੇ ਹੋ ਉਹ ਸਾਰੀਆਂ ਤੇ ਜਿਹਨਾਂ ਨੂੰ ਤੁਸੀਂ ਬਿਲਕੁਲ ਨਹੀਂ ਜਾਣਦੇ ਉਹ ਵੀ ਸਾਰੀਆਂ ਜਿਹੜੀਆਂ ਪਰਮੇਸ਼ਰ ਵੱਲੋਂ ਮਨ ਦੂਜੇ ਪਾਸੇ ਲਾ ਦੇਣ ਉਹਨੂੰ ਮਾਇਆ ਕਿਹਾ ਗਿਆ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਪਜੈ ਪਾਉ ਦੂਜਾ ਲਾਇਆ ਮੋਹ ਕਹਿੰਦੇ ਨੇ ਅਟੈਚਮੈਂਟ ਨੂੰ ਅਟੈਚਮੈਂਟ ਅੰਦਰ ਪੈਦਾ ਹੋ ਜੇ ਅਟੈਚਮੈਂਟ ਵੀ ਰਾਗ ਤੇ ਦੁਆਸ਼ ਵਾਲੀ ਕਹਿੰਦੇ ਉਹ ਜੇ ਪੈਦਾ ਹੋ ਜਾਵੇ ਉਹ ਜਿਹੜੀ ਚੀਜ਼ ਇਹਨੂੰ ਮਾਇਆ ਕਹਿੰਦੇ ਨੇ ਪਾਉ ਦੂਜਾ ਲਾਉਣਾ ਅਸਲੀ ਚੀਜ਼ ਨੂੰ ਛੱਡ ਕੇ ਨਕਲੀ ਚੀਜ਼ ਦੇਖੀ ਜਾਣੀ ਅਸਲੀ ਕੀ ਹੈ ਮਿਸਾਲ ਦੇ ਨਾਲ ਸਮਝ ਪੈ ਜਾਏਗਾ ਛੋਟੀ ਛੋਟੀ ਗੱਲ ਨੂੰ ਸਮਝਣ ਦਾ ਯਤਨ ਕਰਿਆ ਕਰੋ ਜੇ ਅਸੀਂ ਸਹੀ ਸਟੂਡੈਂਟਸ ਵਾਂਗਣ ਪੜ੍ਹਾਈ ਕਰੀਏ ਕਿਉਂਕਿ ਇਹ ਸਤਸੰਗ 4 ਸਾਲ ਹੁੰਦੀ ਹੈ ਇਹਦੇ ਨਾਲ ਮਨ ਮਾਂਜਿਆ ਜਾਂਦਾ ਹੈ ਅਸੀਂ ਇਹਦੇ ਵਿੱਚ ਨਾਮ ਦਾ ਨਿਵਾਸ ਕਰਨਾ ਹੈ ਸਰੀਰ ਚ ਮਹਾਰਾਜ ਕਹਿੰਦੇ ਜੇ ਕਰਨਾ ਮਿਲ ਸੰਤ ਸਭਾ ਮਨ ਮਾਂਜਿਆ ਪਾਈ ਸੰਤਾਂ ਦੀ ਸਭਾ ਚ ਜਾ ਕੇ ਮਨ ਦਾ ਮਾਂਜਣਾ ਕਰ ਫੇਰ ਹੋਵੇ ਨਾਮ ਨਿਵਾਸ ਤੇਰੇ ਅੰਦਰ ਨਾਮ ਦਾ ਨਿਵਾਸ ਹੋ ਜਾਏਗਾ ਸੋ ਉਹਦੇ ਵਿੱਚ ਗੱਲ ਸਮਝਣ ਵਾਸਤੇ ਸਾਨੂੰ ਇਹੀ ਗੱਲ ਸਮਝ ਨਹੀਂ ਆਉਂਦੀ ਮਹਾਰਾਜ ਕਹਿੰਦੇ ਮੋਹਰਿਆ ਮਾਇਆ ਨੇ ਮੋਹਰਿਆ ਤਾਂ ਆਇਆ ਸੀ ਪਰਮੇਸ਼ਰ ਨੂੰ ਮਿਲਣ ਵਾਸਤੇ ਟਾਈਮ ਕਿੰਨਾ ਲੱਗਿਆ ਸੀ ਕਹਿੰਦੇ ਫਿਰ ਤਾਂ ਬਹੁਤੇ ਯੁੱਗ ਹਾਰਿਓ ਇੱਕ ਯੁੱਗ ਨੀ ਦੋ ਯੁੱਗ ਨੀ ਤਿੰਨ ਯੁੱਗ ਨੀ ਚਾਰ ਯੁੱਗ ਨੀ ਜੇ ਅਸੀਂ ਚਾਰ ਯੁੱਗ ਹਾਰ ਖਾ ਜਾਂਦੇ ਮਹਾਰਾਜ ਕਹਿੰਦੇ ਚਾਰ ਯੁੱਗ ਹਾਰ ਕੇ ਸੀ ਮਹਾਰਾਜ ਕਹਿੰਦੇ ਨਹੀਂ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ ਹੁਣ ਤੁਹਾਨੂੰ ਮਾਨਸ ਦੇ ਮਿਲ ਗਈ ਆ ਜਿਹੜੇ ਸਰੀਰ ਨੂੰ ਗਲਤੀ ਦੇ ਨਾਲ ਕਹਿੰਦੇ ਹੋ ਨਾ ਮੈਂ ਆ ਇਹ ਤੁਹਾਨੂੰ ਮਿਲੀ ਹੋਈ ਚੀਜ਼ ਹੈ ਤੁਸੀਂ ਹੋਰ ਹੋ ਇਹ ਹੋਰ ਹੈ ਇੰਨੀ ਉਹ ਗੱਲ ਸਮਝ ਲਓ ਕਹਿੰਦੇ ਜ਼ਬਾਨ ਵਿੱਚ ਤਾਂ ਸਮਝ ਜਾਂਦੇ ਹਾਂ ਸਤਸੰਗ ਵੇਲੇ ਸਾਨੂੰ ਸਮਝ ਆ ਜਾਂਦੀ ਹੈ ਉਦੋਂ ਬਾਅਦ ਤਾਂ ਸਾਨੂੰ ਪਤਾ ਹੀ ਨਹੀਂ ਰਹਿੰਦਾ ਵੀ ਅਸੀਂ ਹੋਰ ਹਾਂ ਅਸੀਂ ਤਾਂ ਆਪਣੇ ਆਪ ਨੂੰ ਆਹੀ 3.5 ਹੱਥ ਦੀ ਦੇਹ ਸਮਝੇ ਸਾਰੇ ਮਹਾਤਮਾ ਮਹਾਰਾਜ ਜੀ ਦੇ ਦੀਵਾਨਾਂ ਦੇ ਅੰਦਰ ਬੜੀ ਵਿਚਾਰ ਇਸ ਗੱਲ ਦੇ ਉੱਤੇ ਚੱਲਦੀ ਰਹਿੰਦੀ ਸੀ ਸਿੱਧੇ ਸਿੱਧੀਆਂ ਗੱਲਾਂ ਮਹਾਰਾਜ ਜੀ ਕਰਿਆ ਕਰਦੇ ਸੀ ਕਿਉਂਕਿ ਔਖੀਆਂ ਸਮਝਣੀਆਂ ਜਦੋਂ ਅਸੀਂ ਆ ਸਿਖਾਲੀ ਤੋਂ ਸਿਖਾਲੀ ਗੱਲ ਨਹੀਂ ਯਾਦ ਕਰਦੇ ਸਮਝਦੇ ਗਾਹਾਂ ਵਾਲੀ ਗੱਲ ਕੀ ਸਮਝ ਲਾ ਕੇ ਗਾਹਾਂ ਵਾਲੀ ਬਾਤ ਤਾਂ ਉਹ ਸਮਝੇਗਾ ਜਿਹਦੇ ਮਨ ਵਿੱਚ ਸ਼ੌਕ ਲੱਗ ਗਿਆ ਜਿਹਦੇ ਮਨ ਵਿੱਚ ਖਿੱਚ ਪੈ ਗਈ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਜਿਹਨਾਂ ਨੇ ਅੰਤ ਤੋਂ ਪਰਲੇ ਪਾਸੇ ਲੰਘਣਾ ਹੈ ਬੇਅੰਤ ਦੇ ਵਿੱਚ ਉਹ ਤਾਂ ਇੱਕ ਲਗਨ ਦੇ ਨਾਲ ਟੁਰੇ ਹੀ ਜਾਂਦੇ ਨੇ ਰੁਕਦੇ ਨਹੀਂ ਹੈਗੇ ਜੇ ਗਿਰ ਵੀ ਪੈਣ ਫਿਰ ਉੱਠ ਕੇ ਤੁਰ ਪੈਂਦੇ ਨੇ ਜੇ ਰੁਕ ਵੀ ਜਾਵੇ 1 ਸਾਲ 2 ਸਾਲ 4 ਸਾਲ 10 ਸਾਲ ਫੇਰ ਤੁਰ ਪੈਂਦੇ ਨੇ ਵੀ ਆ ਜਿਵੇਂ ਸੌ ਗਿਆ ਸੀ ਪਛਤਾ ਕੇ ਤੁਰਦੇ ਨੇ ਪਛਤਾਵਾ ਹੁੰਦਾ ਮਨ ਦੇ ਅੰਦਰ ਖਿੱਚ ਹੁੰਦੀ ਹੈ ਬੜੀ ਜ਼ਬਰਦਸਤ ਵੀ ਮੈਂ ਤਾਂ ਭੁੱਲ ਗਿਆ ਸੀ ਕਹਿੰਦੇ ਉਹ ਲੱਗੀ ਰਹਿੰਦੀ ਹੈ ਢੋਰ ਅਨੰਤ ਤੱਕ ਪਹੁੰਚਣ ਲਈ ਬਸਲਾ ਉਰੇ ਮਕਾਨ ਨਾ ਕੋਈ ਚਾਲ ਪਏ ਨਿਤ ਰਹਿੰਦੇ ਬੈਗਰੂਮ ਦੇ ਮਿਲਣ ਤੋਂ ਉਰਲੇ ਪਾਸੇ ਕੋਈ ਠਿਕਾਣਾ ਹੀ ਨਹੀਂ ਹੈ ਕੋਈ ਰੈਸਟ ਏਰੀਆ ਨਹੀਂ ਆਉਂਦਾ ਰਾਹ ਦੇ ਵਿੱਚ ਜੇ ਅਸੀਂ ਸਫ਼ਰ ਕਰਦੇ ਹਾਂ ਸੜਕਾਂ ਤੇ ਸਾਡੀਆਂ ਤਾਂ ਸੜਕਾਂ ਹੀ ਉਸ ਤਰ੍ਹਾਂ ਦੀਆਂ ਅਸੀਂ ਤਾਂ ਅਜੇ ਪੱਥਰ ਧਾਰ ਦੇ ਜ਼ਮਾਨੇ ਤੋਂ ਥੋੜ੍ਹਾ ਜਿਹਾ ਹੀ ਗਾਂ ਲੰਘੇ ਹਾਂ ਜਿਹੜੇ ਲੋਕ ਤਰੱਕੀ ਕਰ ਗਏ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਮਨੁੱਖ ਦੀ ਜ਼ਿੰਦਗੀ ਦੀ ਸੋਝੀ ਪੈ ਗਈ ਹੈ ਵੀ ਬੜੀ ਕੀਮਤੀ ਹੈ ਭਾਵੇਂ ਮਾਇਆ ਵਾਸਤੇ ਹੀ ਹੈ ਉਹਨਾਂ ਲੋਕਾਂ ਨੇ ਸੜਕਾਂ ਦੇ ਨਾਲ ਰੈਸਟ ਏਰੀਏ ਬਣਾਏ ਹੋਏ ਨੇ ਦੂਰ ਤੋਂ 20 ਮੀਲ ਤੋਂ 25-30 ਤੋਂ ਆਉਣ ਲੱਗ ਜਾਂਦਾ ਵੀ ਜੇ ਤੁਸੀਂ ਰੈਸਟ ਕਰਨੀ ਹੈ ਤਾਂ ਇੰਨੇ ਮੀਲ ਅੱਗੇ ਰਹਿ ਗਿਆ ਏਰੀਆ ਉੱਥੇ ਜਾ ਕੇ ਰਿਲੈਕਸ ਹੋਵੋ ਤੁਰੋ ਫਿਰੋ ਬੈਠ ਜਾਓ ਦਰੱਖਤਾਂ ਥੱਲੇ ਬੈਠ ਜਾਓ ਘਾਹ ਲੱਗੇ ਹੁੰਦੇ ਨੇ ਪਾਰਕ ਲੱਗੇ ਹੁੰਦੇ ਨੇ ਖਾਣ ਪੀਣ ਦਾ ਬੰਦੋਬਸਤ ਹੁੰਦਾ ਕੋਈ ਲੰਮਾ ਪੈ ਗਿਆ ਡਰਾਈਵਿੰਗ ਕਰਦਾ ਠੱਕ ਗਿਆ ਇਸ ਤਰ੍ਹਾਂ ਦੇ ਨਾਲ ਰੈਸਟ ਏਰੀਏ ਆਉਂਦੇ ਨੇ, ਉੱਥੇ ਅੱਧਾ ਘੰਟਾ 15 ਮਿੰਟ 20 ਮਿੰਟ ਜਿੰਨਾ ਕਿਸੇ ਕੋਲ ਟਾਈਮ ਹੈ ਰੈਸਟ ਕਰਦਾ। ਮਹਾਰਾਜ ਕਹਿੰਦੇ ਇੱਥੇ ਰੈਸਟ ਵਾਲਾ ਥਾਂ ਨਹੀਂ ਹੈ, ਰੈਸਟ ਕਰਨ ਨੂੰ ਜਗ੍ਹਾ ਹੀ ਨਹੀਂ ਹੈ, ਨੋ ਰੈਸਟ ਏਰੀਆ। ਇਹ ਤਾਂ ਚੱਲੇ ਹੀ ਰਹਿਣਾ, ਚੱਲਦੇ ਹੀ ਰਹਿਣਾ, ਗਾਹਾਂ ਕੂਤਰਾਂਗ ਪਿੱਛੇ ਫੇਰ ਨਾ ਮੋਟਾ, ਮੋਢਾ ਪਿੱਛੇ ਕਰਨ ਦੀ ਵੀ ਫੁਰਸਤ ਨਹੀਂ ਹੈ, ਵੀ ਪਿੱਛੇ ਮੋਢਾ ਕਰਕੇ ਦੇਖ ਲਈਏ। ਕਹਿੰਦੇ ਅੱਗੇ ਨੂੰ ਵੱਧ, ਅੱਗੇ ਨੂੰ ਵੱਧ, ਤੇ ਹੱਲੇ ਮਗਨ ਕਰ, ਜਿਵੇਂ ਹਮਲਾ ਕੀਤਾ ਜਾਂਦਾ ਐਂ ਚੱਲ, ਤਾਂ ਤੂੰ ਜਿੱਤ ਕਿਸੇ ਕਿਨਾਰੇ ਲੱਗ ਜਾਏਗਾ, ਨਹੀਂ ਇਹ ਮਾਇਆ ਮੋਹਣੀ ਨੇ ਤੈਨੂੰ ਦੱਬ ਲੈਣਾ, ਭੁੱਲ ਜਾਂਦਾ ਪਰਮੇਸ਼ਰ ਨੂੰ। ਤੈਨੂੰ ਭੁਲਾਉਣ ਵਾਲੀਆਂ ਬੇਅੰਤ ਚੀਜ਼ਾਂ ਨੇ। ਤੋ ਮਹਾਰਾਜ ਕਹਿੰਦੇ ਆਇਆ ਤਾਂ ਸੀ ਪਰਮੇਸ਼ਰ ਨੂੰ ਮਿਲਣ ਵਾਸਤੇ, ਤੇ ਯੁੱਗ ਵੀ ਬਹੁਤ ਬੀਤ ਗਏ, ਸਮਾਂ ਬੇਅੰਤ ਲੰਘ ਗਿਆ, ਤਜਰਬਾ ਦੁੱਖਾਂ ਦਾ ਬੜਾ ਕਰ ਲਿਆ। 83,99,999 ਜੂਨਾਂ ਚ ਹੀ ਹੋ ਕੇ ਮਨੁੱਖ ਦੇ ਹੀ ਪ੍ਰਾਪਤ ਹੋਈ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰਾਂਗਾ। ਸੋਚੋ ਕਦੇ ਵੀ ਹੈ ਇਹੋ ਜਿਹੇ ਅਸੀਂ ਸੀ, ਆ ਚੂਹੇ ਬਣ ਕੇ ਵੀ ਨੱਠੇ ਫਿਰਦੇ ਸੀ ਕਦੇ ਖੇਤਾਂ ਚ, ਕਦੇ ਸੱਪ ਬਣ ਕੇ ਵੀ ਤੁਰੇ ਫਿਰਦੇ ਸੀ, ਕਦੇ ਸਹੇ ਵੀ ਬਣ ਕੇ ਲੁਕਦੇ ਫਿਰਦੇ ਸੀ, ਕਦੇ ਕੁੱਤੇ ਬਣ ਕੇ ਉਹਨਾਂ ਦੇ ਮਗਰ ਦੌੜਦੇ ਸੀ। ਬੜਾ ਜ਼ਿੰਦਗੀ ਦਾ ਤਜਰਬਾ ਹੈ। ਕਹਿੰਦੇ ਅਸੀਂ ਤਾਂ ਨਹੀਂ ਮੰਨਦੇ, ਅਸੀਂ ਨਹੀਂ ਮੰਨਦੇ, ਸਾਨੂੰ ਸਬੂਤ ਚਾਹੀਦੇ ਨੇ ਵੀ ਵਾਕਈ ਇਸ ਤਰ੍ਹਾਂ ਹੋ ਜਾਂਦਾ। ਮਹਾਰਾਜ ਕਹਿੰਦੇ ਸਬੂਤ ਚਾਹੀਦੇ ਨੇ, ਤਾਂ ਸਬੂਤ ਤਾਂ ਮਿਲ ਜਾਂਦੇ ਨੇ, ਪਰ ਤਾਂ ਮੰਨਣਾ ਫਿਰ ਨਹੀਂ ਹੈਗਾ, ਤੈ ਨਹੀਂ ਮੰਨਣਾ। ਗੁਰੂ ਮਹਾਰਾਜ ਕੋਲ ਇੱਕ ਰੀਛਾ ਜਾਂਦਾ, ਤਮਾਸ਼ਾ ਦਿਖਾਉਣ ਲਾ ਲਿਆ ਮਹਾਰਾਜ ਜੀ ਨੇ। ਮਹਾਰਾਜ ਜੀ ਜਾਣਦੇ ਸੀ ਸਾਰੀ ਗੱਲ, ਸਾਰਾ ਜਿੰਨੀ ਸੰਗਤ ਬੈਠੀ ਸੀ ਉਹ ਰਿਛ ਵਾਲੇ ਤਮਾਸ਼ਾ ਬੜਾ ਕਰਦੇ ਨੇ, ਉਹ ਜਿਉਂ ਜਿਉਂ ਤਮਾਸ਼ੇ ਕਰਦਾ ਸਾਰੇ ਹੀ ਹੱਸਦੇ ਨੇ। ਮਹਾਰਾਜ ਪਿੱਛੇ ਨੂੰ ਦੇਖੇ, ਚੌਲ ਬਰਦਾਰ ਕੀਰਤੀਆ ਸੀ, ਕਹਿੰਦੇ ਕੀਰਤੀਆ ਤੂੰ ਨਾ ਹੱਸ, ਕਹਿੰਦਾ ਸੱਚੇ ਪਾਤਸ਼ਾਹ ਸਾਰੇ ਹੱਸਦੇ ਨੇ, ਮੈਨੂੰ ਕਿਉਂ ਨਹੀਂ ਹੱਸਣ ਦਿੰਦੇ। ਮਹਾਰਾਜ ਕਹਿੰਦੇ ਤੇਰਾ ਬਾਪੂ ਹੈ ਇਹ, ਤਾਂ ਨਹੀਂ ਹੱਸਣ ਦਿੰਦੇ। ਚੌਲ ਰੱਖਤਾ ਮਹਾਰਾਜ ਦੇ ਚਰਨਾਂ ਤੇ ਆ ਕੇ, ਕਹਿੰਦਾ ਸੱਚੇ ਪਾਤਸ਼ਾਹ ਮੇਰੇ ਪਿਤਾ ਨੇ ਸਾਰੀ ਜ਼ਿੰਦਗੀ ਗੁਰੂ ਨੌਵੇਂ ਪਾਤਸ਼ਾਹ ਦੀ ਸੇਵਾ ਵਿੱਚ ਚੌਰ ਬਰਦਾਰ ਦੀ ਕੀਤੀ ਹੈ, ਤੇ ਉਹਨੂੰ ਫਲ ਕੀ ਮਿਲਿਆ ਰਿਸ਼ੀ ਦੂਜੀ ਉਮੀ ਦਾ, ਤੇ ਮੈਂ ਹੁਣ ਤੁਹਾਡੀ ਸੇਵਾ ਕਰਨੇ ਆ, ਤੇ ਮੈਨੂੰ ਕਿਹੜਾ ਤੁਸੀਂ ਫਲ ਦੇਵੋਗੇ ਬਾਂਦਰ ਦੀ ਜੁਨੀ ਦਾ, ਆ ਚੱਕੋ ਚੌਰ। ਮਹਾਰਾਜ ਕਹਿੰਦੇ ਕਿਉਂਕਿ ਮਹਾਰਾਜ ਦੀ ਉਮਰ ਉਸ ਵੇਲੇ ਸਰੀਰਕ ਉਮਰ 10-11 ਸਾਲ ਦੀ ਸੀ, 10-11 ਸਾਲ ਦਾ ਬੱਚਾ ਹੀ ਹੁੰਦਾ ਹੈ, ਭਾਵੇਂ ਅਸੀਂ ਉਤੋਂ ਕਹੀ ਜਾਈਏ ਵੀ ਗੁਰੂ ਨੇ, ਲੇਕਿਨ ਸਰੀਰ ਕਿਰਿਆ ਸਰੀਰ ਦੀ ਉਮਰ ਦੇਖ ਕੇ ਕਹਾਂਗੇ ਨਿਆਣੇ ਹੀ ਨੇ, ਅਜੇ ਬੱਚੇ ਹੀ ਨੇ। ਮਹਾਰਾਜ ਕਹਿੰਦੇ ਕਿਉਂ ਨਾਰਾਜ਼ ਹੁੰਦਾ, ਤੈਨੂੰ ਪਛਤਾਉਣਾ ਪਏਗਾ ਬਾਅਦ ਵਿੱਚ। ਮਹਾਰਾਜ ਕਹਿੰਦੇ ਰਿੱਛ ਨੂੰ ਮੁੱਲ ਲੈ ਲਓ, ਮੁੱਲ ਤਾਰ ਦਿੱਤਾ ਗਿਆ। ਉਸ ਵੇਲੇ ਮਹਾਰਾਜ ਕਹਿੰਦੇ ਲਿਆਓ ਦੇਗ, ਲਿਆਓ ਦੇਗ ਲਿਆਂਦੀ, ਤੇ ਮਹਾਰਾਜ ਜੀ ਨੇ ਭੋਗ ਲਾਇਆ, ਬਾਕੀ ਦਾ ਜਿਹੜਾ ਬਚਦਾ ਸੀਗਾ ਸੀਤ ਪ੍ਰਸ਼ਾਦ, ਕਹਿੰਦੇ ਇਸ ਰਿਛ ਦੇ ਅੱਗੇ ਰੱਖ ਦੋ। ਉਹ ਰਿਛ ਦੇ ਅੱਗੇ ਰੱਖਤਾ, ਰਿਛ ਗਿਰ ਗਿਆ ਖਾਂਦੀ ਸਾਰ, ਉਹਦੇ ਸਰੀਰ ਦੇ ਵਿੱਚੋਂ ਦਿਵ ਦੇ ਪ੍ਰਕਾਸ਼ ਵਾਲੀ ਨਿਕਲਣੀ ਸ਼ੁਰੂ ਹੋ, ਤੇ ਵਾਰ ਵਾਰ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਦੀ ਹੈ। ਸਾਰੇ ਦੇਖਦੇ ਆ, ਮਹਾਰਾਜ ਕਹਿੰਦੇ ਕੀਰਤੀਆ ਦੇਖ ਲੈ ਆਪਣੇ ਬਾਪੂ ਨੂੰ ਪਛਾਣਦਾ, ਕਹਿੰਦਾ ਹਾਂ ਸੱਚੇ ਪਾਤਸ਼ਾਹ ਇਹ ਤਾਂ ਮੇਰਾ ਹੀ ਪਿਤਾ। ਕਹਿੰਦੇ ਪੁੱਛ ਲੈ, ਤੇ ਕਹਿਣ ਲੱਗਿਆ ਬੇਟਾ ਮੈਂ ਗੁਰਸਿੱਖ ਦਾ ਨਿਰਾਦਰ ਕਰਦਾ ਸੀ, ਤੇ ਮੈਂ ਉਹਨੂੰ ਪ੍ਰਸ਼ਾਦ ਦੇਣ ਦੀ ਥਾਂ ਤੇ 3 ਵਾਰੀ ਕਿਹਾ ਤੂੰ ਤਾਂ ਰਿੱਛ ਹੈ, ਉਹ ਰਿੱਛਾ ਇੱਧਰ ਹੱਟ, ਇੱਧਰ ਹੱਟ ਰਿੱਛਾ, ਮੇਰੀ ਸੇਵਾ ਥਾਂ ਨਾ ਪਈ, ਕਿਉਂਕਿ ਮੇਰੇ ਅੰਦਰ ਅਭਿਮਾਨ ਸੀਗਾ ਵੀ ਮੈਂ ਗੁਰੂ ਦੇ ਬਹੁਤ ਨੇੜੇ ਹਾਂ, ਮੈਨੂੰ ਕੀ ਕਰਨ ਦੀ ਲੋੜ ਹੈ। ਉਹ ਕੁਦਰਤੀ ਹੌਲੀ ਹੌਲੀ ਮੇਰੇ ਅੰਦਰ ਇੰਨਾ ਮਾਣ ਚਲਿਆ ਗਿਆ ਕਿ ਮੈਂ ਆਦਰ ਕਰਨ ਤੋਂ ਹਟ ਗਿਆ, ਗੁਰਸਿੱਖਾਂ ਦਾ ਆਪਣੇ ਆਪ ਨੂੰ ਬਣ ਗਿਆ ਵੀ ਮੈਂ ਤਾਂ ਗੁਰੂ ਦੇ ਨੇੜੇ ਰਹਿਣਾ ਹਰ ਵਕਤ, ਮੇਰੇ ਨਾਲ ਦਾ ਕਿਹੜਾ, ਕਹਿਣ ਲੱਗੇ ਉਹ ਮਾਨ ਨੇ ਮੈਨੂੰ ਮਾਰ ਲਿਆ ਤੇ ਮੇਰੇ ਮੁਖ ਚੋਂ ਕੌੜੇ ਵਚਨ ਕਢਾ ਦਿੱਤੇ। ਉਹ ਗੁਰਸਿੱਖ ਪੂਰਨ ਸੀ, ਉਹਨੇ ਕਿਹਾ ਉਹ ਭਾਈ ਗੁਰੂ ਖਾ, ਗੁਰੂ ਦਾ ਚੌਰ ਬਰਦਾਰ ਹੋ ਕੇ ਤੈਨੂੰ ਮਿੱਠਾ ਬੋਲਣਾ ਨਹੀਂ ਆਇਆ, ਇੰਨਾ ਕੌੜਾ ਬੋਲਦਾ ਹੈ, ਰਿੱਛ ਮੈਂ ਨਹੀਂ ਬਣਨਾ ਤੈਂ ਬਣਨਾ। ਦੇਵਦੇਹ ਪ੍ਰਾਪਤ ਹੋ ਗਈ, ਪਾਪ ਕੱਟੇ ਗਏ, ਲੇਕਿਨ ਬਣਿਆ ਕੀ ਰਿੱਛ? ਉਹ ਗੁਰੂ ਸਾਹਿਬ ਦੇ ਕੋਲ ਰਹਿੰਦਾ ਰਿੱਛ ਬਣ ਗਿਆ। ਇੱਕ ਹੋਰ ਹੈ, ਉਹ ਮਾਲਵੇ ਚ ਮਹਾਰਾਜ ਜਾਂਦੇ ਨੇ, ਉੱਥੇ ਕੌਂ ਦਾ ਬੱਚਾ ਮਰਵਾਇਆ, ਆਲਣੇ ਚੋ ਚੁੱਕ ਗਏ, ਦੇਵਦੇਹ ਪ੍ਰਕਾਸ਼ ਹੋ ਗਈ। ਕਹਿੰਦੇ ਕੌਣ ਹੈ? ਕਹਿੰਦਾ ਮੈਂ ਵੀ ਗੁਰਸਿੱਖ ਹਾਂ, ਮੈਂ ਵੀ ਫਿੱਕਾ ਬੋਲਿਆ ਸੀ, ਮੈਂ ਵੀ ਗੁਰੂ ਜੀ ਦੇ ਸਿੱਖ ਨੂੰ ਕਿਹਾ ਸੀ ਕਿਉਂ ਕਾਂ ਮੰਗਣ ਕਾਂ ਕਾਂ ਕਰ ਜਾਂਦਾ, ਤੇ ਮੈਨੂੰ ਵੀ ਸੇਵਾ ਦਾ ਅਪਮਾਨ ਹੋ ਗਿਆ ਸੀ, ਤੇ ਉਹਦਾ ਨਤੀਜਾ ਕੀ ਹੋਇਆ? ਮੈਂ ਕੌਂ ਬਣ ਗਿਆ। ਇਸ ਤਰ੍ਹਾਂ ਦੇ ਨਾਲ ਕਿਤੇ ਮਹਾਰਾਜ ਜੀ ਸਾਹ ਮਾਰਦੇ ਨੇ, ਕਿਤੇ ਘੋਗੜ ਦਾ ਸ਼ਿਕਾਰ ਕਰਦੇ ਨੇ, ਕਿਤੇ ਸ਼ੇਰ ਦਾ ਕਰਦੇ ਨੇ। ਪੌਂਡੇ ਸਾਹਿਬ ਸ਼ੇਰ ਦਾ ਸ਼ਿਕਾਰ ਕਰਿਆ, ਬਹੁਤ ਵੱਡਾ ਡੀ ਡਾਲ ਦਾ ਸ਼ੇਰ, ਮੈਂ ਨੀਟਰ ਹੋ ਚੁੱਕਿਆ ਸੀ, ਬਹੁਤ ਦੁਨੀਆਂ ਡਰਦੀ ਸੀ, ਸਾਰੇ ਰਾਜੇ ਦੂਰੋਂ ਦੇਖਦੇ ਸੀ ਵੀ ਇਹ ਤਾਂ ਬਹੁਤ ਬਲਵਾਨ ਸ਼ੇਰ ਹੈ। ਗੁਰੂ ਮਹਾਰਾਜ ਨੇ ਆਪਣੇ ਹੱਥ ਨਾਲ ਉਹਦਾ ਉਧਾਰ ਕਰਿਆ, ਤੇ ਜਦੋਂ ਦਿਵਦੇ ਪ੍ਰਕਾਸ਼ ਹੋਈ, ਰਾਜੇ ਆ ਗਏ, ਕਹਿਣ ਲੱਗੇ ਮਹਾਰਾਜ ਕੌਣ ਹੈ? ਕਹਿੰਦੇ ਪੁੱਛ ਲੋ। ਕਹਿਣ ਲੱਗੇ ਭਾਈ ਤੂੰ ਹੁਣ ਤੱਕ ਤਾਂ ਸ਼ੇਰ ਸੀ ਤੇ ਹੁਣ ਮਨੁੱਖਾਂ ਵਰਗਾ ਸਰੀਰ ਤੇਰਾ ਹੋ ਗਿਆ, ਤੂੰ ਕੌਣ ਹੈ? ਕਹਿਣ ਲੱਗਿਆ ਪਿਆਰਿਓ ਮੈਂ ਜੈਦਰਥ ਹਾਂ, ਮਹਾਂਭਾਰਤ ਦੇ ਯੁੱਧ ਵਿੱਚ ਪਿੱਠ ਦੇ ਕੇ ਨੱਠਿਆ ਸੀ, ਤੇ ਉਸ ਵੇਲੇ ਤੋਂ ਮੈਂ ਘਟੀਆ ਚੂਨਾ ਦੇ ਵਿੱਚ ਪੈਂਦਾ ਹੋਇਆ, ਹੁਣ ਸ਼ੇਰ ਦੀ ਚੂਨੀ ਚ ਆ, 5000 ਸਾਲ ਤੋਂ ਮੈਂ ਦੁਖੀ ਹੁੰਦਾ ਫਿਰਦਾ, ਤਾਂ ਇਹ ਤਾਂ ਆਪ ਪਰਮੇਸ਼ਰ ਰੂਪ ਨੇ ਜਿਨ੍ਹਾਂ ਨੇ ਮੇਰਾ ਆ ਕੇ ਉਧਾਰ ਕਰਿਆ। ਇਸੇ ਤਰ੍ਹਾਂ ਦੇ ਨਾਲ ਬੇਅੰਤ ਨੇ ਗੁਰੂ ਘਰ ਦੇ ਅੰਦਰ ਮਸਾਲਾ, ਤੇ ਅਸੀਂ ਨਾ, ਅਸੀਂ ਤਾਂ ਨਹੀਂ ਮੰਨਦੇ, ਅਸੀਂ ਕਹਿੰਦੇ ਨਾ, ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਅਸੀਂ ਸੰਸਾਰ ਤੋਂ ਚਲੇ ਜਾਣੇ। ਮਹਾਰਾਜ ਯਾਦ ਕਰਾਉਂਦੇ ਨੇ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨ੍ਹੇ ਤੂੰ ਜਣੇ ਹੋ, ਕਿੱਥੇ ਗਏ ਜਿਨ੍ਹਾਂ ਦੀ ਉਂਗਲੀਆਂ ਫੜ ਕੇ ਤੁਰਿਆ ਫਿਰਦਾ ਹੁੰਦਾ, ਤੈ ਪਾਸੋਂ ਇਹ ਲੱਦ ਕੇ ਤੂੰ ਅਜੇ ਨਾ ਪਤੀਣੇ, ਤੈਨੂੰ ਵਿਸ਼ਵਾਸ ਹੀ ਨਹੀਂ ਆਇਆ ਵੀ ਮੈਂ ਵੀ ਚਲੇ ਜਾਣਾ। ਦੇਖ ਫਰੀਦਾ ਜੇਠੀਆ ਦਾੜੀ ਹੋਈ, ਦਾੜੀ ਦੇ ਅੰਦਰ ਸਫੈਦ ਵਾਲਾਂ ਨੇ ਸੁਨੇਹਾ ਦੇ ਤਾ ਕੰਨ ਕੋਲ ਆ ਕੇ ਵੀ ਪਿਆਰਿਆ ਅਜੇ ਥਾਈ ਤਾਂ ਕੱਖ ਨਹੀਂ ਕਰਿਆ, ਤੂੰ ਕਿਹੜੇ ਬਹਿਣਾ ਚ ਪੈ ਗਿਆ? ਤੂੰ ਤਾਂ ਆਇਆ ਸੀ ਪਰਮੇਸ਼ਰ ਨੂੰ ਮਿਲਣ ਵਾਸਤੇ, ਪਰ ਸਾਨੂੰ ਅਕਾਲ ਪੁਰਖ ਨੇ ਭੇਜਿਆ ਕਿ ਤੈਨੂੰ ਅਸੀਂ ਸੁਨੇਹਾ ਦੇ ਦਈਏ। ਤੇਰਾ ਇੱਕ ਨੇੜੇ ਆਇਆ ਪਿੱਛਾ ਦੂਰ ਰਹਿ ਗਿਆ, ਤੇਰਾ ਇੱਕ ਨੇੜੇ ਆਇਆ ਪਿੱਛਾ ਦੂਰ ਰਹਿ ਗਿਆ। ਤੇਰਾ ਅੱਗਾ ਨੇੜੇ ਆਇਆ ਦੂਰ ਰਹਿ ਗਿਆ, ਤੇਰਾ ਅੱਗਾ ਨੇੜੇ ਆਇਆ। ਅੱਗੋਂ ਨੇੜੇ ਆਇਆ ਪਿੱਛਾ ਰਹਿਆ ਵੀ ਦੇਖ ਕੇ ਸ਼ੀਸ਼ੇ ਚ ਘਬਰਾ ਗਿਆ ਵੀ ਮੈਂ ਤਾਂ ਦੇਖੇ ਹੀ ਨਹੀਂ ਚਿੱਟੇ ਆ ਗਏ। ਉਹ ਸੁਨੇਹਾ ਦਿੰਦੇ ਨੇ ਕਿ ਤੇਰੀ ਉਮਰ ਤਾਂ ਹੁਣ ਪਿਛਲਾ ਪਾਸਾ ਆ ਗਿਆ, ਪਹਿਲਾਂ ਲੰਘ ਗਿਆ ਪਿੱਛਾ ਬਹੁਤ ਦੂਰ ਰਹਿ ਗਿਆ। ਜਦ ਤੂੰ ਛੋਟਾ ਸੀ ਪੜ੍ਹਦਾ ਸੀ ਲਿਖਦਾ ਸੀ ਜਵਾਨ ਸੀ ਛਾਲਾ ਮਾਰਦਾ ਫਿਰਦਾ ਸੀ, ਹੁਣ ਕੰਮ ਕਰ ਲਿਆ ਜਿਹੜਾ ਬਕਾਇਆ ਰਹਿੰਦਾ। ਕਹਿੰਦਾ ਮੈਂ ਤਾਂ ਨਹੀਂ ਮੰਨਦਾ, ਮੇਰੇ ਕੰਨ ਕੋਲ ਚਿੱਟੇ ਵਾਲ ਆਉਣ ਨਾਲ ਮੈਨੂੰ ਸੁਨੇਹਾ ਮਿਲ ਗਿਆ, ਮੈਂ ਤੇਰਾ ਸੁਨੇਹਾ ਰੱਦ ਕਰਦਾ, ਬਾਜ਼ਾਰ 'ਚ ਜਾ ਕੇ ਕਾਲਾ ਰੰਗ ਲਿਆ ਕੇ ਲਾ ਲਿਆ। ਉਹ ਹੋਰ ਆ ਕੇ ਹੋਰ ਲਾ ਲਿਆ, ਹੋਰ ਆ ਕੇ ਹੋਰ ਲਾ ਲਿਆ, ਸਿਰ ਵੀ ਭਰ ਲਿਆ ਦਾੜੀ ਵੀ ਭਰ ਲਈ। ਉਹ ਕਹਿੰਦੇ ਐਂ ਤਾਂ ਨਹੀਂ ਬਣਨਾ ਕੁਛ, ਕਬੂਤਰ ਜੇ ਅੱਖਾਂ ਮੀਚ ਲਵੇ ਬਿੱਲੀ ਨੇ ਤਾਂ ਆ ਕੇ ਫੜੇ ਲੈਣਾ। ਕਾਲ ਨੂੰ ਨਹੀਂ ਰੋਕ ਸਕਦਾ, ਕਿਉਂ ਧੋਖਾ ਦਿੰਦਾ ਆਪਣੇ ਆਪ ਨੂੰ ਤੇ ਕਿਉਂ ਤੂੰ ਗਲਤੀ ਕਰਦਾ, ਤੂੰ ਮੰਨ ਜਾ ਇਸ ਚੀਜ਼ ਨੂੰ ਵੀ ਜਿਹੜਾ ਕੰਮ ਮੈਂ ਕਰਨਾ ਹੁਣ ਹੁਣੇ ਕਰਨਾ, ਚਲੋ ਪਿਛਲਾ ਤਾਂ ਜਿਹੜਾ ਸੀਗਾ ਰਹਿ ਗਿਆ, ਹੁਣ ਵਾਰਨਿੰਗ ਮਿਲੀ ਹੈ ਹੁਣ ਮੈਂ ਸ਼ੁਰੂ ਕਰਨਾ। ਪਰ ਇਹ ਬੰਦਾ ਕਰਦਾ ਨਹੀਂ, ਮਹਾਰਾਜ ਕਹਿੰਦੇ ਨਹੀਂ ਸਮਝਦਾ, ਇਹਦੇ ਅੰਦਰ ਖਿੱਚ ਨਹੀਂ ਪੈਂਦੀ, ਖੋ ਨਹੀਂ ਪੈਂਦੀ, ਉਸ ਐ ਹੌਲ ਨਹੀਂ ਪੈਂਦਾ ਵੀ ਮੈਂ ਮੇਰੀ ਤਾਂ ਉਮਰ ਲੰਘ ਗਈ ਬਾਕੀ ਨਾ ਰਿਹਾ ਕੁਛ ਵੀ, ਮੈਨੂੰ ਤਾਂ ਅਜੇ ਕੁਛ ਵੀ ਨਹੀਂ ਮਿਲਿਆ। ਜਿੰਨਾ ਕੁ ਮੈਨੂੰ ਕੁਛ ਮਿਲਿਆ ਹੈ ਉਹ ਤਾਂ ਕੋਈ ਗੱਲੇ ਨਹੀਂ ਹੈ, ਉਹ ਤਾਂ ਐਲੀਮੈਂਟਰੀ ਚੀਜ਼ ਹੈ, ਪਹਿਲੀ ਦੂਜੀ ਦੀ ਨੌਲੇਜ ਹੈ। ਜੇ ਮੈਂ ਬੁੱਧੀ ਮੰਡਲ ਦੇ ਵਿੱਚ ਆ ਕੇ ਜਾਣ ਵੀ ਗਿਆ ਗੱਲਾਂ ਤਾਂ ਵੀ ਮੇਰਾ ਕੁਛ ਨਹੀਂ ਬਣਿਆ, ਕਿਉਂਕਿ ਅਜੇ ਤਾਂ ਗੱਲ ਬਣੀ ਨਹੀਂ ਹੋਈ। ਮਹਾਰਾਜ ਕਹਿੰਦੇ ਇਹ ਚੀਜ਼ ਨੂੰ ਆਦਮੀ ਕਿਉਂ ਭੁੱਲਦਾ, ਉਹ ਇਸ ਕਰਕੇ ਭੁੱਲਦਾ ਕਿ ਵਾਹਿਗੁਰੂ ਨੇ ਜੋ ਰਚਨਾ ਰਚੀ ਹੈ ਆਪ ਤਾਂ ਨਿਰਗੁਣ ਸਰੂਪ ਹੋਣ ਕਰਕੇ ਰੂਪ ਰੇਖ ਰੰਗ ਇਹਨਾਂ ਤੋਂ ਨਿਆਰਾ, ਚੱਕਰ ਚਿਹੇ ਨਾਲ ਵਰਨ ਜਾਤ ਅਰਪਾਤ ਨੈਣ ਦੇ, ਇਹਨਾਂ ਚੀਜ਼ਾਂ ਤੋਂ ਨਿਆਰਾ ਹੋ ਕੇ ਇੱਥੇ ਪਰਿਪੂਰਨ ਹੈ। ਜਿਵੇਂ ਜ਼ਮਾਨ ਕੇ ਵਿਖੇ ਸਮਸਤੇ ਇੱਕ ਜੋਤ ਹੈ, ਨਾ ਕਾਡ ਹੈ ਨਾ ਬਾਡ ਹੈ ਨਾ ਬਾਡ ਕਾਡ। ਆਪ ਉਹਨੇ ਮਾਇਆ ਦਾ ਪਸਾਰਾ ਕਰਕੇ ਆਪ ਇਹ ਛੁਪ ਗਿਆ ਇਹਦੇ ਉੱਲੇ, ਕੰਮ ਆਪ ਕਰਦਾ, ਬੋਲਦਾ ਆਪ ਹੈ, ਦੇਖਦਾ ਆਪ ਹੈ, ਸੁਣਦਾ ਆਪ ਹੈ। ਜੜ ਮਿੱਟੀ ਨੇ ਕੀ ਸੁਣਨਾ, ਮਿੱਟੀ ਸੁਣਦੀ ਹੈ ਕਦੇ ਗੱਲ, ਪਾਣੀ ਸੁਣਦਾ। ਇਕੱਠੇ ਕਰ ਲਓ ਪੰਜੇ ਤੱਤ, ਆਕਾਸ਼ ਦਾ ਭਲਾ ਹੈਗਾ ਹੀ, ਕੋਲੇ ਪਾਣੀ ਰੱਖ ਲਓ, ਕੋਲੇ ਅੱਗ ਰੱਖ ਲਓ, ਕੋਲ ਮਿੱਟੀ ਰੱਖ ਲਓ, ਕੋਲ ਹਵਾ, ਹਵਾ ਤਾਂ ਹੈਗੀ ਹੈ, ਕੋਈ ਢੰਗ ਸੋਚ ਲਓ ਵੀ ਇਹਨਾਂ ਨੂੰ ਇਕੱਠੀ ਕਰ ਦੇਣਾ, ਪੰਜਾਂ ਨੂੰ ਰਲਾ ਦੇਣਾ, ਹੁਣ ਫੇਰ ਦੇਖੋ ਵੀ ਸੁਣਦੇ ਨੇ ਇਹ, ਤੁਰਦੇ ਨੇ, ਕੋਈ ਜਾਨ ਹੈ, ਹਰਕਤ ਹੈ ਇਹਨਾਂ ਚ, ਕੁਛ ਵੀ ਨਹੀਂ ਹੈ। ਉਹ ਹਰਕਤ ਕਿਹੜੀ ਚੀਜ਼ ਦੀ ਹੈ, ਉਹ ਪਰਮੇਸ਼ੁਰ ਦੀ ਜੋ ਜੋਤ ਹੈ ਉਹਦੀ ਹੈ। ਇਹ ਸਰੀਰ ਆ ਮੇਰਿਆ, ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮਾਇਆ। ਅਸਲੀ ਚੀਜ਼ ਫਿਰ ਜੋਤ ਹੋਈ, ਅਸਲੀ ਚੀਜ਼ ਇਹ ਸਰੀਰ ਨਾ ਹੋਇਆ। ਇੰਨਾ ਭੁੱਲਿਆ ਰਹਿੰਦਾ ਬੰਦਾ ਆਪਣੇ ਆਪ ਨੂੰ, ਸਾਢੇ ਤਿੰਨ ਹੱਥ ਦੀ ਦੇਹ ਮੰਨ ਕੇ ਇਹਨੂੰ ਸ਼ਿੰਗਾਰਦਾ, ਇਹਨੂੰ ਇਹ ਸਭ ਕੁਛ ਕਹਿੰਦਾ, ਇਹਨੂੰ ਇਹ ਮੈਂ ਕਹਿੰਦਾ। ਅਸਲੀਅਤ ਦਾ ਤਾਂ ਇਹਨੂੰ ਪਤਾ ਹੀ ਨਹੀਂ ਲੱਗਦਾ, ਮੰਨਦਾ ਨਹੀਂ। ਕਿਉਂ ਨਹੀਂ ਮੰਨਦਾ? ਇੱਕ ਠਗਮੂਰੀ ਬੂਟੀ ਹੁੰਦੀ ਹੈ, ਠੱਗਾਂ ਕੋਲ ਹੁੰਦੀ ਸੀ ਪਹਿਲੇ ਜ਼ਮਾਨਿਆਂ ਚ, ਹੁਣ ਵੀ ਹੈਗੀ। ਇਹ ਹੱਥ ਦੇ ਉੱਤੇ ਮਰ ਲੈਂਦੇ ਸੀ, ਉਹ ਠੇਲੀ ਤੇ ਕਲੋਰੋਫਰਮ ਵਰਗਾ ਅਸਰ ਹੁੰਦਾ ਉਹਦਾ। ਉਹ ਤੁਰੇ ਜਾਂਦੇ ਰਾਹੀ ਦੇ, ਦੋ ਕੁ ਵਾਰੀ ਨੱਕ ਦੇ ਕੋਲ ਦੀ ਨੰਘਾ ਦੇਣੀ ਹੈ, ਪੁੱਛ ਕੇ ਵੀ ਆਹ ਰਸਤਾ ਕਿੱਧਰ ਨੂੰ ਜਾਂਦਾ, ਆਹ ਕਿੱਧਰ ਨੂੰ ਹੈ, ਕਿਹੜਾ ਪਿੰਡ ਹੈ ਤੇਰਾ, ਨੱਕ ਦੇ ਕੋਲ ਦੀ ਨੰਘਾ ਕੇ ਉਹ ਅੱਧ ਬੇਹੋਸ਼ ਹੋ ਜਾਂਦਾ ਸੀ, ਪੂਰੀ ਤਰ੍ਹਾਂ ਗਿਰਦਾ ਵੀ ਨਹੀਂ ਸੀਗਾ ਤੇ ਅੱਧਾ ਬੇਹੋਸ਼ ਜਿਹਾ ਹੋ ਕੇ ਆਪਣੇ ਆਪ ਦਾ ਧਿਆਨ ਜਾਂਦਾ ਰਹਿੰਦਾ ਸੀ। ਉਹ ਉਸਦੇ ਗਹਿਣੇ ਵੀ ਲਾ ਲੈਂਦੇ ਸੀ, ਦੇਖੀ ਵੀ ਜਾਂਦਾ ਸੀ ਤੇ ਮੇਰੀ ਜੇਬ ਚੋਂ ਪੈਸੇ ਕੱਢ ਲੈਂਦੇ, ਲੇਕਿਨ ਹੋਸ਼ ਗੁਆ ਚੁੱਕਿਆ ਹੁੰਦਾ। ਐਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਉਂਦਾ ਕਿ ਪਰਮੇਸ਼ਰ ਨੇ ਠੱਗ ਮੂਰੀ ਬੱਟੀ ਜਿਹੜੀ ਹੈ ਉਹ ਇਹਨਾਂ ਜੀਵਾਂ ਨੂੰ ਸੰਘਾ ਦਿੱਤੀ, ਉਹਨੂੰ ਮਾਇਆ ਕਹਿੰਦੇ। ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ, ਇੱਥੇ ਦੂਆ ਤਾਂ ਹੈ ਹੀ ਨਹੀਂ ਸੀ। ਪਰਮੇਸ਼ਰ ਨੇ ਨਾਮ ਸ਼ਕਤੀ ਪੈਦਾ ਕਰ ਦਿੱਤੀ, ਪ੍ਰਥਮ ਓਂਕਾਰ ਤਿਨਕਾ ਸੋ ਤਨ ਪੂਰ ਜਗਤ ਮੈਂ। ਦੂਈ ਕੁਦਰਤ ਸਾਜੀ ਹੈ, ਕਰਾ ਸੰਦਿਠਾ ਚਾਹ, ਦੂਆ ਕੀ ਕਰ ਦਿੱਤਾ, ਮਾਇਆ ਦੀ ਰਚਨਾ ਰਚ ਦਿੱਤੀ। ਜਿਸ ਨੂੰ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ।
ਆਪਣੀ ਮਾਇਆ ਆਪ ਪਸਾਰੀ ਆਪੇ ਖੇਲ ਦੇਖਦਾ, ਆਪਣੀ ਮਾਇਆ ਆਪ ਪਸਾਰੀ ਆਪੇ ਖੇਲ ਦੇਖਦਾ।
ਆਪੇ ਹੀ ਉਹਨੂੰ ਦੇਖਣ ਲੱਗ ਗਿਆ, ਬਾਹਰ ਨਹੀਂ ਕਿਤੇ ਬੈਠਾ ਵੀ ਪਸਾਰਾ ਕਰਕੇ ਕਿਤੇ ਦੂਰ ਕਿਸੇ ਕੋਨੇ ਚ ਜਾ ਕੇ ਬਹਿ ਗਿਆ, ਨਹੀਂ ਮਹਾਰਾਜ ਕਹਿੰਦੇ ਵਿੱਚ ਰਮਿਆ ਹੋਇਆ, ਹਰੇਕ ਚੀਜ਼ ਦੇ ਵਿੱਚ ਹੈ, ਕਿਉਂਕਿ ਉਹ ਕਿਸੇ ਪਾਸੇ ਹੋ ਹੀ ਨਹੀਂ ਸਕਦਾ। ਵਾਹਿਗੁਰੂ ਵਾਹਿਗੁਰੂ ਨੂੰ ਕਹਿ ਕੇ ਦੇਖ ਲਓ ਬਈ ਸੱਚੇ ਪਾਤਸ਼ਾਹ ਜਸਵੰਤ ਨਾਮਦੇਵ ਦੇ ਛੱਪਰ ਨੂੰ ਅੱਗ ਲੱਗੀ, ਉਹ ਆ ਕੇ ਚੀਜ਼ਾਂ ਵਿੱਚ ਸਿੱਟਣ ਲੱਗ ਗਿਆ, ਲੋਕਾਂ ਨੇ ਕੱਢੀਆਂ ਸੀ ਬੜੀ ਮੁਸ਼ਕਲ ਦੇ ਨਾਲ। ਵੀ ਕੋਈ ਗੱਲ ਕਹੇ ਪ੍ਰਭੂ ਆ ਵੀ ਛਕ ਲਓ, ਆ ਵੀ ਛਕ ਲਓ, ਆ ਵੀ ਛਕ ਲਓ, ਦਰਸ਼ਨ ਹੋ ਗਏ ਪਰਮੇਸ਼ਰ ਦੇ, ਕਿਉਂਕਿ ਨਾਮਦੇਵ ਨੂੰ 72 ਵਾਰੀ ਦਰਸ਼ਨ ਹੋਏ ਸੀ। ਉਹ ਅੱਗ ਤਾਂ ਨਜ਼ਰ ਨਹੀਂ ਆਉਂਦੀ, ਪਰਮੇਸ਼ਰ ਏ ਨਜ਼ਰ ਆਉਣ ਲੱਗ ਗਿਆ, ਤੇ ਸਿੱਟਦਾ ਲੋਕਾਂ ਨੂੰ ਅੱਗ ਲੱਗਦੀ ਹੈ ਤੇ ਇਹਨੂੰ ਪਰਮੇਸ਼ਰ ਦਿਸੀ ਜਾਂਦਾ ਤੇ ਚੱਕ ਚੱਕ ਫੜਾਈ ਜਾਂਦਾ ਵੀ ਆਹ ਵੀ ਖਾ ਲਓ, ਆਹ ਵੀ ਖਾ ਲਓ, ਅੱਜ ਤਾਂ ਤੁਸੀਂ ਰੂਪ ਏ ਬੜਾ ਨਿਆਰਾ ਬਣਾਇਆ। ਕਹਿਣ ਲੱਗੇ ਨਾਮਦੇਵ ਤੈਂ ਮੈਨੂੰ ਅੱਗ ਚ ਵੀ ਦੇਖ ਲਿਆ। ਕਹਿੰਦਾ ਸੱਚੇ ਪਾਤਸ਼ਾਹ ਮੈਂ ਕੀ ਦੇਖਣਾ ਸੀ, ਤੁਸੀਂ ਕਿਸੇ ਚੀਜ਼ ਚੋਂ ਨਿਕਲ ਕੇ ਦਿਖਾਓ, ਮੈਂ ਤਾਂ ਇਹ ਜਾਣਿਆ ਬਈ ਤੁਸੀਂ ਨਿਕਲ ਹੀ ਨਹੀਂ ਸਕਦੇ, ਨਾ ਅੱਗ ਚੋਂ ਨਿਕਲ ਸਕਦੇ ਹੋ, ਨਾ ਪਾਣੀ ਚੋਂ ਬਾਹਰ ਜਾ ਸਕਦੇ ਹੋ, ਨਾ ਹਵਾ ਚੋਂ ਜਾ ਸਕਦੇ ਹੋ, ਨਾ ਲੋਕਾਂ ਚੋਂ ਜਾ ਸਕਦੇ ਹੋ, ਤੁਸੀਂ ਜਾ ਨਹੀਂ ਸਕਦੇ, ਨਿਕਲ ਕੇ ਦਿਖਾਓ ਅੱਗ ਚੋਂ। ਜਦ ਤੁਸੀਂ ਨਿਕਲੇ ਨਹੀਂ ਸਕਦੇ ਫਿਰ ਮੈਂ ਤੁਹਾਨੂੰ ਇਹ ਦੇਖਣਾ ਸੀ, ਮੈਂ ਅੱਗ ਤਾਂ ਦੇਖ ਕੇ ਹੀ ਕਰਨਾ ਸੀ। ਪਰਮੇਸ਼ਰ ਪਰਿਪੂਰਨ ਹੋ ਕੇ ਨਿਆਰਾ ਹੋ ਕੇ ਦੇਖ ਰਿਹਾ, ਫਸਦਾ ਤਾਂ ਹੈ ਨਹੀਂ ਲੇਕਿਨ ਹੈਗਾ ਵਿੱਚੇ ਹੀ। ਫਿਰ ਆਪਾਂ ਨੂੰ ਪਤਾ ਲੱਗੇ ਵੀ ਇਹ ਤਾਂ ਗੱਲ ਸਮਝ ਨਹੀਂ ਆਉਂਦੀ ਸਾਡੇ, ਵੀ ਹੋਵੇ ਵਿੱਚ ਤੇ ਅਸਰ ਉਹਦੇ ਤੇ ਕੋਈ ਨਾ ਹੋਵੇ। ਜਿਹੜੇ ਲੋਕ ਸਿਨੇਮਾ ਦੇਖਦੇ ਹੁੰਦੇ, ਹੁਣ ਵੀ ਟੈਲੀਵਿਜ਼ਨ ਦੇ ਵਿੱਚ ਦੇਖਦੇ ਨੇ, ਉਹਦੇ ਵਿੱਚ ਕੱਪੜਾ ਤਾਣਿਆ ਹੁੰਦਾ ਸਿਨੇਮੇ ਚ ਬੜਾ ਵੱਡਾ, ਉਹਨੂੰ ਪਰਦਾ ਕਹਿੰਦੇ ਸੀ, ਉਹਦੇ ਉੱਤੇ ਖੇਲ ਹੋਈ ਜਾਂਦੀ ਸੀ, ਰੇਲਾਂ ਵੀ ਉਹਦੇ ਉੱਤੇ ਚੱਲਦੀਆਂ ਸੀ, ਸਮੁੰਦਰ ਵੀ ਉਹਦੇ ਉੱਤੇ ਛੱਲਾਂ ਮਾਰਦਾ ਸੀ, ਭਾਂਬੜ ਵੀ ਅੱਗ ਦੇ ਉਹਦੇ ਉੱਤੇ ਹੀ ਜਲਦੇ ਸੀ। ਜੇ ਉਹ ਨਿਰਲੇਪ ਹੈ ਹੁੰਦਾ ਸਭ ਕੁਝ ਸੀ ਉਹਦੇ ਉੱਤੇ, ਪਰ ਕਾਗਜ਼ ਉਹਨੂੰ ਪਰਦੇ ਨੂੰ ਹੱਥ ਲਾ ਕੇ ਦੇਖੋ, ਨਾ ਗਰਮ ਹੁੰਦਾ ਸੀ ਨਾ ਠੰਡਾ ਹੁੰਦਾ ਸੀ। ਐਸੇ ਹੀ ਤਰ੍ਹਾਂ ਪਰਮੇਸ਼ਰ ਦੇ ਵਿੱਚ ਸਭ ਕੁਝ ਹੋ ਰਿਹਾ ਹੈ ਤੇ ਲੇਕਿਨ ਉਹ ਨਿਰਲੇਪ ਰਹਿੰਦਾ, ਨਿਆਰਾ ਰਹਿੰਦਾ, ਉਹਦੇ ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਕਿਉਂ ਖੇਲ ਹੋ ਰਹੀ ਹੈ। ਹੋਰ ਸਮਝਣ ਵਾਸਤੇ ਮਹਾਰਾਜ ਜੀ ਇੱਕ ਮਿਸਾਲ ਦਿਆ ਕਰਦੇ ਸੀ ਕਿ ਇੱਕ ਰਾਜੇ ਨੂੰ ਇੱਕ ਮਦਾਰੀ ਨੇ ਆ ਕੇ, ਜਾਦੂਗਰ ਨੇ ਕਿਹਾ ਕਿ ਮਹਾਰਾਜ ਮੈਂ ਤੁਹਾਨੂੰ ਕੋਈ ਖੇਲ ਦਿਖਾਉਣਾ ਚਾਹੁੰਦਾ। ਉਹ ਕਹਿਣ ਲੱਗੇ ਵੀ ਖੇਲ ਤਾਂ ਅਸੀਂ ਬਹੁਤ ਦੇਖੇ ਨੇ ਪਰ ਕੋਈ ਐਸਾ ਸਿੱਖਿਆਦਾਇਕ ਖੇਲ ਦਿਖਾਵੇ ਤਾਂ ਮੰਨੇ ਆ, ਤੇ ਮਨੋਰੰਜਨ ਵੀ ਹੋਵੇ ਤੇ ਸਿੱਖਿਆਦਾਇਕ ਵੀ ਹੋਵੇ। ਕਹਿਣ ਲੱਗਿਆ ਮਹਾਰਾਜ ਮੈਂ ਦੇਵਤਿਆਂ ਨਾਲ ਯੁੱਧ ਕਰਕੇ ਦਿਖਾਉ, ਪਰ ਮੇਰੀ ਇਸਤਰੀ ਹੈ ਮੇਰੇ ਨਾਲ, ਇਹ ਕਿਤੇ ਠਹਿਰ ਜਾਵੇ ਸੁਰੱਖਿਅਤ ਥਾਂ ਤੇ, ਪਤਾ ਨਹੀਂ ਯੁੱਧ ਚ ਗਿਆ ਹੋਇਆ ਬੰਦਾ ਮਾਰਿਆ ਵੀ ਜਾਂਦਾ। ਰਾਜਾ ਕਹਿਣ ਲੱਗਿਆ ਮੇਰੀ ਤਾਂ ਇਹ ਲੜਕੀ ਹੈ, ਆਪਣੀ ਲੜਕੀ ਦੇ ਬੈਡਰੂਮ ਮਹਿਲ ਦੇ ਵਿੱਚ ਮੈਂ ਇਹਨੂੰ ਭੇਜ ਦਿੰਦਾ, ਤੂੰ ਬੇਫਿਕਰ ਹੋ ਕੇ ਖੇਲ ਦਿਖਾ। ਕਹਿਣ ਲੱਗਿਆ ਮੈਂ ਚੱਲਿਆ ਸਵਰਗ ਚ ਲੜਨ ਵਾਸਤੇ, ਉੱਥੋਂ ਹੀ ਗਾਇਬ ਹੋ ਗਿਆ। ਆਵਾਜ਼ ਆਈ ਉੱਤੋਂ ਕਿ ਯੁੱਧ ਸ਼ੁਰੂ ਹੋ ਗਿਆ, ਖੜਕਾ ਸੁਣ ਰਿਹਾ, ਮਾਰ ਲਓ ਮਾਰ ਲਓ, ਫੜ ਲਓ ਫੜ ਲਓ, ਤਾਂ ਯੁੱਧ ਹੁੰਦਾ ਹੈ। ਤੇ ਕੀ ਦੇਖਦੇ ਨੇ ਅਸਮਾਨ ਵਿੱਚੋਂ ਤਾਜ, ਸਿਰ ਦੇ ਉੱਤੇ ਤਾਜ ਹੈ, ਕੋਈ ਸਰੀਰ ਆਇਆ ਮ੍ਰਿਤਕ, ਅੰਗ ਕੱਟੇ ਹੋਏ ਨੇ ਤੇ ਆ ਕੇ ਜਿਸ ਵਾਰ ਧਰਤੀ ਤੇ ਲੱਗਿਆ, ਪਾਣੀਓ ਪਾਣੀ ਨਿਕਲਿਆ ਉਹਦੇ ਮੂੰਹ ਚੋਂ, ਨਿਕਲ ਹੀ ਜਾਂਦਾ। ਕਹਿਣ ਲੱਗੇ ਮਹਾਰਾਜ ਮੈਂ ਵਰਨ ਦੇਵਤਾ ਮਾਰ ਕੇ ਭੇਜ ਦਿੱਤਾ, ਕਰੋ ਦਰਸ਼ਨ ਇਹਦੇ। ਸਾਰੇ ਹੈਰਾਨ ਹੋ ਰਹੇ ਨੇ, ਅਜੀਬ ਰੂਪ ਹੈ, ਅਜੀਬ ਹੈ ਉਹਦਾ ਤਾਜ ਹੈ। ਥੋੜੀ ਦੇਰ ਤੇ ਬਾਅਦ ਅਗਨ ਦੇਵਤਾ ਛੱਡ ਦਿੱਤਾ ਤੇ ਅੱਗੇ ਅੱਗ ਨਿਕਲ ਗਈ। ਕਹਿੰਦਾ ਮਹਾਰਾਜ ਅਗਨ ਦੇਵਤੇ ਦੇ ਦਰਸ਼ਨ ਕਰੋ। ਇੱਥੇ ਤਾਂ ਕੁਬੇਰ ਵਗੈਰਾ, ਇੰਦਰ ਵਗੈਰਾ ਸਾਰੇ ਮਾਰ ਲਏ, ਲੇਕਿਨ ਅਖੀਰ ਦੇ ਉੱਤੇ ਆਪ ਵੀ ਕੱਲਾ ਕੱਲਾ ਅੰਗ ਹੋ ਕੇ ਗਿਰਨ ਲੱਗ ਗਿਆ। ਜਿਸ ਵਕਤ ਉਹਦਾ ਧੜ ਗਿਰਿਆ, ਆਵਾਜ਼ ਨਾ ਆਈ ਕੋਈ, ਤੇ ਘਰ ਵਾਲੀ ਕਹਿਣ ਲੱਗੀ ਇਹ ਤਾਂ ਮੇਰਾ ਪਤੀ ਹੈ, ਰੋਣ ਲੱਗ ਗਈ। ਰਾਜੇ ਨੇ ਵੀ ਨਿਰਣਾ ਕਰਿਆ, ਵਜ਼ੀਰਾਂ ਨੇ ਵੀ ਕਰਿਆ, ਕਹਿੰਦੇ ਮਹਾਰਾਜ ਜਾਦੂਗਰ ਬਹਾਦਰ ਬਹੁਤ ਸੀਗਾ ਪਰ ਅਖੀਰ ਵਿਚਾਰਾ ਮਾਰਿਆ ਗਿਆ, ਖਤਰਨਾਕ ਖੇਲ ਦਿਖਾ ਰਿਹਾ ਸੀ। ਘਰ ਵਾਲੀ ਕਹਿਣ ਲੱਗੀ ਕਿ ਮੈਂ ਸਤੀ ਹੋਣਾ, ਬਥੇਰਾ ਸਮਝਾਈ ਲੇਕਿਨ ਉਸਨੇ ਆਪਣੇ ਆਪ ਨੂੰ ਸਤੀ ਕਰ ਲਿਆ। ਤੇ ਜਿਸ ਵਕਤ ਚਿਖਾ ਜਲ ਕੇ ਠੰਡੀ ਹੋ ਗਈ, ਉਸ ਵੇਲੇ ਕੀ ਦੇਖਦੇ ਨੇ ਕਿ ਉਹ ਜਾਦੂਗਰ ਆ ਗਿਆ ਤੇ ਰਾਜੇ ਨੂੰ ਆ ਕੇ ਸੱਤ ਸਲਾਮਾਂ ਕਰੀਆਂ, ਕਹਿਣ ਲੱਗਾ ਮਹਾਰਾਜ ਕੀ ਜਾਏ, ਮਹਾਰਾਜ ਕੀ ਜਾਏ, ਮਹਾਰਾਜ ਕੀ ਜਾਏ। ਰਾਜਾ ਹੈਰਾਨ ਹੋ ਗਿਆ ਵੀ ਹੈ ਇਹ ਤਾਂ ਸੱਚਮੁੱਚ ਜਾਦੂਗਰ ਹੈ। ਕਹਿਣ ਲੱਗਿਆ ਮਹਾਰਾਜ ਮੇਰਾ ਨਾਮ ਤੇ ਮੇਰੀ ਇਸਤਰੀ ਕਿੱਥੇ ਹੈ? ਜਾਦੂਗਰ ਉਹ ਤਾਂ ਤੇਰੇ ਨਾਲ ਸਤੀ ਹੋਊ। ਕਹਿੰਦਾ ਮਹਾਰਾਜ ਜੇ ਮੈਂ ਮਰਿਆ ਹੋਵਾਂ ਤਾਂ ਸਤੀ ਹੋਵੇ, ਮੈਂ ਤਾਂ ਮਰਿਆ ਹੀ ਨਹੀਂ। ਸਾਰੇ ਕਹਿਣ ਲੱਗੇ ਜਾਦੂਗਰ ਤੂੰ ਹੀ ਸੀਗਾ। ਕਹਿੰਦਾ ਬਿਲਕੁਲ ਨਹੀਂ, ਮੇਰੀ ਜੋ ਘਰ ਵਾਲੀ ਹੈ ਇਸ ਰਾਜੇ ਨੇ ਬੰਦ ਕਰਤੀ ਮਹਿਲਾਂ ਚ, ਤਾਲੇ ਲੱਗੇ ਹੋਏ। ਸੁਣੋ ਕਹਿੰਦਾ ਆਵਾਜ਼ ਆ ਰਹੀ ਹੈ, ਉੱਚੀ ਦੇ ਕੇ ਆਵਾਜ਼ ਆਈ ਕਿ ਇਸ ਰਾਜੇ ਨੇ ਮੈਨੂੰ ਸੱਤ ਤਾਲਿਆਂ ਦੇ ਅੰਦਰ ਬੰਦ ਕਰਿਆ ਹੋਇਆ ਤੇ ਮੇਰੇ ਨਾਲ ਸ਼ਾਦੀ ਕਰਾਉਣੀ ਕਹਿੰਦਾ, ਤੇ ਐਵੇਂ ਹੀ ਝੂਠਾ ਇਸਨੇ ਪੁੱਤਰੀ ਕਿਹਾ ਸੀ ਮੈਨੂੰ। ਉਸ ਵੇਲੇ ਹੈਰਾਨ ਹੋ ਗਿਆ ਰਾਜਾ, ਬੜੀ ਬੇਇੱਜ਼ਤੀ ਹੋਈ ਵੀ ਹੈ, ਮੈਂ ਤਾਂ ਆਪਣੇ ਆਪ ਨੂੰ ਇੱਜ਼ਤ ਵਾਲਾ ਕਹਾਉਣਾ ਤੇ ਆਹ ਕੀ ਗੱਲ ਹੋਈ? ਜਾਦੂਗਰ ਨੇ ਕਿਹਾ, ਕਹਿਣ ਲੱਗਿਆ ਮਹਾਰਾਜ ਤਾਲੀਆਂ ਦੋ। ਤਾਲੀਆਂ ਲੈ ਕੇ ਦਰਵਾਜੇ ਖੋਲ ਲਏ ਤੇ ਸਾਰਿਆਂ ਦੇ ਸਨਮੁਖ ਹੋ ਗਈ। ਕਹਿਣ ਲੱਗੀ ਮੈਨੂੰ ਤਾਂ ਇਹਨਾਂ ਨੇ ਬੰਦ ਕਰਤਾ ਸੀ ਮਹਾਰਾਜਾ ਨੇ, ਹੁਣ ਹੋ ਵੀ ਅਸਚਰਜ ਹੋ ਗਿਆ ਵੀ ਇਹ ਤਾਂ ਸਤੀ ਹੋ ਗਈ ਸੀ, ਇਹ ਮਰ ਗਿਆ ਸੀ, ਇਹ ਹੋ ਕੀ ਰਿਹਾ? ਜਦ ਬਹੁਤ ਹੈਰਾਨੀ ਹੋ ਗਈ, ਰੋਣ ਵਾਲਾ ਹੋ ਗਿਆ ਰਾਜਾ, ਬੇਇੱਜ਼ਤੀ ਹੋ ਗਈ ਸਾਰੀ ਰਿਆਇਤ, ਕਹਿਣ ਲੱਗਿਆ ਸਰਕਾਰ ਅਫਸੋਸ ਵਿੱਚ ਨਾਲ ਕੁਛ ਵੀ ਨਹੀਂ ਹੋਇਆ, ਨਾ ਮੈਂ ਕਿਤੇ ਗਿਆ ਲੜਨ ਵਾਸਤੇ, ਨਾ ਮੈਂ ਕਿਸੇ ਨੂੰ ਸਿੱਟਿਆ, ਇਹ ਤਾਂ ਮੇਰੇ ਜਾਦੂ ਦਾ ਇੱਕ ਛੋਟਾ ਜਿਹਾ ਖੇਲ ਹੈ ਜਿਹੜਾ ਮੈਂ ਤੁਹਾਨੂੰ ਦਿਖਾਇਆ, ਹੈ ਕੁਛ ਨਹੀਂ ਲੇਕਿਨ ਦਿਖਿਆ ਨਾ ਤੁਹਾਨੂੰ, ਇਹਨੇ ਪਹਿਲਾਂ ਤੁਹਾਡੇ ਮਨਾਂ ਚ ਖੁਸ਼ੀ ਪੈਦਾ ਕਰੀ ਤੇ ਹੁਣ ਆ ਕੇ ਗਮੀ ਹੋ ਗਈ, ਰਾਗ ਤੇ ਦੁਆਇਸ਼ ਪੈਦਾ ਕਰੀ। ਕਹਿਣ ਲੱਗੇ ਮਹਾਰਾਜ ਮੈਂ ਇੱਕ ਜਾਦੂਗਰ, ਮੈਂ ਆਪਣੇ ਜਾਦੂ ਦੇ ਬਲ ਨਾਲ ਤੁਹਾਨੂੰ ਸਭ ਕੁਝ ਸੱਚ ਕਰਕੇ ਦਿਖਾਤਾ, ਤੁਸੀਂ ਸਾਰੇ ਪਹਿਲਾਂ ਖੁਸ਼ ਹੋਏ ਹੁਣ ਤੁਸੀਂ ਬੜੇ ਅਫਸੋਸ ਵਿੱਚ ਵੀ ਆ ਗਏ। ਕਹਿੰਦੇ ਐਸੇ ਤਰ੍ਹਾਂ ਪਰਮੇਸ਼ਰ ਨੇ ਕਰੋੜਾਂ ਬ੍ਰਹਿਮੰਡ ਆਪਣੀ ਸ਼ਕਤੀ ਦੇ ਨਾਲ ਰਚ ਦਿੱਤੇ, ਉਹਦੇ ਵਿੱਚ ਚਾਰ ਖਾਣੀਆਂ ਰਚ ਦਿੱਤੀਆਂ, ਚਾਰ ਬਾਣੀਆਂ, ਕਰੋੜਾਂ ਬ੍ਰਹਿਮੰਡ ਬੇਅੰਤ ਰਚਨਾ ਰਚ ਦਿੱਤੀ। ਉਹ ਨਾ ਕਿਤੇ ਜਾਂਦਾ ਨਾ ਕਿਤੇ ਆਉਂਦਾ, ਹਰ ਥਾਂ ਦੇ ਉੱਤੇ ਹਾਜ਼ਰ ਨਾਜ਼ਰ ਹੈ, ਤੁਸੀਂ ਮੈਨੂੰ ਦੇਖ ਨਹੀਂ ਸਕੇ। ਇਸੇ ਤਰ੍ਹਾਂ ਪਰਮੇਸ਼ਰ ਦੀ ਮਾਇਆ ਦੇ ਉਹਲੇ ਪਰਮੇਸ਼ਰ ਨੂੰ ਨਹੀਂ ਤੁਸੀਂ ਦੇਖ ਸਕਦੇ, ਵਾਹਿਗੁਰੂ ਤਾਂ ਕਿਤੇ ਜਾਂਦਾ ਹੀ ਨਹੀਂ, ਹਰ ਵਕਤ ਨਾਲ ਰਹਿੰਦਾ, ਜੈ ਜੈ ਵੇਖੋ ਤੈ ਦੂਰ ਦੂਰ ਕਤੇ ਨਾ ਜਾਏ। ਰੱਬ ਰਿਹਾ ਸਰਦ ਪੱਤਰ ਮੈਂ ਤੇ ਸਦਾ ਤਿਆਈ, ਈ ਤੂਤ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿਨਸ ਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਪਨੀਐ, ਪ੍ਰਤਪਾਲਾ ਪਿਆਉ ਦੇ ਕਛੂ ਨਾ ਹੋਈ ਸਾ ਸਾ ਸੰਭਾਲਤਾ ਮੇਰਾ ਪ੍ਰਭ ਸੋਈ। ਸੋ ਮਹਾਰਾਜ ਮੈਂ ਇੱਕ ਛੋਟੇ ਜਿਹੇ ਜਾਦੂਗਰ ਨੇ ਅਨਾਮ ਦੇ ਲਾਲਚ ਵਿੱਚ ਕਿੱਡਾ ਬੜਾ ਕੰਮ ਕਰਕੇ ਦਿਖਾਤਾ, ਤੇ ਪਰਮੇਸ਼ਰ ਤਾਂ ਬੇਅੰਤ ਸ਼ਕਤੀਸ਼ਾਲ ਹੈ, ਉਹਨੇ ਤਾਂ ਇੱਕ ਫੁਰਨਾ ਕਰਿਆ ਕੀਤਾ ਵਸਾਓ ਏਕੋ ਕਮਾਓ ਤਿਸਤੇ ਹੋਏ ਲੱਖ ਦਰਿਓ, ਆਹ ਸ੍ਰਿਸ਼ਟੀਆਂ ਰਚ ਦਿੱਤੀਆਂ ਤੇ ਸੱਚੀਆਂ ਮਲੂਮ ਦੇ ਰਹੀਆਂ। ਇਹ ਸਾਰਾ ਕ੍ਰਿਸ਼ਮਾ ਕੀ ਰਹਿ ਕਹਿੰਦੇ ਮਾਇਆ ਦਾ। ਸੋ ਇਹ ਮਾਇਆ ਦਾ ਅਸਰ ਸਾਡੇ ਉੱਤੇ ਪੈਣ ਕਰਕੇ ਸਾਧ ਸੰਗਤ ਜੀ ਸਾਨੂੰ ਕੋਈ ਸਿਰਾ ਨਹੀਂ ਨਜ਼ਰ ਆਉਂਦਾ, ਅਸੀਂ ਸਿਆਣੇ ਬੰਦੇ ਹਾਂ, ਕਹਿੰਦੇ ਹਾਂ ਅਸੀਂ ਤਾਂ ਬਹੁਤ ਸਿਆਣੇ ਹਾਂ, ਮੇਰੀ ਅਕਲ ਨਾਲ ਕੋਈ ਨਹੀਂ ਰਲਦਾ। ਕੋਈ ਕਹਿੰਦਾ ਮੈਂ ਵੱਡੀ ਪੜ੍ਹਾਈਆਂ ਕੀਤੀਆਂ, PhD, ਮੈਂ ਬੜੀਆਂ ਕਿਤਾਬਾਂ ਲਿਖੀਆਂ, ਲੇਕਿਨ ਸਾਰਾ ਹੀ ਮਾਇਆ ਦੇ ਮੰਡਲ ਚ ਹੋ ਰਿਹਾ, ਹੋ ਕੁਛ ਨਹੀਂ ਰਿਹਾ, ਦਿਖ ਰਿਹਾ ਸਭ ਕੁਛ, ਜੀ ਫਸਿਆ ਹੋਇਆ ਕਰੀ ਜਾਂਦਾ। ਸੋ ਇਹ ਹੋ ਕੀ ਰਿਹਾ, ਮਾਇਆ ਦੀ ਇੱਕ ਖੇਲ ਹੋ ਰਹੀ ਹੈ, ਮਾਇਆ ਆਪਣੀ ਖੇਲ ਕਰ ਰਹੀ ਹੈ। ਉਹ ਖੇਲ ਦੇ ਵਿੱਚ ਇਹ ਜਿਹੜਾ ਜੀਵ ਚੇਤਨ ਪਰਮੇਸ਼ਰ ਦਾ ਹਿੱਸਾ ਹੈ ਉਹ ਇੰਨਾ ਬੇਹੋਸ਼ ਹੋ ਗਿਆ ਕਿ ਉਹਨੂੰ ਨਾ ਤਾਂ ਆਪਣੀ ਹੋਸ਼ ਰਹੀ ਹੈ ਨਾ ਰੱਬ ਦਾ ਪਤਾ ਰਿਹਾ। ਉਹਦੇ ਕਾਰਨ ਇਹਨੇ ਕਰਮ ਕਰੇ, ਕਰਮਾਂ ਕਰਕੇ ਬਣ ਗਿਆ, ਬਣ ਕੇ ਜੂਨਾਂ ਚ ਘੁੰਮਦਾ ਰਿਹਾ ਤੇ ਹੁਣ ਵਾਹਿਗੁਰੂ ਨੇ ਕਿਰਪਾ ਕਰੀ ਆਪਾਂ ਮਨੁੱਖ ਬਣ ਗਏ। ਆ ਇੱਕ ਛੋਟੀ ਜਿਹੀ ਗੱਲ ਨੂੰ ਸਮਝਣਾ ਨਹੀਂ ਸਮਝ ਸਕਦੇ ਕਿਉਂਕਿ ਉਹ ਬਹੁਤੀ ਤਕੜੀ ਹੈ, ਸਮਝ ਆਉਣ ਨਹੀਂ ਦਿੰਦੀ। ਪੈਰ ਪੈਰ ਦੇ ਉੱਤੇ ਭੁੱਲਦੇ ਹਾਂ, ਸਤਸੰਗ ਕਰਦੇ ਹਾਂ, ਥੋੜੀ ਦੇਰ ਸਾਡੇ ਯਾਦ ਰਹੇਗਾ, ਉਹ ਵੀ ਉਹਨਾਂ ਦੇ ਜਿਹੜੇ ਵਿਚਾਰ ਕਰਦੇ ਨੇ, ਬਾਕੀਆਂ ਨੂੰ ਕੁਛ ਨਹੀਂ ਪਤਾ ਲੱਗਣਾ ਵੀ ਬਾਬਾ ਜੀ ਕੀ ਬੋਲੀ ਜਾਂਦਾ। ਉਹ ਥੋੜੇ ਜਿਹੇ ਪ੍ਰੇਮੀ ਨੇ ਜਿਨ੍ਹਾਂ ਦੇ ਅੰਦਰ ਖਿੱਚ ਹੈ, ਲਗਨ ਲੱਗੀ ਹੋਈ ਹੈ, ਉਹ ਕਹਿੰਦੇ ਹੈ ਆਹ ਹੋ ਰਿਹਾ ਸਾਡਾ ਹਾਲ। ਉਹ ਨਿਕਲ ਨਹੀਂ ਸਕਦੇ, ਜਿਵੇਂ ਲੰਗੜਾ ਗਧਾ ਦਲਦਲ ਚ ਫਸਿਆ ਹੋਇਆ ਨਿਕਲ ਨਹੀਂ ਸਕਦਾ, ਕੋਈ ਮਦਦ ਕਰੇ ਤਾਂ ਨਿਕਲ ਸਕਦੇ। ਇਹਦੇ ਵਿੱਚ ਜੇ ਕੋਈ ਸਤਿਗੁਰੂ ਮਦਦ ਕਰ ਦੇਵੇ, ਗੁਰੂ ਮਦਦ ਕਰ ਦੇਵੇ, ਸਾਧੂ ਮਹਾਂਪੁਰਸ਼ ਮਦਦ ਕਰ ਦੇਵੇ ਤਾਂ ਨਿਕਲ ਜਾਂਦਾ, ਨਹੀਂ ਨਿਕਲਦਾ। ਲੰਗੜੇ ਗਧੇ ਮੰਗਣ ਜਿੰਨਾ ਹੱਥ ਪੈਰ ਮਾਰਦਾ ਉਹਨਾਂ ਥੱਲੇ ਹੀ ਥੱਲੇ ਜਾਂਦਾ। ਐਸੀ ਹੈ ਮਾਇਆ, ਅਤਰਕ ਹੈ ਮਹਾਰਾਜ ਕਹਿੰਦੇ, ਤਰੀ ਨਹੀਂ ਜਾਂਦੀ। ਤਰ ਕਿਵੇਂ ਹੁੰਦੀ ਹੈ? ਸੰਤੋ ਸਾਗਰ ਪਾਰ ਤਰੀਏ, ਜੇ ਕੋ ਵਚਨ ਕਮਾਵੇ ਸੰਤਨ ਗਾ ਸੋ ਗੁਰ ਪ੍ਰਸ਼ਾਦੀ ਤਰੀਏ। ਜੇ ਗੁਰੂ ਦਾ ਸੰਤਾਂ ਦਾ ਵਚਨ ਕਮਾ ਲਵੇ ਤਾਂ ਤਰ ਜਾਂਦਾ। ਇਸ ਤਰ੍ਹਾਂ ਤ੍ਰੇਤੇ ਯੁਗ ਦੇ ਅੰਦਰ ਇੱਕ ਰਾਜੇ ਦੀ ਕਥਾ ਆਉਂਦੀ ਹੈ, ਮਸ਼ਹੂਰ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਸਾਡੀ ਜਿਹੜਾ ਇਤਿਹਾਸ ਹੈ ਜਨਮ ਸਾਖੀਆਂ, ਉਹਦੇ ਚ ਤਾਂ ਵਾਰ ਵਾਰ ਨਾਂ ਆਉਂਦਾ, ਉਹਦਾ ਨਾਂ ਹੈ ਰਾਜਾ ਜਨਕ। ਜਨਕ ਦਾ ਕਿਉਂ ਆਉਂਦਾ? ਕਿਉਂਕਿ ਉਹ ਇੱਕ ਨਾਲ ਰਾਜ ਵੀ ਕਰਦਾ ਸੀ, ਨਾਲ ਬ੍ਰਹਮ ਗਿਆਨੀ ਸੀ। ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਨਾਲ ਫਰਮਾਨ ਕਰਿਆ ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ ਪਿਆਰਾ ਰਹਿੰਦਾ ਹੋਇਆ ਉਦਾਸ ਸੀ, ਨਿਰਲੇਪ ਸੀ, ਮਾਇਆ ਦਾ ਉਹਨੂੰ ਅਸਰ ਨਹੀਂ ਸੀ ਕਿਉਂਕਿ ਉਹ ਸਮਝ ਚੁੱਕਿਆ ਸੀ ਨਿਸ਼ਚੇ ਪੂਰਵਕ। ਮੈਂ ਬੇਨਤੀ ਕਰੀ ਸੀ ਕਿ ਮਾਇਆ ਉਹਨੂੰ ਕਹਿੰਦੇ ਨੇ ਵੀ ਜਿਹੜੀ ਚੀਜ਼ ਹੋਵੇ ਹੈ ਨਾ ਲੇਕਿਨ ਸੱਚ ਲੱਗਦੀ ਹੋਵੇ। ਹੈ ਨੀ ਮਾਇਆ ਇੱਥੇ ਸੰਸਾਰ ਦੇ ਅੰਦਰ, ਇਹ ਤਾਂ ਪਰਮੇਸ਼ਰ ਆਪਣੀ ਖੇਲ ਆਪ ਕਰਦਾ, ਆਪੇ ਹੀ ਆਪਣੀ ਸ਼ਕਤੀ ਦਾ ਪਸਾਰਾ ਕੀਤਾ ਹੋਇਆ, ਆਪੇ ਭੁੱਲਦਾ, ਆਪੇ ਜਾਣ ਕੇ ਭੁੱਲਿਆ ਹੋਇਆ, ਫੇਰ ਆਪੇ ਹੀ ਜਾਣਦਾ। ਨਿਆਰਾ ਵੀ ਹੈ ਕਿਤੇ ਇੱਕ ਅੰਸ ਭੁਲਾ ਦਿੱਤੀ, ਖੇਲ ਕਰਾ ਦਿੱਤੀ ਇਹਦੀ। ਹੁਣ ਇਹ ਸਾਡੇ ਨੂੰ ਸਾਨੂੰ ਵਿਸ਼ਵਾਸ ਨਹੀਂ ਆਉਂਦਾ ਇਸ ਗੱਲ ਦਾ, ਸਾਡਾ ਮਨ ਨਹੀਂ ਮੰਨਦਾ ਇਹ ਹੈ ਕਿਵੇਂ। ਅਸਲੀਅਤ ਜਿਹੜੀ ਹੈ ਦਿਸਣ ਵਾਲੀ ਚੀਜ਼ ਹੈ ਲੇਕਿਨ ਦਿਸਦੀ ਹੋਰ ਤਰ੍ਹਾਂ, ਅਸਲੀਅਤ ਹੋਰ ਤਰ੍ਹਾਂ। ਬਈ ਐਸੀਆਂ ਗੱਲਾਂ ਵੀ ਹੁੰਦੀਆਂ ਅੱਖਾਂ ਨਾਲ ਅਸੀਂ ਦੇਖਦੇ ਹੋਈਏ ਤੇ ਸਾਡੀਆਂ ਅੱਖਾਂ ਧੋਖਾ ਖਾਂਦੀਆਂ। ਜਿੱਥੇ ਪਾਣੀ ਨਹੀਂ ਮਿਲਦਾ ਉਹਨਾਂ ਦੇਸ਼ਾਂ ਚ ਚਲੇ ਜਾਓ, ਬੀਕਾਨੇਰ ਵਗੈਰਾ ਚ ਹੁਣ ਤਾਂ ਜਾ ਪਹੁੰਚੇ ਪਾਣੀ। ਉੱਥੇ ਲੰਮੇ ਰੜੇ ਸੀ, ਰੜੇ ਮੈਦਾਨ ਪਹਿਲਾਂ ਇੱਥੇ ਵੀ ਹੋਇਆ ਕਰਦੇ ਸੀ। ਉਹ ਰੜੇ ਮੈਦਾਨਾਂ ਚ ਜਦੋਂ ਦੁਪਹਿਰ ਦੀ ਧੁੱਪ ਪੈਂਦੀ ਹੈ ਉਸ ਵੇਲੇ ਉਹ ਐਂ ਲੱਗਦੇ ਨੇ ਜਿਵੇਂ ਪਾਣੀ ਚੱਲ ਰਿਹਾ ਹੁੰਦਾ, ਛੱਲਾਂ ਉੱਠਦੀਆਂ ਬਹੁਤ ਵੱਡੀਆਂ ਵੱਡੀਆਂ। ਆਦਮੀ ਖੁਸ਼ ਹੋ ਜਾਂਦਾ ਵੀ ਪਾਣੀ ਦੀ ਪਿਆਸ ਲੱਗੀ ਹੋਈ ਆ ਤਾਂ ਮੇਰੇ ਕੋਲ ਦਰਿਆ ਚੱਲਦਾ, ਦੋ ਢਾਈ ਫਰਲਾਂ ਤੇ ਐ ਦਿਸਦਾ ਹੁੰਦਾ। ਇਹਨੂੰ ਮਿਰਗ ਤ੍ਰਿਸ਼ਨਾ ਦਾ ਜਲ ਕਹਿੰਦੇ ਨੇ। ਮਿਰਗ ਪਾਣੀ ਪੀਣ ਵਾਸਤੇ ਨੱਠਿਆ ਹੀ ਜਾਂਦਾ, ਨੱਠਿਆ ਹੀ ਜਾਂਦਾ, ਬੇਹੋਸ਼ ਹੋ ਕੇ ਗਿਰ ਜਾਂਦਾ ਕਿਉਂਕਿ ਪਾਣੀ ਕਿਤੇ ਆਉਂਦਾ ਹੀ ਨਹੀਂ। ਹੋਵੇ ਤਾਂ ਪਾਣੀ ਪੀਵੇ, ਉਹਨੂੰ ਦਿਸਦਾ ਪਾਣੀ, ਸਾਨੂੰ ਵੀ ਦਿਸਦਾ। ਨਿਰਣਾ ਕਰਨਾ ਬੜਾ ਔਖਾ ਜਾਂਦਾ। ਇੱਕ ਵਾਰੀ ਮੈਂ ਬੀਕਾਨੇਰ ਚਲਿਆ ਗਿਆ ਇੱਧਰ ਜੰਗਲ, ਤੇ ਉੱਥੇ ਜਾਂਦੇ ਜਾਂਦੇ ਪਿਆਸ ਲੱਗਿਆ ਜੀ ਸਾਰਿਆਂ ਨੂੰ, ਸਾਥੀਆਂ ਨੂੰ। ਇੱਕ ਸਿੱਧਾ ਬੰਦਾ ਜੀ ਸਾਡੇ ਨਾਲ, ਪਿੰਡ ਦਾ ਜੀ ਸਾਡੇ ਦਾ, ਉਹ ਕਹਿੰਦਾ ਮੈਂ ਪਾਣੀ ਪੀਣਾ। ਨਾਲ ਦੇ ਬੰਦਿਆਂ ਨੂੰ ਪੁੱਛਿਆ, ਉਹ ਕਹਿੰਦੇ ਪਾਣੀ ਤਾਂ 10 ਮੀਲ ਤੇ ਹੈ, ਉੱਥੇ ਇੱਕ ਟੋਭਾ ਹੋਊਗਾ, ਮੀਂਹ ਦਾ ਟੋਭਾ ਹੈ, ਉਹ ਕਿਸੇ ਨੇ ਰੋਕਿਆ ਹੋਇਆ, ਉੱਥੇ ਪਾਣੀ ਪੀਂਦੇ ਨੇ ਸਾਰੇ, ਤੇ ਪਿੱਛੇ 5-6 ਮੀਲ ਤੇ ਹੈ, 16 ਮੀਲ ਦੇ ਵਿੱਚ ਕਿਤੇ ਪਾਣੀ ਪੀਣ ਨੂੰ ਹੈ ਨਹੀਂ। ਕਹਿੰਦਾ ਝੂਠ ਬੋਲੀ ਜਾਂਦੇ ਹੋ, ਉਹ ਦੇਖੋ ਤਾਂ ਪਾਣੀ ਚੱਲ ਰਿਹਾ। ਸਾਰੇ ਦੇਖਣ ਲੱਗੇ, ਕਹਿੰਦਾ ਦਰਖਤ ਦੇ ਦੇਖੋ ਵਿੱਚ ਪਰਛਾਵਾਂ ਨਹੀਂ ਕਹਿੰਦਾ ਤੁਹਾਨੂੰ, ਆਹ ਦੇਖੋ। ਅਸੀਂ ਕਿਹਾ ਨਹੀਂ ਪਾਣੀ ਨਹੀਂ ਹੈ, ਅੱਖਾਂ ਦਾ ਅੱਖਾਂ ਨੂੰ ਧੋਖਾ ਲੱਗ ਰਿਹਾ। ਕਹਿੰਦਾ ਬਿਲਕੁਲ ਨਹੀਂ, ਅੱਖਾਂ ਨੂੰ ਕਿਵੇਂ ਧੋਖਾ ਲੱਗਦਾ ਜਦ ਪਾਣੀ ਨਜ਼ਰ ਆਉਂਦਾ, ਦਰਖਤਾਂ ਦੇ ਪਰਛਾਵੇਂ ਨਜ਼ਰ ਆਉਂਦੇ ਨੇ, ਉਹ ਦੇਖੋ। ਕਹਿੰਦਾ ਉਹ ਦਰਖਤ ਉਹਦੇ ਪਰਛਾਵਾਂ ਥੱਲੇ ਨਜ਼ਰ ਆਉਂਦਾ। ਸਾਥੀ ਸੀਗਾ, ਅਸੀਂ ਕਿਹਾ ਵੀ ਚੱਲ ਨਿਰਣਾ ਕਰ ਲੈ, 2 ਫਰਲਾਂਗ ਦਾ ਫਰਕ ਪੈ ਜੂ, ਅਸੀਂ ਕਿਹਾ ਨਿਸ਼ਾਨੀ ਲਾ ਲੈ ਕਿੱਥੇ ਆ ਪਾਣੀ। ਕਹਿੰਦਾ ਆਹ ਦਰਖਤ ਕੋਲ ਹੈ। ਉਹ ਪਰਲਾ ਦਰਖਤ ਕਹਿੰਦਾ ਉਹਦੇ ਵਿਚਾਲ ਹੈ, ਧਾਰ ਚੱਲਦੀ ਹੈ ਦੋਹਾਂ ਦੀ। ਅਸੀਂ ਕਿਹਾ ਗਾਂ ਨਾ ਜਾਈ ਫਿਰ। ਉਹ ਜਦ ਅਸੀਂ ਉੱਥੇ ਪਹੁੰਚ ਗਏ ਕਹਿੰਦਾ ਉਹ ਦੇਖੋ ਸਾਹਮਣੇ। ਅਸੀਂ ਕਿਹਾ ਤੂੰ ਤਾਂ ਇਹ ਦਰਖਤ ਕੋਲ ਕਹਿੰਦਾ ਸੀ, ਹੁਣ ਗਾਂ ਚੱਲ ਪਿਆ। ਅਸੀਂ ਕਿਹਾ ਜਾ ਤੂੰ ਆਪੇ ਹੀ ਦੇਖਿਆ ਜਾ ਕੇ। ਦੇਖ ਆਇਆ, ਮੁੜ ਆਇਆ, ਕਹਿੰਦਾ ਦਿਖਦਾ ਹੈਗਾ ਪਾਣੀ ਪਰ ਮੈਂ ਹੈਰਾਨ ਆ, ਉਹ ਪਾਣੀ ਲੱਭਦਾ ਹੈ। ਅਸੀਂ ਕਿਹਾ ਵੀ ਇਹਨੂੰ ਮਿਰਗ ਤ੍ਰਿਸ਼ਨਾ ਦਾ ਜਲ ਕਹਿੰਦੇ ਨੇ। ਜਿਵੇਂ ਇਹ ਹੈ ਐਸੇ ਤਰ੍ਹਾਂ ਦੇ ਨਾਲ ਮਾਇਆ ਹੈ ਪਰਮੇਸ਼ਰ ਦੀ ਸੰਸਾਰ ਦੇ ਉੱਤੇ। ਹੈਗਾ ਕੁਛ ਨੀ ਲੇਕਿਨ ਪੂਰਾ ਵਿਸ਼ਵਾਸ ਹੈ ਉਹਦੇ ਵਿੱਚ। ਜੀਵ ਫਸ ਗਿਆ, ਜੀਵ ਫਸਿਆ ਹੋਇਆ ਪਰਮੇਸ਼ਰ ਦੇ ਨਾਲ ਟੁੱਟ ਕੇ ਦੁਖੀ ਹੁੰਦਾ ਫਿਰਦਾ। ਇਹਨੂੰ ਜਿੰਨਾ ਜੀ ਕਰਦਾ ਸਮਝਾ ਲਓ, ਸਮਝ ਏ ਨੀ ਆਉਂਦਾ। ਪਤਾ ਨੀ ਮਾੜੀ ਜੀ ਗੱਲ ਹੈ, ਇੰਨੀ ਉਹ ਗੱਲ ਨੀ ਦਿਮਾਗ ਚ ਪੈਂਦੀ। ਪਹਿਲਾਂ ਤਾਂ ਇਹੀ ਨੀ ਵਿਸ਼ਵਾਸ ਕਰਦਾ ਵੀ ਮੈਨੂੰ ਮੇਰਾ ਸੰਸਾਰ ਤੇ ਆਉਣਾ ਪਰਮੇਸ਼ਰ ਨੂੰ ਮਿਲਣ ਵਾਸਤੇ ਹੋਇਆ। ਜੇ ਕਹੋ ਵੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪੜੋ ਸ਼ਬਦ ਗਾਲੂਗਾ ਲੇਕਿਨ ਅਸਰ ਨੀ ਹੈ ਵਿੱਚ, ਕੋਈ ਅਸਰ ਨੀ, ਉੱਥੇ ਦਾ ਉੱਥੇ ਫੇਰ ਖੜਾ। ਆਹੀ ਜਿਹੜੀ ਚੀਜ਼ ਹੈ ਇਹਨੂੰ ਮਾਇਆ ਕਹਿੰਦੇ ਨੇ, ਅਲਿਊਜ਼ਨ ਕਹਿੰਦੇ ਨੇ, ਇਗਨੋਰੈਂਸ ਫੁੱਲ ਵਿਦਿਆ ਹਮ ਹੈ। ਉਹ ਇੱਕ ਪੜਦਾ ਪੈ ਗਿਆ ਦਿਮਾਗ ਦੇ ਵਿੱਚ, ਹਾਂ ਭੀਤ ਪਇਓ ਹੈ ਵਿੱਚੋ ਸੁੰਤ ਦੇਸ ਨਿਕਟਾਇਓ, ਭਾਂਬੀਰੀ ਕੇ ਪਾਤ ਪਾਰ ਦੋ ਬਿਨ ਭੇਖੇ ਦਰਾਇਓ। ਉਹ ਕੰਧ ਜੀ ਬਣ ਗਈ, ਰੱਬ ਨਜ਼ਰ ਨਹੀਂ ਆਉਂਦਾ, ਮਾਇਆ ਨੇ ਛੁਪਾ ਲਿਆ। ਉਹ ਮਾਇਆ ਤੋਂ ਜਿਹੜਾ ਰਹਿਤ ਹੋ ਜਾਣਾ ਹੈ ਉਹ ਪਰਮੇਸ਼ਰ ਦੀ ਪ੍ਰਾਪਤੀ ਹੈ, ਕਿਉਂਕਿ ਮਾਇਆ ਹੀ ਬੰਧਨ ਹੈ ਇਹਦੇ ਵਿੱਚ, ਇਹੀ ਨਹੀਂ ਦਿਖਣ ਦਿੰਦੀ। ਇਹ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਾਂ ਕਰੇ ਵਿਚਾਰ। ਭੋਰਾ ਜਿੰਨਾ ਵੀ ਪਿਆਰ ਪਰਮੇਸ਼ਰ ਨਾਲ ਨਹੀਂ ਬਣਦਾ, ਵਾਹਿਗੁਰੂ ਨਾਲ ਹੈ। ਗੁਰੂ ਹਾਕਾ ਮਾਰ ਮਾਰ ਕੇ ਹੀ ਜਾਂਦਾ ਵੀ ਤੇਰੇ ਅੰਗ ਸੰਗ ਵਸਦਾ, ਤੇਰੇ ਆਲੇ ਦੁਆਲੇ ਜ਼ਮੀਨ ਜ਼ਮਾਨ ਕੇ ਵਿਖੇ ਸਮਸਤੇ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਤ ਹੈ। ਤੇਰੇ ਚਾਰੇ ਪਾਸੇ ਵਾਹਿਗੁਰੂ ਦੀ ਜੋਤੀ ਹੈ, ਤੂੰ ਹਰ ਵਕਤ ਵਾਹਿਗੁਰੂ ਚ ਰਹਿਣਾ। ਕਹਿੰਦੇ ਫਿਰ ਦੂਰ ਕਿਉਂ ਨਹੀਂ ਹੁੰਦਾ, ਦੂਰ ਹੋਣ ਦਾ ਵੀ ਕੋਈ ਤਰੀਕਾ ਚਾਹੀਦਾ। ਮਹਾਰਾਜ ਕਹਿੰਦੇ ਦੂਰ ਨਹੀਂ ਹੋਣਾ, ਇਹਨੂੰ ਐਂ ਸਮਝ ਲੈ ਵੀ ਤਾਲਾ ਲੱਗ ਗਿਆ ਵੱਡਾ ਜ਼ਬਰਦਸਤ ਜਿਹੜਾ ਖੁੱਲ ਨਹੀਂ ਸਕਦਾ। ਮਿਸਾਲ ਦੇ ਨਾਲ ਇਸ ਤਰ੍ਹਾਂ ਸਮਝਾਉਂਦੇ ਨੇ। ਤਨ ਸ਼ਰਤ ਨਿਓਲ ਲਾਉਂਦੇ ਨੇ ਨਾ ਊਠਾਂ ਨੂੰ, ਪੁਰਾਣੇ ਜ਼ਮਾਨਿਆਂ ਚ ਇੱਕ ਤਾਲਾ ਹੁੰਦਾ ਸੀ ਜਿਹਨੂੰ ਨਿਓਲ ਕਹਿੰਦੇ ਸੀ, ਊਠ ਦੇ ਪੈਰ ਨੂੰ ਲਾ ਦਿੰਦੇ ਸੀ। ਕਹਿੰਦੇ ਉਹ ਖੁੱਲਦਾ ਨੀ ਸੀ ਤਾਲਾ, ਛੇਤੀ ਛੇਤੀ ਚੋਰਾਂ ਤੋਂ ਨਹੀਂ ਸੀ ਖੁੱਲਿਆ ਕਰਦਾ। ਮਹਾਰਾਜ ਕਹਿੰਦੇ ਜਿਹੜਾ ਗੁਰੂ ਹੈ ਇਹਦੇ ਕੋਲ ਹੈ ਚਾਬੀ ਇਹਦੀ, ਮਨ ਕੋਠਾ ਮਨ ਦੇ ਕੋਠੇ ਨੂੰ ਨਿਓਲ ਲੱਗਿਆ ਹੋਇਆ, ਤਾਲਾ ਲੱਗਿਆ ਹੋਇਆ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਨਕ ਪਾਵ ਕਰੇ ਨਹੀਂ ਪਾਵੈ ਬਿਨ ਤਤ ਗੁਰ ਸ਼ਰਨਾਈ। ਜਿੰਨਾ ਚਿਰ ਸੱਚੇ ਹਿਰਦੇ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਮਹਾਰਾਜ ਕਹਿੰਦੇ ਚਾਬੀ ਨਹੀਂ ਮਿਲਦੀ। ਉਹਨਾਂ ਚਿਰ ਚਾਬੀ ਨਾ ਮਿਲੀ ਖੁੱਲਣਾ ਨਹੀਂ ਹੈ। ਗੁਰ ਕੁੰਜੀ ਪਾਵੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਬਿਨ ਸ਼ਬਦੇ ਅੰਤਰ ਹਨੇਰਾ, ਨਾ ਬਸਲੇ ਨਾ ਚੁੱਕੇ ਬੇਰਾ, ਸਤਗੁਰ ਹੱਥ ਕੁੰਜੀ ਹੋਰ ਦਰ ਖੁੱਲੇ ਨਾ ਹੀ। ਗੁਰ ਪੂਰੇ ਭਾਗ ਮਿਲਾਵਣਿਆ, ਪਹਿਲਾਂ ਪੂਰੇ ਭਾਗ ਬਣਨ ਤਾਂ ਜਾ ਕੇ ਗੁਰੂ ਮਿਲਦਾ। ਗੁਰੂ ਦੇ ਕੋਲ ਚਾਬੀ ਹੈ ਇਹਨੂੰ ਖੋਲਣ ਦੀ, ਤਾਲੇ ਨੂੰ। ਉਹ ਚਾਬੀ ਕਾਹਦੀ ਹੈ? ਸ਼ਬਦ ਦੀ ਚਾਬੀ ਹੈ, ਗੁਰੂ ਦੇ ਸ਼ਬਦ ਦੀ। ਗੁਰੂ ਦੇ ਸ਼ਬਦ ਮਿਲ ਜਾਵੇ, ਕਿਉਂਕਿ ਮਾਇਆ ਦਾ ਮਾਰਨ ਹਰ ਨਾਮ ਹੈ। ਇਹ ਸਰੀਰ ਦੇ ਅੰਦਰ ਵਾਹਿਗੁਰੂ ਨੇ ਇਹ ਨਹੀਂ ਕਰਿਆ ਵੀ ਸਾਨੂੰ ਧੱਕਾ ਦੇ ਤਾ ਮਾਇਆ ਦੇ ਵਿੱਚ, ਨਾਲ ਇਲਾਜ ਰੱਖ ਦਿੱਤਾ, ਦਵਾਈ ਰੱਖ ਦਿੱਤੀ। ਉਹ ਦਵਾਈ ਕਿਹੜੀ ਹੈ? ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਣ ਸਮਾਧ ਆਨੰਦ ਤੈਨਾਤ। ਨਾਲ ਨਿਸ਼ਾਨੀ ਦੱਸਤੀ ਵੀ ਉਹ ਥਾਂ ਦੇ ਉੱਤੇ ਫੁਰਨਾ ਨਹੀਂ ਆਉਂਦਾ ਕੋਈ, ਦੇਖੋ ਬੈਠ ਕੇ ਵੀ ਫੁਰਨਾ ਆਉਂਦਾ, ਦੇਖੀ ਜਾਓ ਕਿੰਨੀ ਦੇਰ ਨਹੀਂ ਫੁਰਨਾ ਆਉਂਦਾ। ਕਹਿੰਦੇ ਫੁਰਨਾ ਕੋਈ ਕੋਈ ਪ੍ਰੇਮੀ ਹੈ, ਬਹੁਤ ਘੱਟ ਪ੍ਰੇਮੀ ਨੇ। ਕੱਲ ਮੈਂ ਇੱਕ ਦੋ ਬੀਬੀਆਂ ਦੇਖੀਆਂ ਉੱਥੇ ਥਰਮਲ ਪਲਾਂਟ 'ਚ, ਉਹ ਬਾਕਾਇਦਾ ਭਜਨ ਕਰਦੀਆਂ। ਮੈਂ ਬੜਾ ਹੈਰਾਨ ਹੋਇਆ, ਸੰਗਤ 'ਚ ਵੀ ਆਉਂਦੀਆਂ, ਕਹਿੰਦੀ ਇੰਨਾ ਅਸੀਂ ਭਜਨ ਕਰਦੀਆਂ ਇਸ ਥਾਂ ਤੇ ਬੈਠ ਕੇ, ਇੱਥੇ ਜੁੱਤੀ ਵੀ ਨਹੀਂ ਲਿਆਉਂਦੀਆਂ, ਤੇ ਮਨ ਵਿੱਚ ਵਾਸ਼ਨਾ ਕੋਈ ਨਹੀਂ। ਜਿਹੜਾ ਮੈਂ ਭਜਨ ਦੱਸਦਾ ਵੀ ਇੰਨੀਆਂ ਪਾਠ ਕਰ, ਉਹ ਤਾਂ ਮਤਲਬ ਹੱਲ ਕਰਿਆ, ਉਹਦੇ ਬਾਅਦ ਕਿਧਰੇ ਜਾਂਦਾ ਪਾਠ। ਪਹਿਲਾਂ ਹੀ ਪੁੱਛਦੇ ਨੇ ਜੀ ਕਿੰਨੀ ਕੁ ਦੇਰ ਕਰੀਏ। ਮੇਰੇ ਮਨ ਚ ਹੁੰਦਾ ਵੀ ਇਹਨਾਂ ਨੂੰ ਜੇ ਸ਼ਕਤੀ ਦਾ ਪਤਾ ਲੱਗਿਆ ਇਹਨਾਂ ਨੂੰ ਤਾਂ ਛੱਡਣਾ ਹੀ ਨਹੀਂ। ਹੈਰਾਨੀ ਇਹ ਹੁੰਦੀ ਹੈ ਜੀ ਹੋ ਗਿਆ ਸਾਡਾ ਪਾਠ, ਰਾਜੀ ਵੀ ਅਸੀਂ ਹੋ ਗਏ, ਸਾਡਾ ਕੰਮ ਵੀ ਬਣ ਗਿਆ। ਉਹ ਗਾਹਾਂ ਕੁਛ ਨਹੀਂ ਕਰਨਾ ਫਿਰ, ਸਾਡਾ ਤਾਂ ਹਿਸਾਬ ਹੈ ਰੱਬ ਨਾਲ ਵੀ ਲੇਖਾ ਪੱਤਾ ਪਾ ਲੈਂਦੇ ਹਾਂ। ਉਹ ਸ਼ੌਕ ਵਾਲੇ ਕੋਈ ਕੋਈ ਬੰਦੇ ਨੇ ਜਿਨ੍ਹਾਂ ਦੇ ਮਨਾਂ ਚ ਇੰਨੀ ਖਿੱਚ ਹੈ ਬਈ ਅਸੀਂ ਪਹੁੰਚਣਾ ਹੀ ਪਹੁੰਚਣਾ ਹੈ ਜਿੱਥੇ ਮਹਾਰਾਜ ਜੀ ਸਾਨੂੰ ਕਹਿੰਦੇ, ਉਹ ਚੱਲਦੇ ਹੀ ਲਗਨ ਨਾਲ ਨੇ। ਉਹਨਾਂ ਦੇ ਅੰਦਰ ਹੋਰ ਫੁਰਨੇ ਨਹੀਂ ਹੁੰਦੇ। ਅਸੀਂ ਤਾਂ ਕਰਿਆ ਆਪਣੇ ਲੋਭ ਕੋ ਕੀਨੋ ਮੀਤ, ਆਪਣੇ ਲੋਭ ਵਾਸਤੇ ਮਿੱਤਰ ਬਣਾ ਲਿਆ ਰੱਬ ਨੂੰ। ਉਹਨਾਂ ਕੁ ਕਰਦੇ ਆ ਵੀ ਸਾਡਾ ਆਹ ਕਰਦੇ ਆਹ ਕਰਦੇ ਆਹ ਕਰਦੇ, ਸੰਤਾਂ ਦੇ ਤਾਂ ਜਾਣਾ ਬਈ, ਉਹ ਤਾਂ ਬੜਾ ਬਰਕਤਾਂ ਹੀ ਬਰਕਤਾਂ ਨੇ ਉੱਥੇ, ਜਿੱਦਣ ਬਰਕਤ ਨਾ ਹੋਈ ਉਦਣ ਛੱਡ ਦੇਣਾ, ਉਹ ਟੋਲ ਲੈਣੇ। ਕਿਉਂ ਗੱਲਾਂ ਸਾਡਾ ਸਾਡੇ ਜਿਹੜੀ ਅਪਰੋਚ ਹੈ ਬਿਲਕੁਲ ਗਲਤ ਹੈ ਸਾਧ ਸਿੰਘ। ਜਗਿਆਸੂ ਗੁਣਾਂ ਤਾਂ ਸਾਡੇ ਮਨ ਵਿੱਚ ਆਉਂਦਾ ਹੀ ਨਹੀਂ ਨਾ। ਕੋਈ ਬਿਰਲਾ ਹੈ ਜਿਹਦੇ ਮਨ 'ਚ ਆਵੇ? ਕੋਈ ਬਿਰਲਾ ਹੈ ਜਿਹੜਾ ਰੋਂਦਾ ਫਿਰਦਾ ਇਕੱਲਾ, ਹਾਕਾ ਮਾਰਦਾ, ਹੇ ਵਾਹਿਗੁਰੂ ਜੀ ਕੀ ਕਸੂਰ ਹੋ ਗਿਆ ਮੇਰੇ ਤੇ, ਤੂੰ ਕਿਤੇ ਕਿਉਂ ਘੁੰਡ ਕੱਢ ਲਿਆ ਮੇਰੇ ਤੇ, ਮੈਨੂੰ ਦਰਸ਼ਨ ਤਾਂ ਦੇ। ਕਿੰਨੇ ਕਿੰਨੇ ਇਸ ਵਿਰਤੀ ਵਾਲੇ ਬੰਦੇ, ਕੋਈ ਬਿਰਲਾ ਬਿਰਲਾ ਬੰਦਾ। ਮਹਾਂਪੁਰਸ਼ਾਂ ਨੂੰ ਪਤਾ ਹੁੰਦਾ ਵੀ ਨਹੀਂ ਇਹਦੇ 'ਚ ਜਗਿਆਸਾ ਨਹੀਂ ਹੈ, ਕੁਛ ਪਰਸੈਂਟ ਵੀ ਨਹੀਂ ਹੈ। ਉਹ ਤਾਂ ਕੋਈ ਆ ਜਾਵੇ, ਕੋਈ ਆਏ ਮਿਲੇ ਗੋ ਗਾਹਕ ਲੈ ਗੋ ਮਹਿੰਗੇ ਮੁੱਲ, ਕੋਈ ਗਾਹਕ ਆ ਗਿਆ ਤਾਂ ਮਹਿੰਗੇ ਮੁੱਲ ਉਹਨੇ ਲੈ ਲੈਣਾ। ਸੋ ਉਹ ਨਾਮ ਜਿਹੜਾ ਅੰਦਰ ਪਿਆ, ਮਹਾਰਾਜ ਨੇ ਦੱਸਤਾ ਵੀ ਮਾਇਆ ਤਾਂ ਮੈਂ ਰਚਤੀ ਤੇ ਨਾਲ ਮੈਂ ਇਹਨੂੰ ਮਾਰਨ ਵਾਲੀ ਜਿਹੜੀ ਦਵਾਈ ਹੈ ਉਹ ਵੀ ਸ਼ਕਤੀ ਤੇਰੇ ਅੰਦਰ ਹੀ ਰੱਖਦਾ। ਉਹ ਹੈਗੀ ਜਿੱਥੇ ਰੱਖੀ ਹੋਈ ਉੱਥੇ ਉਹ ਹੋਰ ਅਵਸਥਾ ਹੈ। ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਉਹ ਸਾਹ ਦੇ ਉੱਤੇ ਅਨਹਦ ਨਾਦ ਦੀ ਨਿਸ਼ਾਨੀ ਹੈ, ਅਫੁਰ ਵਸਦਾ ਹੈ। ਤੇ ਉੱਥੇ ਫਿਰ ਆਨੰਦ ਕਿੰਨਾ ਹੈ? ਕਹਿੰਦੇ ਕਹਿਣ ਨਾ ਜਾਈਏ ਚਰਜ ਸਮਾਦ। ਉਹਦੇ ਆਨੰਦ ਬਾਰੇ ਤਾਂ ਗੱਲ ਕਰਨੀ ਹੋਈ ਔਖੀ ਹੈ ਕਿ ਕਹੋ ਕਬੀਰ ਗੂੰਗੇ ਗੁਰ ਖਾਇਆ, ਪੁੱਛੇ ਤੇ ਕਿਆ ਕਹੀਏ। ਕੀ ਦੱਸ ਦੂਗਾ ਗੂੰਗਾ ਵੀ ਇੰਨਾ ਸਵਾਦ ਹੈ, ਬਾਹ ਮਾਰੂਗਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੋ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਜੀ ਪ੍ਰਮਾਨ। ਤੇ ਉਹ ਸੁਨ ਸਮਾਧ ਦਾ ਜਿਹੜਾ ਮੰਡਲ ਹੈ ਉੱਥੇ ਨਾਮ ਦਾ ਨਿਵਾਸ ਹੈ, ਸੁਨ ਸਮਾਧ ਸਾਡੇ ਅੰਦਰ ਹੈ। ਉੱਥੇ ਤਾਈ ਪਹੁੰਚੀਏ ਕਿਵੇਂ? ਮਹਾਰਾਜ ਕਹਿੰਦੇ ਸ਼ਬਦ ਲੈ ਲੈ ਗੁਰੂ ਤੋਂ, ਉਹਦੀ ਕਰ ਸਾਧਨਾ, ਫੇਰ ਤੂੰ ਪਹੁੰਚ ਜਾਏਗਾ। ਜਦ ਤੂੰ ਨਾਮ ਮੰਡਲ ਵਿੱਚ ਗਿਆ ਤੇਰੇ ਅੰਦਰ ਪ੍ਰਕਾਸ਼ ਹੋ ਜਾਣਾ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਮਾਇਆ ਦਾ ਹਨੇਰਾ ਪਿਆ ਹੋਇਆ ਐ ਨਾਸ਼ ਹੋ ਜਾਵੇਗਾ, ਜਿਵੇਂ ਅੰਧ ਹਨੇਰ ਦੇ ਵਿੱਚ ਬਲਬ ਹੋਵੇ ਹਜ਼ਾਰ ਵਾਟ ਦਾ, ਬਟਨ ਦਬਤਾ ਉਸੇ ਵੇਲੇ ਚਾਨਣਾ, ਐ ਤੇਰੇ ਅੰਦਰ ਚਾਨਣਾ ਹੋ ਜਾਣਾ ਹੈ। ਜਦੋਂ ਨਾਮ ਦੇ ਤੂੰ ਮੰਤਰ ਦੇ ਬਲ ਨਾਲ, ਸ਼ਬਦ ਦੇ ਮਲ ਦੇ ਨਾਲ ਸੁਨ ਸਮਾਧ ਦੇ ਮੰਡਲ ਵਿੱਚ ਪਹੁੰਚਿਆ, ਉਥੇ ਦਾ ਆਨੰਦ ਅਨੁਭਵ ਕਰਿਆ, ਉਸ ਵੇਲੇ ਤੇਰੇ ਨੇਤਰ ਨਵੇਂ ਆ ਜਾਣੇ ਨੇ, ਜਿਹੜੇ ਹੁਣ ਤਾਈ ਬੰਦ ਪਏ ਨੇ, ਦੇਖ ਨੀ ਰਹੇ, ਹਨੇਰਾ ਹੀ ਹਨੇਰਾ ਦਿਸਦਾ ਤੈਨੂੰ। ਕਹਿੰਦੇ ਉਹ ਖੁੱਲ ਜਾਣੇ ਆ, ਪ੍ਰਕਾਸ਼ ਏ ਪ੍ਰਕਾਸ਼ ਹੋ ਜਾਣਾ। ਨਾਮ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਮਤਰ ਕੀਜੈ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜੈ। ਗੁਰੂ ਦੇ ਸ਼ਬਦ ਨੇ ਖੋਲ ਦਿੱਤਾ ਬੱਜਰ ਕਪਾਟ, ਤੇ ਪਹੁੰਚ ਗਏ ਅਸੀਂ ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ। ਤਿਤਕਾ ਟਾਂਤਰ ਚਾਨਣਾ ਕਰ ਭਗਤ ਮਲੀਜੈ, ਪ੍ਰਕਾਸ਼ ਹੋ ਗਿਆ, ਬੇਅੰਤ ਪ੍ਰਕਾਸ਼ ਹੋ ਗਿਆ। ਕਹਿੰਦੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਗਿਆ, ਕਿਉਂਕਿ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਵੀ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ ਅਗਿਆਨ ਦੇ। ਮਹਾਰਾਜ ਕਹਿੰਦੇ ਕਿੰਨਾ ਹੀ ਪ੍ਰਕਾਸ਼ ਹੋ ਜਾਵੇ ਪ੍ਰਕਿਰਤੀ ਦਾ, ਮੈਟਰ ਦਾ, ਨਹੀਂ ਹਨੇਰਾ ਦੂਰ ਕਰਦਾ। ਉਹ ਹਨੇਰੇ ਨੂੰ ਦੂਰ ਕਰਨ ਵਾਲਾ ਕੇਵਲ ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਬੇਟਿਆ। ਹੋਇਆ ਕੀ ਉਹਦਾ ਰਿਜ਼ਲਟ? ਕਹਿੰਦੇ ਨਾਨਕ ਮਨ ਪਰਤਾ, ਅਨਹਦ ਵੱਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀ ਜਾ, ਤਿਤਕਾ ਟਾਂਤਰ ਚਾਨਣਾ। ਉੱਥੇ ਗਿਆਨ ਦਾ ਪ੍ਰਕਾਸ਼ ਹੈ, ਜੋਤੀ ਹੈ ਗਿਆਨ ਦੀ। ਹੁਣ ਉਹ ਜੋਤੀ ਨੂੰ ਜੇ ਕਹੀਏ ਵੀ ਕਹੀ ਜੀ ਹੈ ਬਿਜਲੀ ਵਰਗੀ ਹੈ, ਬਿਲਕੁਲ ਨਹੀਂ। ਸੂਰਜਾਂ ਵਰਗੀ ਹੈ, ਕਹਿੰਦੇ ਬਿਲਕੁਲ ਨਹੀਂ। ਉਹ ਤਾਂ ਚਾਨਣਾ ਹੋਰ ਕਿਸ ਹੁੰਦਾ ਹੈ, ਅਨੁਭਵ ਦੇ ਵਿੱਚ ਪ੍ਰਕਾਸ਼ ਹੈ, ਉੱਥੇ ਹਨੇਰਾ ਨਹੀਂ ਹੈ। ਉਹ ਜਦ ਪ੍ਰਕਾਸ਼ ਹੋ ਗਿਆ, ਉਹਦੇ ਚ ਦੇਖਣ ਨੂੰ ਕੀ ਹੋ ਗਿਆ? ਜਿਹੜਾ ਸਭ ਤੋਂ ਸੂਕਸ਼ਮ ਵਾਹਿਗੁਰੂ ਹੈ, ਸਭ ਮੈਂ ਏਕੋ ਵਰਤਦਾ, ਜਿਨ੍ਹਾਂ ਆਪੇ ਰਚਨ ਰਚਾਈ, ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਜਦ ਉਹ ਦਿਸ ਗਿਆ ਉਸ ਵੇਲੇ, ਸਮਝ ਲਓ ਵੀ ਇਹ ਮਾਇਆ ਦੇ ਭਵਜਲ ਨੂੰ ਤਰ ਗਿਆ ਤੇ ਕੰਢੇ ਪਰਲੇ ਪਹੁੰਚ ਗਿਆ, ਨਾਮ ਵਾਲੇ ਕੰਢੇ ਤੇ। ਜਦ ਨਾਮ ਮੰਡਲ ਚ ਪਹੁੰਚ ਗਿਆ, ਮਾਇਆ ਦੇ ਵਿੱਚ ਉਦਾਸ ਹੋ ਗਿਆ। ਸੋ ਉਸ ਅਵਸਥਾ ਦੇ ਵਿੱਚ ਰਾਜਾ ਜਨਕ ਪਹੁੰਚ ਗਿਆ ਸੀ। ਪਹੁੰਚਿਆ ਕਿਹਦੀ ਮਦਦ ਨਾਲ? ਗੁਰੂ ਦੀ ਮਦਦ ਨਾਲ। ਗੁਰੂ ਨੇ ਚਾਬੀ ਦੇ ਤੀ, ਬੜੀ ਸੁਖਾਲੀ ਚਾਬੀ ਦੇ ਤੀ, ਪਰ ਉਹਨੇ ਕੁਰਬਾਨੀ ਵੀ ਬਹੁਤ ਕਰੀ। ਸਭਾ ਚ ਐਲਾਨ ਕਰ ਦਿੰਦਾ ਹੈ ਕਿ ਮੈਂ ਗੁਰੂ ਧਾਰਨ ਉਸ ਨੂੰ ਕਰਨਾ ਜਿਹੜਾ ਘੋੜੇ ਦੀ ਰਕਾਬ ਚ ਪੈਰ ਪਾਉਣ ਤੋਂ ਦੂਜੇ ਪਾਸੇ ਪਾਉਣ ਤੱਕ ਮੈਨੂੰ ਗਿਆਨ ਕਰਾ ਦੇ। ਇਹਦਾ ਮਤਲਬ ਹੈ ਇੱਕ ਮਿੰਟ ਤਾਂ ਬਹੁਤ ਹੈ, 15 ਸੈਕਿੰਡ ਦੇ ਅੰਦਰ ਜਿਹੜਾ ਗਿਆਨ ਕਰਾ ਦੇਵੇ ਉਹ ਗੁਰੂ। ਬੜਾ ਉਹਨੂੰ ਮਾਣ ਸੀ ਕਿ ਭਾਰਤ ਵਰਸ਼ ਦੇ ਰਿਸ਼ੀਆਂ ਮੁਨੀਆਂ ਦੇ ਮੁਕਾਬਲੇ ਤੇ ਜਿਨ੍ਹਾਂ ਨੇ ਵੇਦਾਂ ਦੀ ਰਚਨਾ ਕੀਤੀ, ਵੀ ਇਹਨਾਂ ਤੋਂ ਵੱਧ ਕਿਹੜਾ ਗਿਆਨਵਾਨ ਹੋਣਾ। ਸਾਰਿਆਂ ਨੇ ਨੀਵੀਆਂ ਭਾਲੀਆਂ ਵੀ ਆਦਮੀ ਦੇ ਅੰਦਰ ਦੋਸ਼ ਹੁੰਦੇ ਨੇ, 3 ਮਲ ਹੁੰਦੀ ਹੈ, ਵਿਸ਼ੇਪ ਹੁੰਦਾ, ਵਰਨ ਹੁੰਦਾ। ਮੈਲ ਤਾਂ ਇੰਨੀ ਹੈ ਕਿ ਜਨਮ ਜਨਮ ਕੀ ਇਸ ਮਨ ਕੋ ਮਾਲਾ ਕੀ, ਕਾਲਾ ਹੋਇਆ ਸਿਆਹ, ਕਾਲਾ ਵੀ ਹੋ ਗਿਆ ਤੇ ਇੰਨਾ ਕਾਲਾ ਹੋ ਗਿਆ, ਸਿਆਹ ਰੰਗ ਹੋ ਗਿਆ, ਜਿਵੇਂ ਨੇਰ ਦੁਆਰ ਹੁੰਦਾ। ਇਹ ਕਿਵੇਂ ਚਾਨਣਾ ਹੋ ਜੂ? ਜਿੰਨਾ ਚਿਰ ਸ਼ੁਭ ਕਰਮ ਨਹੀਂ ਕਰਦਾ, ਨਿਸ਼ਕਾਮ ਕਰਮਾਂ ਦੇ ਨਾਲ ਅੰਤਸ਼ਕਰਨ ਦੀ ਮੈਲ ਉਤਰਦੀ ਹੈ, ਫੇਰ ਉਪਾਸ਼ਨਾ ਹੈ। ਉਪਾਸ਼ਨਾ ਤਾਂ ਅਸੀਂ ਜਾਣਦੇ ਹੀ ਨਹੀਂ, ਉਪਾਸ਼ਨਾ ਕੀ ਹੈ? ਕਿਸੇ ਬਿਰਲੇ ਨੂੰ ਪਤਾ ਵੀ ਉਪਾਸ਼ਨਾ ਕੀ ਹੈ? ਹੁਣ ਤਾਂ ਅਸੀਂ ਚੱਲਦੇ ਹੀ ਨਹੀਂ, ਕਿਸੇ ਤੋਂ ਪੁੱਛਣਾ ਅਸੀਂ ਐਂ ਸਮਝਦੇ ਹਾਂ ਵੀ ਜੇ ਪੁੱਛ ਲਿਆ ਕਿਤੇ ਗੁਰੂ ਨਾ ਬਣ ਜੇ। ਆ ਵਹਿਮ ਸਾਡੇ ਮਨ ਚ ਪੈ ਗਿਆ, ਅਸੀਂ ਪੁੱਛਦੇ ਨੀ, ਸਾਧੂ ਸੰਤਾਂ ਨੂੰ ਪੁੱਛਦੇ ਨੀ, ਨਾ ਸਾਧੂ ਸੰਤ ਦੱਸਦੇ ਨੇ, ਚੁੱਪ ਰਹਿੰਦੇ ਨੇ ਵੀ ਠੀਕ ਹੈ, ਜੀਵ ਦੇ ਜਾਂ ਭਾਗ ਹੀ ਨੀ ਬਣੇ, ਮੱਲੋ ਮੱਲੀ ਇਹਨੂੰ ਦੱਸੋ। ਪਹਿਲਿਆਂ ਸਮਿਆਂ ਚ ਇਹ ਗੱਲਾਂ ਪੂਰੀ ਵਿਧੀ ਨਾਲ ਚੱਲਿਆ ਕਰਦੀਆਂ ਸੀ, ਹੁਣ ਹੋਰਾਂ ਸੰਪਰਦਾਵਾਂ ਚੱਲਦੀਆਂ ਨੇ, ਉਹ ਤਰੀਕੇ ਨਾਲ ਦਰਜਾ ਬਦਰਜਾ ਨਾਮ ਦੇ ਵਿੱਚ ਲਾਉਂਦੇ ਨੇ। ਅਸੀਂ ਹੋਈਆਂ ਖੁੱਲਾ ਪੰਥ ਬਈ, ਅਸੀਂ ਨਾ ਅੰਮ੍ਰਿਤ ਛਕ ਲਿਆ ਬਸ ਹੁਣ ਛੁੱਟੀਆਂ ਸਾਨੂੰ। ਉਹ ਜੀ ਤਾਂ ਕਹਿੰਦੇ ਵੀ ਮੈਨੂੰ ਲੱਭਿਆ ਨੀ, ਕਹਿੰਦਾ ਮੈਂ ਅੰਮ੍ਰਿਤ ਛਕ ਲਿਆ ਬਸ ਹੁਣ ਹੋ ਗਿਆ ਮੈਂ ਪੂਰਾ। ਅੰਮ੍ਰਿਤਾਂ ਛਕਿਆ ਨੀ, ਅੰਮ੍ਰਿਤਾਂ ਤੇਰੇ ਅੰਦਰ ਪਿਆ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾ ਸਾਧਨਾ ਪਾਇਆ। ਅਜੇ ਤਾਂ ਤੂੰ ਮਨ ਦੇ ਪਿੱਛੇ ਲੱਗਣ ਵਾਲਾ ਬੰਦਾ ਹੈ, ਮਨ ਦੀਆਂ ਗੱਲਾਂ ਕਰਦਾ। ਕਹਿੰਦੇ ਨਾ ਜੀ, ਮੈਂ ਤਾਂ ਗੁਰੂ ਦੀ ਬਾਤ ਕਰਦਾ। ਕਹਿੰਦੇ ਗੁਰੂ ਦੀ ਕਰਦਾ? ਗੁਰੂ ਕਹਿੰਦਾ ਜੈ ਜੈ ਪੇਖੋ ਤੈ ਦੂਰ ਦੂਰ ਕਤੇ ਨਾ ਜੈ। ਤੇਰੇ ਯਾਦ ਰਹਿੰਦਾ 24 ਘੰਟੇ ਰੱਬ ਜਿਹੜਾ ਤੇਰੇ ਨਾਲ ਰਹਿੰਦਾ। ਕਹਿੰਦਾ ਇਹ ਤਾਂ ਰਹਿੰਦੇ ਨੀ, ਫਿਰ ਕੀ ਕਹਿੰਦਾ? ਕਹਿੰਦਾ ਫੁਰਨੇ ਆਉਂਦੇ ਨੇ, ਕਾਰੋਬਾਰ ਕਰਦੇ ਆ। ਕਹਿੰਦੇ ਫਿਰ ਤਾਂ ਮਨ ਦੇ ਪਿੱਛੇ ਲੱਗਣ ਵਾਲਾ ਮਨ ਮੁੱਕ ਹੈ ਤੂੰ, ਤੈਨੂੰ ਅੰਮ੍ਰਿਤ ਦਾ ਸਵਾਦ ਨੀ ਆਇਆ। ਅੰਮ੍ਰਿਤ ਦਾ ਸਵਾਦ ਆਉਂਦਾ ਗੁਰਮੁਖਾਂ ਨੂੰ। ਤੇਰੇ ਵਾਲੇ ਅੰਮ੍ਰਿਤ ਦੇ ਉੱਤੇ ਤਾਂ ਪਹਿਰਾ ਲੱਗਿਆ ਹੋਇਆ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਰਦੇ ਕੀ ਕੰਮ ਨੇ? ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ। ਅੰਮ੍ਰਿਤਾ ਤਾਂ ਅੰਦਰੋਂ ਛਕਣਾ, ਉਹ ਤਾਂ ਨਾਮ ਅੰਮ੍ਰਿਤ ਹੈ, ਦੂਸਰਾ ਪਰਮ ਗਿਆਨ ਅੰਮ੍ਰਿਤ ਹੈ। ਅਜੇ ਨਾਮ ਅੰਮ੍ਰਿਤ ਤੱਕ ਨੀ ਤੂੰ ਪਹੁੰਚ ਸਕਿਆ, ਪਰਮ ਗਿਆਨ ਅੰਮ੍ਰਿਤ ਤੇ ਕਿਵੇਂ ਜਾਏਗਾ? ਮਹਾਰਾਜ ਜੀ ਦੱਸਿਆ ਕਰਦੇ ਸੀ, ਉਹ ਕਿਸੇ ਕਿਸੇ ਦੀ ਗੱਲ ਸਮਝ ਆਉਂਦੀ ਸੀ ਟਾਵੇਂ ਟਾਵੇਂ ਦੇ, ਉਹ ਸੁਣ ਕੇ ਕੰਨਾਂ ਦਾ ਵਿਸ਼ਾ ਬਣਾ ਕੇ ਹਟ ਜਾਂਦੇ ਸੀ। ਬਥੇਰਾ ਖੋਲ ਕੇ ਦੱਸਦੇ ਸੀ ਵੀ ਇਹਨਾਂ ਦੇ ਸਮਝ ਚ ਆ ਜੇ, ਲੇਕਿਨ ਨਹੀਂ ਆਉਂਦੀ ਸੀ। ਉੱਥੇ ਦੇ ਉੱਥੇ ਰਹਿੰਦੇ ਚੰਗੇ ਭਲੇ ਬੰਦੇ, ਨਾਲ ਰਹਿਣ ਵਾਲੇ, ਹਰ ਵਕਤ ਬੜੇ ਉਪਦੇਸ਼ ਕਰਨ ਵਾਲੇ, ਥਾਂ ਦੀ ਥਾਂ ਖੜੇ ਸੀ, ਤੁਰਦੇ ਨਹੀਂ ਸੀ। ਸੋ ਇਸ ਕਰਕੇ ਇਹ ਜਿਹੜਾ ਨਾਮ ਦਾ ਮੰਡਲ ਹੈ, ਇਹ ਉਪਾਸ਼ਨਾ ਦੇ ਵਿੱਚੋਂ ਲੰਘਣਾ ਪੈਂਦਾ। ਉਪਾਸ਼ਨਾ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਬਾਹਰਲੀ ਇੱਕ ਅੰਤਰੀ। ਅੰਤਰੀਵ ਉਪਾਸ਼ਨਾ ਦੇ ਅੰਤ ਦੇ ਉੱਤੇ ਇੱਕ ਤ੍ਰਿਪਤੀ ਆਉਂਦੀ ਹੈ, ਧਿਆਤਾ ਧਿਆਨ ਧੇ ਦੀ। ਉਹ ਜੇ ਤ੍ਰਿਪਤੀ ਨਹੀਂ ਟੁੱਟੀ ਤਾਂ ਗਾਹ ਕਿਵੇਂ ਜਾਏਗਾ? ਗਿਆਨ ਦੇ ਮੰਡਲ ਚ ਜਾ ਨਹੀਂ ਸਕਦਾ। ਉਹ ਤ੍ਰਿਪਤੀ ਜਿਹੜੀ ਹੈ ਉਹਦਾ ਪ੍ਰੈਕਟੀਕਲ ਹੈ। ਸੰਤਾਂ ਨੂੰ ਜਦ ਦੱਸਦਾ ਉਹ ਵੀ ਮਹਾਰਾਜ ਮੈਨੂੰ ਐ ਅਨੁਭਵ ਹੋਣ ਲੱਗ ਗਿਆ, ਉਹ ਸੁਣੀ ਜਾਂਦੇ ਨੇ, ਕਹਿੰਦੇ ਹੋਰ ਮਿਹਨਤ ਕਰ, ਹੋਰ ਕਰ, ਹੋਰ ਕਰ। ਉਹ ਜਿਸ ਵਕਤ ਸੱਚਮੁੱਚ ਉਹ ਚੀਜ਼ ਆ ਜਾਂਦੀ ਹੈ, ਸੰਤ ਕਹਿੰਦੇ ਠੀਕ ਆ ਹੁਣ ਗਾਹ ਚੱਲ, ਤੇਰੀ ਤ੍ਰਿਪਤੀ ਟੁੱਟ ਗਈ। ਉਹ ਤ੍ਰਿਪਤੀਆਂ ਆਉਂਦੀਆਂ ਨੇ, ਸਾਨੂੰ ਪਤਾ ਨਹੀਂ ਲੱਗਦਾ। ਅਸੀਂ ਕਹਿ ਦਿੰਦੇ ਹਾਂ ਜੀ ਹਾਂ, ਆਗਿਆ ਚੱਕਰ ਤੋਂ ਬਾਅਦ ਤ੍ਰਿਪਤੀ ਦਾ ਮੰਡਲ ਆਉਂਦਾ। ਕਿਹੜੀ ਤ੍ਰਿਪਤੀ ਹੈ, ਕਿਹੋ ਜੀ ਹੈ, ਉਹ ਚੀਜ਼ ਕੀ ਹੈ, ਉਹ ਜਿਹੜੀ ਹੈਗੀ। ਸੋ ਇਸ ਤਰ੍ਹਾਂ ਫੇਰ ਉਹਦੇ ਬਾਅਦ ਅਵਰਨ ਆਉਂਦਾ, ਪੜਦਾ। ਪੜਦਾ ਗਿਆਨ ਦੇ ਨਾਲ ਪਹਿਲਾਂ ਆਪਣੇ ਆਪ ਨੂੰ ਕਾਬਲ ਬਣਾਉਣਾ ਪੈਂਦਾ, ਵਿਕਸ਼ੇਪਤਾ ਹਟਦੀ ਹੈ ਉਪਾਸ਼ਨਾ ਦੇ ਨਾਲ, ਤੇ ਅਵਰਨ ਹਟਦਾ ਗਿਆਨ ਦੇ ਨਾਲ। ਗਿਆਨ ਤੋਂ ਬਾਅਦ ਫੇਰ ਵਿਗਿਆਨ ਆਉਂਦਾ, ਗਿਆਨ ਵਾਲੀ ਜ਼ਿੰਦਗੀ ਜਿਹਨੂੰ ਕਹਿੰਦੇ, ਜਿਹਦੇ ਵਿੱਚ ਅਵਸਥਾ ਆਉਂਦੀ ਹੈ ਪ੍ਰਭ ਕੀ ਆਗਿਆ ਆਤਮ ਹਿਤਾਵ ਹੈ, ਜੀਵਨ ਮੁਕਤ ਸੋ ਉਤਾਵ ਹੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਏ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖ ਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਉਹ ਅਵਸਥਾ ਆਉਂਦੀ ਹੈ ਗਿਆਨ ਦੇ ਮੰਡਲ ਦੀ। ਜੀਵਨ ਜਦੋਂ ਗਿਆਨ ਦਾ ਪ੍ਰਕਾਸ਼ ਹੋ ਗਿਆ, ਜੀਵਨ ਚ ਪਲਟਾ ਆ ਜਾਣਾ, ਐਸਾ ਜੀਵਨ ਪ੍ਰਾਪਤ ਹੋ ਜਾਂਦਾ। ਸੋ ਸਾਰੇ ਮਹਾਤਮਾ ਨੇ ਨੀਵੀਆਂ ਪਾ ਲਈਆਂ ਵੀ ਗਿਆਨ ਐਡੀ ਬੜੀ ਉੱਤਮ ਚੀਜ਼ ਹੈ, ਰਾਜੇ ਨੂੰ ਕਿਵੇਂ ਕਰਾ ਦਈਏ? ਹਰ 15 ਸੈਕਿੰਡ ਦਾ ਟਾਈਮ ਹੈ। ਅਸ਼ਟਾਵਕਰ 8 ਸਾਲ ਦੀ ਉਮਰ ਦਾ, 8 ਸਰੀਰ ਚ ਬਲ ਪੈਂਦੇ ਨੇ। ਉੱਠਿਆ, ਕਹਿਣ ਲੱਗਿਆ ਰਾਜਨ ਘੋੜਾ ਮੰਗਾ। ਘੋੜਾ ਮੰਗਾ ਲਿਆ, ਮੰਗਾ ਕੇ ਪੈਰ ਰੱਖ ਲਿਆ ਉਹਦੇ ਵਿੱਚ। ਕਹਿੰਦੇ ਠਹਿਰ, ਪਹਿਲਾਂ ਗੁਰੂ ਦਕਸ਼ਣਾ ਦੇ। ਕਹਿੰਦੇ ਹੁਕਮ ਕਰੋ। ਕਹਿੰਦੇ ਗੁਰੂ ਜੋ ਦਕਸ਼ਣਾ ਮੰਗਦਾ ਹੈ, ਜਿਹੜਾ ਕੁਛ ਤੇਰੇ ਕੋਲ ਹੈਗਾ ਉਹ ਸਭ ਕੁਛ ਮੈਨੂੰ ਦੇ ਦੇ। ਹੁਣ ਆਪਾਂ ਦੇਖੋ ਵੀ ਕੀ ਦੇਈਏ ਗੁਰੂ ਨੂੰ। ਗੁਰੂ ਤਾਂ ਕਹਿੰਦਾ ਬੜੀ ਸਖਾਲੀ ਜਵਾਨ ਜਿਹੜੀ ਸਾਨੂੰ ਸਮਝ ਆਉਂਦੀ ਹੈ, ਤਨ ਮਨ ਧਨ ਸਭ ਸੌਂਪ ਗੁਰੂ ਕੋ। ਗਾਂ ਕੀ ਕਰੀਏ? ਕਹਿੰਦੇ ਫਿਰ ਹੁਕਮ ਮੰਨੀਏ। ਉਦੋਂ ਗਾਂ ਫਿਰ ਕਹਿੰਦੇ ਪਾਈਏ। ਇੰਨਾ ਕੁ ਰਿਜ਼ਲਟ ਸਾਰੀ ਗੱਲ ਦਾ ਫਾਰਮੂਲਾ ਬਈ, ਪਹਿਲਾਂ ਅਰਪਣ ਕਰਦੇ ਤੇ ਫਿਰ ਤੂੰ ਹੁਕਮ ਦੇ ਵਿੱਚ ਚੱਲ, ਫਿਰ ਤੈਨੂੰ ਮਿਲ ਜਾਏਗਾ। ਇਸ ਤਰ੍ਹਾਂ ਨਾਲ ਪੜ ਲਓ।
ਗੁਰਾਂ ਨੂੰ ਮਨਾ ਲਈਏ ਤਨ ਮਨ ਧਨ, ਗੁਰਾਂ ਨੂੰ ਮਨਾ ਲਈਏ ਤਨ ਮਨ ਧਨ।
ਅਸੀਂ ਨਹੀਂ ਸੁਣ ਸਕਦੇ ਮਹਾਰਾਜ, ਤੇਰਾ ਸਾਡਾ ਸਾਥ ਨਹੀਂ ਚੱਲ ਸਕਦਾ। ਅਸੀਂ ਤਨ ਵੀ ਆਪਣਾ ਰੱਖਣਾ, ਮਨ ਵੀ ਰੱਖਣਾ, ਧਨ ਵੀ ਰੱਖਣਾ। ਕੁਛ ਪ੍ਰੇਮੀ ਨਿਕਲਦੇ ਨੇ ਕਿ ਅਸੀਂ ਤਾਂ ਸੌਂਪਤਾ, ਅਸੀਂ ਆਪਣਾ ਘਰ ਛੱਡਿਆ ਦਾ, ਅਸੀਂ ਡੇਰੇ ਚ ਰਹਿਣਾ ਸ਼ੁਰੂ ਕਰ ਦਿੱਤਾ, ਗੁਰੂ ਦੇ ਹਜ਼ੂਰ ਰਹਿਣਾ ਸ਼ੁਰੂ ਕਰਤਾ, ਸਾਡਾ ਤਨ ਤਾਂ ਗੁਰੂ ਦਾ ਹੋ ਗਿਆ। ਕਹਿੰਦੇ ਗਾਂ ਮਨ, ਮਨ ਨਹੀਂ ਸੌਂਪ ਸਕਦਾ, ਤਨ ਵੀ ਨਹੀਂ ਸੌਂਪ ਸਕਦਾ ਪੂਰੀ ਤਰ੍ਹਾਂ। ਜਦ ਮਨ ਨਹੀਂ ਸੌਂਪਿਆ ਕੀ ਸੌਂਪਿਆ? ਚਲੋ ਧਨ ਆਦਮੀ ਨੇ ਸੌਂਪਤਾ, ਦੇਤਾ, ਤਨ ਵੀ ਦੇਤਾ, ਮਨ ਤਾਂ ਨਹੀਂ ਦਿੱਤਾ। ਮਨ ਜੇ ਦੇਤਾ ਤਾਂ ਫੇਰ ਬਣ ਗਿਆ ਸਭ ਕੰਮ। ਜੇ ਮਨ ਆਪਣੇ ਕੋਲ ਰੱਖ ਲਿਆ, ਇਹੀ ਤਾਂ ਪੁਆੜੇ ਦੀ ਜੜ ਹੈ ਸਾਰੀ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਮਹਾਤਮਾ ਕਹਿਣ ਲੱਗੇ, ਜਨਕ ਗੁਰੂ ਦਕਸ਼ਣਾ ਦੇ, ਜੋ ਕੁਛ ਤੇਰੇ ਕੋਲ ਹੈ ਮੈਨੂੰ ਦੇ ਦੇ। ਅਰਪ ਦੇ ਜੇ ਗਿਆਨ ਲੈਣਾ 15 ਸੈਕਿੰਡ ਦੇ ਅੰਦਰ ਅੰਦਰ, ਘੋੜੇ ਦੇ ਚੜ੍ਹ ਨੂੰ ਤਾਂ ਦੇਰ ਲੱਗੂ, ਉਦੋਂ ਪਹਿਲਾਂ ਹੀ ਤੈਨੂੰ ਗਿਆਨ ਹੋਊ, ਪਹਿਲਾਂ ਤੂੰ ਦੱਸਣਾ ਦੇ ਕੀ ਦਿੰਦਾ। ਸੋਚਣ ਲੱਗ ਗਿਆ, ਕਹਿਣ ਲੱਗਿਆ, ਮਹਾਰਾਜ ਮੈਂ ਧੰਨ ਦਿੰਦਾ ਆਪ ਨੂੰ ਸਾਰਾ। ਕਹਿੰਦੇ ਦੇਖ, ਰਾਜ ਦੇ ਕਿਸ ਰਾਜ ਦੀ ਕਿਸੇ ਚੀਜ਼ ਤੇ ਤੇਰਾ ਹੁਣ ਅਧਿਕਾਰ ਨਹੀਂ, ਕਿਉਂਕਿ ਤੈਂ ਸਾਨੂੰ ਦੇਤਾ, ਤਨ ਦੇਤਾ, ਝੂਲੀ ਛੱਡ। ਕਹਿੰਦੇ ਨਾ ਹੁਣ ਤੇਰੇ ਘੋੜੇ ਨੇ, ਨਾ ਕੋਈ ਪੈਸਾ ਟਕਾ, ਨਾ ਕੱਪੜੇ ਨੇ, ਨਾ ਕੋਈ ਗਹਿਣੇ ਨੇ, ਠੀਕ ਹੈ? ਸਮਝ ਗਿਆ? ਕਹਿੰਦਾ ਹਾਂ ਸਮਝ ਗਿਆ। ਕਹਿੰਦੇ ਧੰਨ ਦੇਤਾ ਸਾਨੂੰ? ਕਹਿੰਦੇ ਹਾਂ। ਚੱਲ ਅੱਗੇ ਦੇ। ਕਹਿੰਦਾ ਮਹਾਰਾਜ ਮੈਂ ਤਨ ਤਨ ਵੀ ਦੇਤਾ। ਕਹਿੰਦੇ ਤਨ ਦੇਤਾ ਕੀ ਸਮਝਦਾ ਤਨ ਨੂੰ? ਕਹਿੰਦਾ ਆ ਜਿਹੜਾ ਮੈਂ ਤੁਹਾਡੇ ਸਾਹਮਣੇ ਖੜਾ, ਇਹ ਮੈਂ ਤੁਹਾਨੂੰ ਦੇਤਾ। ਕਹਿੰਦੇ ਚੰਗਾ, ਇਹ ਜੇ ਦੇਤਾ, ਚਾਹੇ ਮੈਂ ਇਹਨੂੰ ਹੁਣ ਪਾਣੀ ਵਿੱਚ ਡੋਬਦਾ, ਚਾਹੇ ਧੁੱਪ ਚ ਖੜਾਦਾ, ਚਾਹੇ ਅੱਗ ਚ ਬਿਠਾਦਾ, ਹੁਣ ਮੇਰਾ ਅਧਿਕਾਰ ਹੋ ਗਿਆ ਨਾ। ਤੇਰਾ ਤਾਂ ਤਨ ਨਹੀਂ ਰਿਹਾ, ਹੁਣ ਮੇਰੀ ਮਰਜ਼ੀ ਹੈ, ਜਿੱਥੇ ਮੈਂ ਜੀ ਕਰਾਂ ਇਹ ਤਨ ਦੀ ਵਰਤੋਂ ਕਰਾਂ, ਚਾਹੇ ਘਾਤ ਪਾਈ ਜਾਵਾਂ, ਚਾਹੇ ਮੈਂ ਕੁਛ ਕਰਾਂ, ਸਮਝ ਕੇ ਗੱਲ ਕਰੀ। ਕਹਿੰਦਾ ਦੇਤਾ ਮਹਾਰਾਜ। ਕਹਿੰਦੇ ਹੁਣ ਅੱਗੇ ਚੱਲ। ਕਹਿੰਦਾ ਮਹਾਰਾਜ ਮੈਂ ਮਨ ਵੀ ਦੇਤਾ। ਕਹਿੰਦੇ ਮਨ ਦੇ ਨਾਲ ਹੋਰ ਚੀਜ਼ ਕਿਹੜੀ ਹੈ? ਤੇਰੇ ਕੋਲ ਤਾਂ ਜੇ ਬਹੁਤ ਕੁਛ ਬਚ ਗਿਆ। ਮੈਂ ਕਿਹਾ ਮੈਨੂੰ ਸਭ ਕੁਛ ਦੇ, ਸਰਬੰਸ ਅਰਪਣ ਕਰ, ਤੂੰ ਤਾਂ ਬਚਾਈ ਬੈਠਾ ਅਜੇ। ਖਿਆਲ ਆ ਗਿਆ ਵੀ ਸ਼ਾਸਤਰਾਂ ਚ ਮੈਂ ਸੁਣਦਾ ਸੀ ਕਿ ਮਨ ਨੂੰ ਕੰਟਰੋਲ ਕਰਨ ਵਾਲੀ ਚੀਜ਼ ਹੁੰਦੀ ਹੈ ਬੁੱਧੀ। ਬੁੱਧੀ ਨਿਰਣਾ ਕਰਦੀ ਹੈ ਵੀ ਮੈਂ ਗਲਤ ਕਰ ਰਿਹਾ ਕਿ ਸਹੀ ਕਰ ਰਿਹਾ। ਕਹਿੰਦਾ ਮਹਾਰਾਜ ਮੈਂ ਬੁੱਧੀ ਵੀ ਤੁਹਾਡੇ ਚਰਨਾਂ ਚ ਭੇਟਾ ਕਰਤੀ। ਕਹਿੰਦੇ ਹੁਣ ਗਾਹਾਂ ਕੀ ਰਹਿ ਗਿਆ ਤੇਰੇ ਕੋਲ? ਕਹਿੰਦਾ ਮਹਾਰਾਜ ਮੇਰੇ ਕੋਲ ਤਾਂ ਚਿੱਤ ਰਹਿ ਗਿਆ। ਚਿੱਤ ਹੈ ਨਾ ਤੇਰਾ, ਮੇਰਾ ਚਿੱਤ ਨਹੀਂ ਲੱਗਦਾ ਜੇ ਮੇਰਾ ਚਿੱਤ ਬੜਾ ਪ੍ਰਸੰਨ ਹੋਇਆ ਤੈਨੂੰ ਦੇਖ ਕੇ। ਇਹ ਵੀ ਦੇ ਦੇ ਚਿੱਤ ਦਾ ਵੀ ਸੰਕਲਪ ਕਰਤਾ ਝੂਲੀ ਛੱਡ ਕੇ। ਕਹਿੰਦੇ ਹੁਣ ਹੋਰ ਦੇ, ਤੇਰੇ ਕੋਲ ਜਿਹੜੀ ਅਸਲੀ ਚੀਜ਼ ਆ ਉਹ ਤੁਹਾਨੂੰ ਕੋਈ ਬੈਠਾ। ਹੁਣ ਸਮਝ ਨਹੀਂ ਆਉਂਦੀ। ਕਹਿੰਦਾ ਮਹਾਰਾਜ ਮੈਂ ਤਾਂ ਸਭ ਕੱਪੜੇ ਲੀੜੇ ਹਰੇਕ ਚੀਜ਼ ਦੇਤੀ, ਤਨ ਦੇ ਨਾਲ ਇਹ ਚਲੇ ਗਏ ਤੇ ਮਨ ਦੇ ਨਾਲ ਸਾਰੇ ਫੁਰਨੇ ਦੇਤੇ ਤੇ ਬੁੱਧੀ ਦੇ ਨਾਲ ਸਾਰਾ ਗਿਆਨ ਦੇਤਾ, ਜਿੰਨਾ ਮੈਨੂੰ ਹੈ, ਜਿੰਨੀਆਂ ਕਿਤਾਬਾਂ ਪੜ੍ਹੀਆਂ, ਜਿੰਨੇ ਸ਼ਾਸਤਰ ਸੁਣਿਆ। ਮਹਾਰਾਜ ਤੁਹਾਡੇ ਚਰਨਾਂ ਚ ਭੇਟਾ ਕਰ ਦਿੱਤੇ, ਚਿੱਤ ਵੀ ਮੈਂ ਦੇਤਾ ਤੇ ਹੁਣ ਮੇਰੇ ਕੋਲ ਬਾਕੀ ਕੀ ਰਹਿ ਗਿਆ? ਕਹਿੰਦੇ ਆ ਜਿਹੜਾ ਕਹਿੰਦਾ ਨਾ ਮੇਰੇ ਕੋਲ ਬਾਕੀ ਕੀ ਰਹਿ ਗਿਆ, ਮੇਰਾ ਤਾਂ ਰਹਿ ਗਿਆ ਨਾ ਤੇਰੇ ਕੋਲ, ਤੂੰ ਕਿਹਦੇ ਕੋਲ ਹੈ? ਜਿਹਦੇ ਕੋਲ ਮੇਰਾ ਹੈ, ਮੇਰੇ ਕੋਲ ਉਹ ਮੇਰਾ ਕਿਹੜੀ ਚੀਜ਼ ਹੈ ਜਿਹੜੀ ਤੇਰੇ ਕੋਲ ਹੈ? ਮਹਾਰਾਜ ਵੀ ਇਸੇ ਤਰ੍ਹਾਂ ਕਹਿੰਦੇ, ਪਿਆਰਿਓ ਗੁਰੂ ਦੇ ਅਰਪਣ ਤਾਂ ਤੁਸੀਂ ਕਰਤਾ, ਪਰ ਅਸਲੀ ਚੀਜ਼ ਤੁਸੀਂ ਆਪਣੇ ਕੋਲ ਰੱਖ ਲਈ।
ਕਹਾਂ ਕੋਈ ਤਿਆਗੀ ਬਿਨਾ
ਜਨਕ ਜਿਹੜੀ ਚੀਜ਼ ਛੱਡਣੀ ਹੈ ਜਿਹਨੇ ਤੈਨੂੰ ਪਰਮੇਸ਼ਰ ਤੋਂ ਅਲਹਿਦਾ ਕਰਦਾ ਉਹ ਤਾਂ ਤੂੰ ਰੱਖੀ ਬੈਠਾ ਆਪਣੇ ਕੋਲ। ਤਨ ਪਿਰਕਾਈ ਕੀ ਸੰਗ ਵਾਸਾ ਵਿੱਚ ਹੋਮੈ ਪੀਤ ਕਰਾਰੀ, ਇਹ ਕਰਾਰੀ ਕੰਧ ਤਾਂ ਤੂੰ ਆਪਣੇ ਕੋਲ ਲਈ ਬੈਠਾ, ਇਹ ਰੱਖਣੀ ਹੈ ਤਾਂ ਮੈਂ ਤੈਨੂੰ ਕਿਹਾ ਸਭ ਕੁਛ ਭੇਟਾ ਕਰ ਦੇ। ਉਸ ਵੇਲੇ ਆਪਣੀ ਅਹਿਮ ਭੇਟ ਕਰ ਦਿੱਤਾ, ਮੈਂ ਭੇਟ ਕਰ ਦਿੱਤੀ ਜਿਹੜੀ ਅਸਲੀ ਚੀਜ਼ ਹੈ। ਇੱਥੇ ਤੱਕ ਜੇ ਤਾਂ ਕਿਸੇ ਦੀ ਬੀਤੀ ਜਾਂਦੀ ਹੈ ਤਾਂ ਹੁਣੇ ਸਹਿਜ ਸਮਾਧ ਲੱਗ ਜਾਂਦੀ ਕਰਕੇ ਦੇਖ ਲਓ ਗੁਰੂ ਮਹਾਰਾਜ, ਫਿਰ ਆਪਣਾ ਬਚਦਾ ਨਹੀਂ ਕੁਛ ਬਈ ਮੁੜ ਕੇ ਮੈਂ ਰਹਿ ਜਾਂ। ਉਹ ਤਾਂ ਫਨਾਹ ਹੋ ਜਾਂਦਾ, ਫਨਾਹ ਬਿਰਲਾ ਕਹਿੰਦੇ ਨੇ ਇਹਨੂੰ। ਚੌਥੇ ਪਦ ਦੀ ਅਵਸਥਾ ਆ ਜਾਂਦੀ ਹੈ। ਉਸ ਵੇਲੇ ਚੁੱਪ ਕਰ ਗਿਆ, ਕਿਉਂਕਿ ਹੁਣ ਛੱਡਣਾ ਕਿਹਨੇ ਸੀਗਾ ਉਹਨੂੰ, ਜੇ ਕੋਈ ਛੱਡਦਾ ਹੋਰ ਬਚ ਜਾਂਦਾ। ਚੁੱਪ ਕਰ ਗਿਆ ਉਸ ਵੇਲੇ, ਕਹਿੰਦਾ ਠੀਕ ਹੈ ਮਹਾਰਾਜ, ਚੁੱਪ ਕਰਾ ਖੜਾ ਹੁਣ ਪੈਰ ਨਹੀਂ ਰੱਖਦਾ। ਜਦ ਪੈਰ ਚੱਕਣ ਲੱਗਿਆ, ਕਹਿਣ ਲੱਗਿਆ ਸਰੀਰ ਤਾਂ ਮੈਂ ਦੇਤਾ ਮਹਾਤਮਾ ਨੂੰ, ਹੁਣ ਮੈਂ ਸਰੀਰ ਤਾਂ ਮੇਰਾ ਨਹੀਂ ਹੈ, ਮੇਰਾ ਸਰੀਰ ਨਹੀਂ, ਹੁਣ ਕਿਹਨੇ ਕੋਲ ਇੱਥੇ ਚੜ੍ਹਨਾ। ਤੁਰਨਾ ਕਰਨ ਲੱਗਿਆ, ਕਹਿੰਦਾ ਮਨ ਮੈਂ ਦਿੱਤਾ ਹੋਇਆ। ਇਹਨੇ ਨੂੰ ਇੱਕ ਬ੍ਰਾਹਮਣ ਆ ਗਿਆ, ਉਹਨੇ ਆ ਕੇ ਫਰਿਆਦ ਕਰੀ ਕਿ ਮੇਰੀ ਲੜਕੀ ਦੀ ਬਰਾਤ ਲੁੱਟ ਲਈ, ਡਾਕੂ ਗਹਿਣੇ ਲੈ ਗਏ, ਛੇਤੀ ਕਰੋ ਫੌਜ ਭੇਜ ਦੋ। ਪਹਿਲਾਂ ਖਿਆਲ ਆਇਆ ਕਿ ਮੈਂ ਛੇਤੀ ਘੋੜੇ ਤੇ ਚੜ੍ਹ ਕੇ ਜਾਵਾਂ। ਕਹਿਣ ਲੱਗਿਆ ਮੈਂ ਸਰੀਰ ਤਾਂ ਮੈਂ ਦੇ ਦਿੱਤਾ ਮਹਾਤਮਾ ਨੂੰ, ਹੁਣ ਤਾਂ ਬਾਕੀ ਮੇਰਾ ਤਾਂ ਕੁਛ ਬਚਿਆ ਨਹੀਂ, ਜਿਹਨੂੰ ਮੇਰਾ ਕਹਿਣਾ ਉਹ ਵੀ ਮੈਂ ਦੇਤਾ। 15 ਮਿੰਟ ਕਰੀ ਗਿਆ, ਉਹਦੇ ਬਾਅਦ 15 ਮਿੰਟ ਕ੍ਰੋਧ ਵਿੱਚ ਆ ਕੇ ਬੜੀਆਂ ਹੀ ਮਾੜੀਆਂ ਗੱਲਾਂ ਕੱਢੀਆਂ, ਟੱਸਦੇ ਬਸ ਨਹੀਂ। ਉਸ ਵੇਲੇ ਮਹਾਤਮਾ ਕਹਿਣ ਲੱਗੇ, ਕਿਉਂ ਰਾਜਾ ਜਨਕ, ਹੁਣ ਤੈਨੂੰ ਅਨੁਭਵ ਕਿਵੇਂ ਹੋ ਰਿਹਾ ਹੈ? ਉਸ ਵੇਲੇ ਕਹਿਣ ਲੱਗਿਆ ਇਸ ਤਰ੍ਹਾਂ ਦੇ ਨਾਲ,
ਪ੍ਰਭ ਸਭ ਕੁਛ ਤੇਰਾ ਜੀ, ਮੈਂ ਕਿਛ ਨਹੀਂ, ਮੈਂ ਕੁਛ ਨਹੀਂ।
ਨਿਰਗੁਣ ਉਗੈ ਸਰਗੁਣ ਕੇਲ ਕਰ ਦੇਵੇ ਸਵਾਮੀ ਮੇਰਾ। ਕਹਿਣ ਲੱਗੇ ਰਾਜਾ ਜਨਕ, ਦਿਖਾ ਸਕਦਾ ਜਨਕ ਕੌਣ ਸੀ? ਚੁੱਪ, ਕੀ ਅਨੁਭਵ ਦੇਖ ਰਿਹਾ? ਕਹਿੰਦਾ ਮਹਾਰਾਜ, ਸੰਸਾਰ ਗਾਇਬ ਹੋ ਗਿਆ ਹੈ, ਸੰਸਾਰ ਨਾਮ ਦੀ ਕੋਈ ਚੀਜ਼ ਨਹੀਂ। ਕਹਿੰਦੇ ਜਿਹੜਾ ਆਹ ਸਭ ਕੁਛ ਨੂੰ ਦੇਖ ਰਿਹਾ ਨਾ ਸਾਖੀ ਰੂਪ ਹੋ ਕੇ, ਹੁਣ ਤੇਰਾ ਤੇਰੇ ਵਿੱਚ ਤੂੰ ਭੁੰਨ ਨਹੀਂ ਰਿਹਾ, ਲੇਕਿਨ ਦੇਖ ਤਾਂ ਰਿਹਾ ਨਾ ਜਾਗਰ ਦੇ ਵਿੱਚ। ਕਹਿੰਦਾ ਕਹਿੰਦੇ ਇਹ ਜਿਹੜਾ ਅਨੁਭਵ ਹੈ, ਇਹ ਪਰਿਪੂਰਨ ਸ਼ਕਤੀ ਹੈ, ਸਾਰੇ ਪਰਿਪੂਰਨ ਅਸੰਗ ਹੈ ਤੇ ਪਰਿਪੂਰਨ ਹੈ। ਇਹ ਕਦੇ ਜਨਮ ਨਹੀਂ ਲੈਂਦੀ, ਇਹ ਜਨਮ ਹੈ, ਨਿਰਵਿਕਲਪ ਹੈ, ਇਹ ਤੂੰ ਆਪ ਹੀ ਹੈ, ਇੱਥੇ ਦੂਜਾ ਕੋਈ ਨਹੀਂ, ਆਪੇ ਹੀ ਆਪਣੀ ਖੇਲ ਦੇ ਵਿੱਚ ਤੂੰ ਮਸਤ ਹੈ। ਇਹ ਗਏ ਨਿਰਗੁਣ ਉਹ ਗਏ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ, ਨਗਰ ਮੈਂ ਆਪ ਬਾਹਰ ਹੋਣਾ ਪਨ ਪ੍ਰਭ ਮੇਰੇ ਕੋਲ ਸਗਲ ਵਸੇਰਾ, ਆਪੇ ਹੀ ਰਾਜਨ ਆਪੇ ਹੀ ਰਾਜਾ, ਕਹਿ ਕਹਿ ਠਾਕਰ ਕਹਿ ਕਹਿ ਚੇਰਾ। ਇਸ ਅਨੁਭਵ ਦੇ ਵਿਚ ਲੀਨ ਕਰ ਦਿੱਤਾ, ਮਿਟ ਗਿਆ ਦੂਜਾ ਪੁਣ, ਮੈਂ ਖਤਮ ਹੋ ਗਈ, ਅਸਲੀ ਚੀਜ਼ ਜਿਹੜੀ ਸੀ ਉਹ ਰਹਿ ਗਈ, ਉਹ ਹੈ ਵਾਹਿਗੁਰੂ। ਰੂਪ ਬਣ ਗਿਆ, ਪਰਮੇਸ਼ਰ ਦਾ ਰੂਪ ਬਣ ਗਿਆ, ਦੁਆਇਤ ਮੁੱਕ ਗਈ, ਬਾਕੀ ਕੀ ਰਹਿ ਗਿਆ? ਪਰਮੇਸ਼ਰ ਹੀ ਰਹਿ ਗਿਆ। ਮਹਾਰਾਜ ਕਹਿੰਦੇ ਜਿਹੜੀ ਇਹ ਅਵਸਥਾ ਹੁੰਦੀ ਹੈ ਨਾ, ਜਿਨ੍ਹਾਂ ਨੇ ਸਭ ਕੁਛ ਤਿਆਗ ਦਿੱਤਾ, ਆਪਣਾ ਮੈਂ ਵੀ ਤਿਆਗ ਦਿੱਤੀ, ਉਹਦੇ ਵਿੱਚ ਤੇ ਮੇਰੇ ਚ ਕੋਈ ਫਰਕ ਨਹੀਂ ਹੋਇਆ ਕਰਦਾ। ਮੇਰਾ ਹੀ ਰੂਪ ਹੈ, ਮੇਰੇ ਹੀ ਬਣ ਗਏ ਮੇਰੇ, ਮੇਰਾ ਹੀ ਰੂਪ ਹੈ, ਮੇਰੇ ਹੀ ਬਣ ਗਏ ਮੇਰੇ। ਜਿਨ੍ਹਾਂ ਨੇ ਮੈਂ ਛੱਡ ਦਿੱਤੀ, ਸਭ ਕੁਛ ਛੱਡ ਦਿੱਤਾ, ਅਰਪਣ ਕਰ ਦਿੱਤਾ ਗੁਰੂ ਨੂੰ, ਆਪਣੇ ਕੋਲ ਬਕਾਇਆ ਰੱਖਿਆ ਹੀ ਕੁਛ ਨਹੀਂ, ਉਹਦੇ ਚ ਬਕਾਇਆ ਕੀ ਰਹਿ ਗਿਆ? ਮੈਂ ਹੀ ਹਾਂ ਉਹਦੇ ਵਿੱਚ, ਪਹਿਲਾਂ ਵੀ ਮੈਂ ਸੀ, ਲੇਕਿਨ ਹੁਣ ਮੈਂ ਕਰਕੇ ਇੱਕ ਨਵੀਂ ਚੀਜ਼ ਪੈਦਾ ਹੋਈ ਸੀ ਜਿਹਨੂੰ ਜੀਵਾਤਮਾ ਕਹਿੰਦੇ ਸੀ। ਉਹ ਐਵੇਂ ਹੀ ਦੁਖੀ ਹੋ ਜਾਂਦੀ ਸੀ, ਕਰੋੜਾਂ ਜਨਮਾਂ ਚ ਭਟਕਦੀ ਭਟਕਦੀ, ਕਬਹੂ ਸਾਧ ਸੰਗਤ ਪਾਵੈ, ਉਸ ਸਥਾਨ ਤੇ ਬਹੁਤ ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇਕ ਰੰਗ, ਸਦਾ ਵਸੇ ਪਾਰ ਬ੍ਰਹਮ ਕੇ ਸੰਗ, ਜਿਉ ਜਲ ਮੇ ਜਲ ਆਏ ਕਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਦ ਕੁਰਬਾਨ। ਇਹ ਜੋ ਅਵਸਥਾ ਤੇ ਅਨੁਭਵ ਹੈ ਜਿਸ ਦਾ ਜ਼ਿਕਰ ਹੋ ਰਿਹਾ ਹੈ, ਇਹਨੂੰ ਕਹਿੰਦੇ ਨੇ ਨਾਮ ਦਾ ਮੰਡਲ। ਨਾਮ ਜਿਨ੍ਹਾਂ ਨਾਲ ਵਿਸਰੇ ਨਾਮ, ਉਹ ਮੰਤਰ ਹੈ ਵਾਹਿਗੁਰੂ ਵਾਹਿਗੁਰੂ, ਇਹ ਨਾਮ ਹੈ। ਉਹ ਵਾਹਿਗੁਰੂ ਵਾਹਿਗੁਰੂ ਕਰਕੇ ਅਸੀਂ ਨਾਮ ਦੇ ਮੰਡਲ ਚ ਪਹੁੰਚ ਗਏ। ਸੁਰਤ ਨਾਮ ਦੇ ਮੰਡਲ ਚ ਪਹੁੰਚ ਗਏ, ਸੁਰਤ ਨੇ ਹਉਮੈ ਨੂੰ ਖਤਮ ਕਰ ਦਿੱਤਾ, ਕਿਉਂਕਿ ਦੋਏ ਨੀ ਰਹਿੰਦੇ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਥਾਂ, ਦੋ ਨਾ ਬਸੇ ਨੀ, ਮੈਂ ਤੇ ਤੂੰ ਦਾ ਹੀ ਝਗੜਾ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਹੁਣ ਮੈਂ ਨੂੰ ਟੋਲੋ ਕਿੱਥੇ ਆ? ਮੈਂ ਮੁੜ ਕੇ ਮੈਂ ਬਣਦਾ ਹੀ ਨਹੀਂ, ਜਦ ਇੱਕ ਵਾਰੀ ਦੇਖ ਲਿਆ ਪ੍ਰਕਾਸ਼ ਹੋ ਗਿਆ ਵੀ ਮੈਂ ਤਾਂ ਹਾਏ ਨਹੀਂ, ਇਹ ਤਾਂ ਆਪੇ ਹੀ ਆਪ ਹੈ, ਆਪਣੀ ਮੌਜ ਵਿੱਚ ਖੇਲਦਾ, ਦ੍ਰਿਸ਼ਟਾ ਰੂਪ ਦੇ ਅੰਦਰ ਸਾਰੇ ਸੰਸਾਰ ਨੂੰ ਦੇਖ ਰਿਹਾ। ਨਿਰਲੇਪ ਹੈ, ਸੰਗ ਹੈ, ਨਿਰੰਜਨ ਹੈ, ਜਨਮ ਹੈ, ਕਦੇ ਜਨਮ ਨਹੀਂ ਹੋਇਆ, ਕਦੇ ਮਰਿਆ ਨਹੀਂ ਹੈ, ਇੱਕ ਰਸ ਹੈ, ਸਤ ਚਿੱਤ ਆਨੰਦ ਤੇ ਪਿਰਿਆ, ਪਿਆਰੇ ਪਿਆਰ ਹੈ, ਜਤਰ ਤਤਰ ਦਿਸਾ ਵਿਸਾ ਉਹ ਫੈਲਿਓ ਨਿਰਾਸ। ਇਹ ਆਪਣਾ ਆਪ ਹੈ, ਸਤ ਦੀ ਬਾਤ ਹੈ, ਜਿਸ ਵਾਰ ਗਿਆਨ ਹੋਇਆ ਉਸ ਵੇਲੇ ਐਸਾ ਪਰਿਵਰਤਨ ਆਉਂਦਾ, ਤੇ ਉਹਦੇ ਵਿੱਚ ਮੈਂ ਤੇ ਤੂੰ ਦੋਏ ਖਤਮ ਹੋ ਜਾਂਦੇ ਨੇ। ਜੇ ਤੂੰ ਰਹਿੰਦੀ ਹੈ ਤਾਂ ਮੈਂ ਵੀ ਆਉਣੀ ਚਾਹੀਦੀ ਹੈ, ਉਹ ਆਪੇ ਹੀ ਆਪ ਹੋ ਜਾਂਦਾ, ਆਪਣੇ ਆਪ ਹੀ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰਾ, ਆਪੇ ਹੀ ਰਾਵਣ ਹਾਰਾ ਹੋ ਜਾਂਦਾ, ਆਪੇ ਹੀ ਰਸ ਬਣਦਾ, ਆਪੇ ਰਸੀਆ। ਗੱਲ ਖਤਮ ਹੋ ਗਈ, ਇਹ ਤਾਂ ਨੀ ਵੀ ਸਰੀਰ ਨੂੰ ਕਹਿੰਦਾ ਮੈਂ, ਸਰੀਰ ਤਾਂ ਗਿਆ ਆ, ਉਹ ਤਾਂ ਗੁਰੂ ਦੇ ਵੱਲ ਕੀਤਾ ਮੁੜ ਕੇ ਸਰੀਰ ਕਰ। ਐਸੀ ਜਦ ਅਵਸਥਾ ਹੋਈ ਉਸ ਵੇਲੇ ਕਹਿਣ ਲੱਗੇ ਜਨਕ, ਕੀ ਅਨੁਭਵ ਹੋਇਆ ਤੈਨੂੰ, ਕੀ ਦੇਖ ਰਿਹਾ? ਕਹਿਣ ਲੱਗਾ ਇਹ ਪ੍ਰਭੂ ਸੰਸਾਰ ਕਿੱਥੇ ਚਲਿਆ ਗਿਆ, ਇਹ ਦੁਨੀਆਂ ਕਿੱਥੇ ਚਲੀ ਗਈ, ਜਨਕ ਕਿੱਥੇ ਚਲਿਆ ਗਿਆ, ਕਿੱਥੇ ਗਈਆਂ ਉਹ ਚੀਜ਼ਾਂ ਜਿਹੜੀਆਂ ਵਾਰ ਵਾਰ ਭੁਲਾਉਂਦੀਆਂ ਸੀ? ਕਿਉਂ? ਬਰਮ ਦ੍ਰਿਸ਼ਟੀ ਹੋ ਗਈ, ਬਰਮ ਦੀਸੇ, ਬਰਮ ਸੁਣੀਏ, ਏਕ ਏਕ ਬਖਾਣੀਏ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾਂ ਨਹੀਂ ਜਾਣੀ, ਆਪੇ ਹੀ ਆਪ ਆਪਣੇ ਆਪ ਚ ਲੀਨ ਹੋ ਗਿਆ। ਉਸ ਵੇਲੇ ਕਹਿਣ ਲੱਗੇ ਜਨਕ, ਹੁਣ ਤੂੰ ਸੰਸਾਰ ਦੀ ਮਰਿਆਦਾ ਦੇ ਵਿੱਚ ਰਹਿ ਕੇ ਮਰਿਆਦਾ ਦੇ ਨਾਲ ਸਰੀਰ ਤੇ ਕੰਮ ਲੈ, ਰਾਜ ਦੇ ਕੰਮ ਕਰ, ਮੇਰੇ ਮਨ ਦੇ ਨਾਲ ਫੁਰਨਾ ਜੋ ਕਰਨਾ ਹੈ, ਉਹ ਜੋ ਤੇਰਾ ਨਿਜ ਰਾਜ ਧਰਮ ਹੈ ਉਹਦੇ ਮੁਤਾਬਕ ਫੁਰਨਾ ਕਰਨਾ, ਤੇ ਇਹਦੇ ਵਿੱਚ ਨਿਰਮਲ ਮੈਂ ਦੀ ਵਰਤੋਂ ਕਰਨੀ ਹੈ, ਅਸੰਗ ਰਹਿ ਕੇ ਕੰਮ ਸਾਰੇ ਕਰਨੇ ਹੈ, ਲੇਕਿਨ ਹੁਕਮ ਜਾਣਨਾ ਸਾਈ ਦਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ, ਇਹ ਹੁਕਮ ਦੀ ਖੇਡ ਹੋ ਰਹੀ ਹੈ। ਐਸੀ ਅਵਸਥਾ ਦੇ ਵਿੱਚ ਗਿਆਨ ਪ੍ਰਾਪਤ ਕਰਕੇ ਭਾਈ ਗੁਰਦਾਸ ਜੀ ਲਿਖਦੇ ਹੈ ਕਿ ਉਹ ਰਾਜਾ ਜਨਕ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਇਹਨੂੰ ਕਹਿੰਦੇ ਨੇ ਮਾਇਆ ਦੇ ਵਿੱਚ ਉਦਾਸ ਹੋਣਾ। ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ, ਏਕੋ ਕਹੀਏ ਨਾਨਕਾ ਦੂਜਾ ਕਹੇ। ਸੋ ਉਹ ਨਾਮ ਦਾ ਪ੍ਰਤਾਪ ਕਿੰਨਾ ਹੈ ਜਿਸ ਦਾ ਮੈਂ ਹੁਣ ਜ਼ਿਕਰ ਹੋ ਰਿਹਾ ਹੈ, ਵੀ ਇਹ ਨਾਮ ਇਹਦੇ ਚ ਕਹਿੰਦੇ ਨੇ, ਇਹ ਅਨੁਭਵ ਨਾਮ ਹੈ ਜਿਹਨੂੰ ਇੱਕ ਨਾਮ ਕਹਿੰਦੇ ਨੇ, ਇਹਦੀ ਵੈਲਿਊ ਕਿੰਨੀ ਹੈ? ਮਹਾਰਾਜ ਕਹਿੰਦੇ ਸਾਈ ਨਾਮ ਮੋਲ ਕੀਮ ਨਾ ਕੋਈ ਜਾਣਦੇ। ਐ ਪਰ
ਨਾਮੇ ਬੋਲ ਜੀ ਮੇਰੇ ਸਾਹਿਬ ਦਾ, ਨਾਮੇ ਬੋਲਾਓ ਮੇਰੇ ਸਾਹਿਬ ਦਾ,
ਜਿਵੇਂ ਵਾਹਿਗੁਰੂ ਦੀ ਕੀਮਤ ਆਪਾਂ ਪਹਿਲਾਂ ਪੜਿਆ ਸੀ, ਮੈਂ ਮਾਨਾ ਜਾਣੇ ਵੇਦ ਵਰਮੇ ਨਹੀਂ ਜਾਣੇ, ਭੇਦ ਉਤਾਰ ਨਾ ਜਾਣਾ, ਅੰਤ ਪਰਮੇਸ਼ਰ ਪਾਰ ਬ੍ਰਹਮ ਬਿਆਨ, ਆਪਣੀ ਗਾਤ ਆਪ ਜਾਣਾ, ਸੁਣ ਸੁਣ ਅਵਰ ਬਿਠਾਨਾ, ਸ਼ੰਕਰਾਂ ਨਹੀਂ ਜਾਣਾ, ਭੇਵ ਖੋਜ ਤਾਰੇ ਦੇਵ ਦੇਵੀਆਂ ਨਹੀਂ ਜਾਣਨਾ, ਮਰ ਸਭ ਉੱਪਰ ਅਲੱਖ ਪਾਰ ਬ੍ਰਹਮ, ਆਪਣੀ ਗਾਤ ਆਪ ਜਾਣਾ, ਸੁਣ ਸੁਣ ਅਵਰ ਬਿਠਾਨਾ। ਉਹ ਜਿਹੜੀ ਅਵਸਥਾ ਹੈ ਜਿਸ ਦੀ ਮਹਿਮਾ ਨੂੰ ਜਾਣਦੇ ਨਹੀਂ ਪਰਬ੍ਰਹਮ ਪਰਮੇਸ਼ਰ ਦੀ, ਉਹਦੇ ਨਾਮ ਦੀ ਮਹਿਮਾ ਨੂੰ ਵੀ ਕੋਈ ਨਹੀਂ ਜਾਣਦਾ। ਉਹ ਹਿਰਦੇ ਚ ਤਾਂ ਵਸ ਜਾਂਦੀ ਹੈ ਲੇਕਿਨ ਮਹਿਮਾ ਨੂੰ ਨਹੀਂ ਜਾਣਦਾ ਕੋਈ, ਸੰਸਾਰ ਦੇ ਹਿਰਦੇ ਚ ਨਹੀਂ ਵਸਦੀ। ਵਸਦੀ ਕਿਹਦੇ ਹੈ?
ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ, ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ, ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ।
ਸੰਤ ਪ੍ਰਤਾਪ ਦੁਰਤ ਸਭ ਨਰ ਸੰਤ ਕਾ ਸੰਗ ਬੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਿਸ਼ਵਰ ਨਾ ਹੋਏ ਨਾਨਕ ਨਾਮ ਗੁਰਮੁਖ ਪਾਵੈ ਜਨ ਕੋਈ ਸੋ ਉਹ ਨਾਮ ਦਾ ਜੋ ਮੰਡਲ ਹੈ ਜਿਸ ਥਾਂ ਦੇ ਉੱਤੇ ਨਾਮ ਦਾ ਪ੍ਰਵੇਸ਼ ਨਾਮ ਪ੍ਰਗਟ ਹੈ ਉਸ ਮੰਡਲ ਦੇ ਵਿੱਚ ਪਹੁੰਚੇ ਹੋਏ ਨੂੰ ਹੁੰਦਾ ਵੀ ਇਹਨੂੰ ਨਾਮ ਪ੍ਰਾਪਤ ਹੋ ਗਿਆ ਹਿਰਦੇ ਚ ਵਸ ਗਿਆ ਤੇ ਸ਼ਕਤੀ ਕਿੰਨੀ ਹੁੰਦੀ ਹੈ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਵਾਏ ਸੋ ਇਹ ਰਾਜਾ ਜਨਕ ਦੀ ਅਵਸਥਾ ਹੋ ਗਈ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਇੱਕ ਵਾਰੀ ਦੇਵ ਲੋਕ ਗੰਧਰਵ ਲੋਕ ਦੇ ਅੰਦਰ ਸਭਾ ਹੋਈ ਦੇਵਤਿਆਂ ਦੀ ਇਹ ਕਿਉਂਕਿ ਪਰਬ੍ਰਹਮ ਪਰਮੇਸ਼ਰ ਦਾ ਰੂਪ ਸੀ ਤੇ ਇਹਨਾਂ ਦੀ ਮਹਿਮਾ ਕਿੰਨੀ ਸੀ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਫਰਮਾਨ ਕਰਦੇ
ਸ਼ਿਵ ਜੀ ਖੋਜਦੇ ਫਿਰਦੇ ਪਰਮ ਗਿਆਨੀ
ਨਾਨਕ ਵਰਮ ਗਿਆਨੀ ਆਪ ਪਰਮੇਸ਼ਰ ਇਹ ਵਰਮ ਗਿਆਨੀ ਦੇ ਵਿੱਚ ਤਾਂ ਕੁਝ ਬਚਿਆ ਹੀ ਨਹੀਂ ਹੁੰਦਾ ਵਾਹਿਗੁਰੂ ਹੁੰਦਾ ਉਹਦੇ ਮਹਿਮਾ ਨੂੰ ਕੌਣ ਜਾਣਦਾ ਵਰਮ ਗਿਆਨੀ ਕਾ ਕਥਿਆ ਨਾ ਜਾਏ ਅੱਧਾ ਅੱਖਰ ਵੀ ਨਹੀਂ ਉਹਦਾ ਕਹਿ ਸਕਦੇ ਐਡੀ ਮਹਿਮਾ ਉੱਚੀ ਆ ਉਸਦੀ ਸੋ ਉਸ ਵੇਲੇ ਇਹਨਾਂ ਨੂੰ ਬੁਲਾ ਲਿਆ ਕਹਿਣ ਲੱਗੇ ਵੀ ਤੁਸੀਂ ਮਹਾਰਾਜ ਕਿਰਪਾ ਕਰਕੇ ਦਰਸ਼ਨ ਦੇਵੋ ਦੇਵਤਿਆਂ ਦੀ ਸਭਾ ਚ ਦੇਵਲੋਕ ਪਵਿੱਤਰ ਹੋ ਜਾਏਗਾ ਤਾਂ ਨਿਮੰਤਰਣ ਮੰਨ ਕੇ ਰਾਜਾ ਜਨਕ ਜੀ ਗੰਧਰਵ ਲੋਕ ਨੂੰ ਜਾ ਰਹੇ ਨੇ ਦੇਵਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ ਨਾਲ ਗਣ ਨੇ ਗੰਧਰਵ ਨੇ ਤੇ ਅੱਗੇ ਸਭਾ ਹੈ ਉਸ ਥਾਂ ਤੇ ਜਾਂਦੇ ਜਾਂਦੇ ਮਨ ਚ ਆਇਆ ਵੀ ਧਰਮਰਾਜ ਦੇ ਲੋਕ ਕੀ ਲੱਗੀਏ ਉਹਨੂੰ ਸੰਜਮਨੀਪੁਰੀ ਕਹਿੰਦੇ ਨੇ ਜਿਸ ਥਾਂ ਦੇ ਉੱਤੇ ਪਾਪੀ ਤੇ ਪੁੰਨੀ ਜਾਂਦੇ ਨੇ ਜ਼ਿਆਦਾ ਪੁੰਨ ਕਰਨ ਵਾਲੇ ਲੋਕ ਜਿਹੜੇ ਪੁੰਨ ਕਰਕੇ ਬਦਲਾ ਚਾਹੁੰਦੇ ਨੇ ਫਲ ਚਾਹੁੰਦੇ ਉਹ ਫਲ ਕਿੰਨਾ ਮਿਲਦਾ ਹੈ ਆਮ ਹਾਲਤਾਂ ਦੇ ਵਿੱਚ 10 ਗੁਣਾ ਤਾਂ ਧਰਤੀ ਤੇ ਮਿਲਿਆ ਕਰਦਾ ਪੁੰਨ ਕਰਕੇ ਦੇਖ ਲੋ ਜਿਹਦਾ ਜੀ ਕਰਦਾ ਦਾਨ ਕਰ ਲੋ। ਦਾਨ ਕਰਨ ਦੇ ਨਾਲ ਕਮਾਈ ਵੱਧਦੀ ਹੈ। ਦਾਨ ਗੁਰੂ ਦਾ ਹਿੱਸਾ ਕਰ ਰੱਖ ਲੋ, ਵਿਘਨ ਆਉਣੇ ਸ਼ੁਰੂ ਹੋ ਜਾਣਗੇ, ਕਿਸੇ ਹੋਰੇ ਪਾਸੋਂ ਸੰਕਟ ਆ ਜਾਏਗਾ, ਘਾਟੇ ਪੈਣ ਲੱਗ ਜਾਣਗੇ, ਕਿਉਂਕਿ ਗੁਰੂ ਦਾ ਹਿੱਸਾ ਨਹੀਂ ਕਮਾਈ ਚ। ਦਸ ਵਸਤੂ ਲੈ ਪਾਛੇ ਪਾਵੈ, ਇੱਕ ਵਸਤ ਕਾਰਨ ਵਿਖੋਟ ਗਵਾਵੈ, ਇੱਕ ਵੀ ਨਾ ਦੇ ਦਸ ਵੀ ਹਿਰ ਲੇ, ਤਾਂ ਮੁੜਾ ਕਿਆ ਕੁਛ ਕਰੇ। ਫੇਰ ਕਹਿੰਦੇ ਕੀ ਕਰ ਲੇਗਾ, ਜਿਸ ਠਾਕਰ ਸਿੰਘ ਨਾ ਹੀ ਚਾਰਾ ਤਾਂ ਕੋ ਪੀਜੈ ਸਭ ਨਮਸਕਾਰ। ਉਹਦਾ ਦਿੱਤਾ ਨੀ, ਦਿੰਦਾ ਉਹ ਹੈ ਸਾਰਾ ਕੁਛ, ਤੇਰਾ ਕੀਆ ਤੁਝੇ ਪਿਆਰ ਤੋਂ। ਮਾਣ ਅਸੀਂ ਕਰਦੇ ਹਾਂ ਕਿ ਮੈਂ ਦਾਨ ਕਰਦਾ, ਮੈਂ ਇੰਨਾ ਅਨਾਜ ਦਿੱਤਾ, ਮੈਂ ਇੰਨੇ ਪੈਸੇ ਦਿੱਤੇ, ਮੈਂ ਇੰਨਾ ਕਰੇ। ਕਹਿੰਦੇ ਤੈਨੂੰ ਕਿਹਨੇ ਦਿੱਤਾ? ਕਹਿੰਦੇ ਇਹਨਾਂ ਨੇ ਹੀ ਦਿੱਤਾ ਸੀ। ਫੇਰ ਜੇ ਇਹਨਾਂ ਨੇ ਦਿੱਤਾ ਸੀ ਤੈਂ ਕੀ ਦੇਤਾ? ਉਹ ਤੇਤੋਂ ਤਾਂ ਲੈਂਦੇ ਨੇ ਵੀ ਤੇਰੀ ਬਿਰਤੀ ਮਾਇਆ ਦੇ ਨਾਲੋਂ ਟੁੱਟਦੀ ਰਹੇ ਥੋੜੀ ਥੋੜੀ, ਇਹਦੇ ਵਿੱਚ ਇਹਨਾਂ ਲੀਨ ਹੋ ਜੀ। ਮਾਇਆ ਦੇ ਵਿੱਚ ਲੀਨ ਹੋਇਆ ਬੁਰਾ ਹੋਊ ਤੇਰਾ, ਸੱਪ ਬਣ ਜਾਏਗਾ ਅੰਤਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵੱਲ ਵੱਲ ਉਤਰੈ। ਪ੍ਰੋਪਰਟੀਆਂ ਦੇ ਨਾਲ ਮਨ ਲਾਏਗਾ ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਉਤਰੈ। ਤੈਨੂੰ ਤਾਂ ਬਚਾਇਆ ਜਾ ਰਿਹਾ, ਦੂਜਾ ਤੇਰੇ ਵਿਘਨ ਜਿਹੜੇ ਹੈਗੇ ਉਹ ਗੁਰੂ ਵਿਘਨ ਲੈ ਲੈਂਦਾ, ਤੈਨੂੰ ਵਿਘਨਾ ਤੋਂ ਰਹਿ ਦਿੰਦਾ ਸਾਰਾ ਕੁਛ, ਤੇਰੇ ਵਿਘਨ ਤੇਰੇ ਦਸਵੰਧ ਵਿੱਚੋਂ ਲੈ ਲੈਂਦਾ। ਕਹਿੰਦਾ ਮੈਂ ਤਾਂ ਨਹੀਂ ਦਿੰਦਾ। ਨਹੀਂ ਦਿੰਦਾ ਭਾਈ, ਜੇ ਬੀਜਿਆ ਨੀ ਜਿਹਾ ਬੀਜਿਆ ਸੋ ਲਾਉਣਾ, ਕੌਰ ਕਰਮਾ ਸੰਦਲਾ ਖੇਤ। ਬਾਬਾ ਜੀ ਸਾਡਾ ਕੰਮ ਨੀ ਚੱਲਦਾ, ਬਰਕਤ ਨੀ ਪੈਂਦੀ। ਬਰਕਤ ਕਾਹਦੀ ਪਵੇ ਭਾਈ, ਗੁਰੂ ਦਾ ਹਿੱਸਾ ਨੀ ਹੈ। ਗੁਰੂ ਦਾ ਹਿੱਸਾ ਹੋਵੇ ਤਾਂ ਹੀ ਬਰਕਤ ਪਵੇ। ਉਹ ਗੁਰੂ ਦਾ ਹਿੱਸਾ ਖਾ ਲੈਂਦੇ ਹੋ ਫਿਰ ਉਹ ਸ਼ਰਾਬਾਂ ਕਬਾਬਾਂ ਬਿਮਾਰੀਆਂ ਚ ਲੰਘ ਜਾਂਦਾ, ਰਾਜਦੰਡ ਚ ਲੰਘ ਜਾਂਦਾ, ਅੱਗ ਲੱਗ ਜਾਂਦੀ ਹੈ, ਚੋਰ ਆ ਜਾਂਦੇ ਨੇ, ਹੋਰ ਬੇਅੰਤ ਕਿਸਮ ਦੀਆਂ ਵਿਘਨ ਆ ਕੇ ਉਹ ਹਿੱਸਾ ਲੈ ਜਾਂਦੇ, ਨਾਲੇ ਦੁਖੀ ਕਰਦੇ ਨੇ ਨਾਲੇ ਉਹ ਕੱਢ ਲੈਂਦੇ। ਸੋ ਇਸ ਤਰ੍ਹਾਂ ਆਦਮੀ ਨਹੀਂ ਕਰਦਾ, ਗੁਰੂ ਦਾ ਹਿੱਸਾ ਨਹੀਂ ਦਿੰਦਾ, ਭੁੱਲ ਜਾਂਦਾ ਗੁਰੂ ਦਾ ਹਿੱਸਾ ਦਿੰਦਾ। ਇੱਕ ਉਹ ਨੇ ਜਿਹੜੇ ਦੇ ਕੇ ਬਦਲਾ ਚਾਹੁੰਦੇ ਨੇ ਵੀ ਮੈਨੂੰ ਮਿਲੇ, ਉਹ ਕਹਿੰਦੇ ਮਿਲ ਜੂਗਾ, ਐਸੀ ਗੱਲ ਕੋਈ ਨੀ ਹੈ। ਤੈ ਇਹੋ ਜਿਹੇ ਖੇਤ ਚ ਬੀਜ ਬੀਜਿਆ ਜਿਹਦੇ ਚ ਫਲ ਉੱਗਣਾ ਹੀ ਉੱਗਣਾ, ਛੇਤੀ ਦੇ ਕੇ ਚਾਹੁੰਦਾ ਤਾਂ ਦਸ ਗੁਣਾ ਮਿਲ ਜਾਏਗਾ, ਦਹਿ ਦੁਨੀਆ। ਜੇ ਗਾਂ ਜਾ ਕੇ ਚਾਹੁੰਦਾ ਤਾਂ 70 ਗੁਣਾ ਮਿਲ ਜਾਏਗਾ। ਕਹਿੰਦੇ ਵੱਧ ਵੀ ਮਿਲ ਸਕਦਾ? ਕਹਿੰਦੇ ਹਾਂ। ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਭੇਟ ਕੀਤੀ ਹੋਈ, ਉਹਨਾਂ ਦੇ ਹੱਥਾਂ ਤੇ ਖਰਚ ਹੋਇਆ ਹੋਇਆ ਹਜ਼ਾਰ ਹਾ ਗੁਣਾ ਵੱਧ ਜਾਂਦਾ। ਮਹਾਰਾਜ ਜੀ ਸੱਚੇ ਪਾਤਸ਼ਾਹ ਕਿਵੇਂ ਵੱਧ ਜਾਂਦਾ? ਮਹਾਰਾਜ ਕਹਿੰਦੇ, ਗੁਰੂ ਸੱਤਵੇਂ ਪਾਤਸ਼ਾਹ ਕਹਿੰਦੇ, ਪਿਆਰਿਓ ਇੱਥੇ ਇੱਕ ਬੰਦਾ ਰਹਿੰਦਾ, ਹੱਥੋਂ ਜ਼ਿਆਦਾ ਗਰੀਬ ਸੀ ਉਹ, ਪੈੜਾਂ ਸਾਫ ਕਰਕੇ ਅੰਨ ਧੋ ਕੇ ਸੁੱਕਣਾ ਬਾਂਧਦਾ ਸੀ, ਉਹਦੇ ਹੀ ਛੱਪੜ ਚ ਚਿੜਾ ਤੇ ਚਿੜੀ ਰਹਿੰਦੇ ਸੀ, ਕੋਈ ਭੰਗੜਾ ਪੈ ਗਈ। ਗਿਆਨ ਉਹਨਾਂ ਦੇ ਮਨ ਚ ਸੀ, ਲੇਕਿਨ ਪੰਛੀ ਦਾ ਜਨਮ ਮਿਲ ਗਿਆ, ਪਿਛਲੇ ਜਨਮ ਦੀ ਉਹਨਾਂ ਚ ਸੋਝੀ ਸੀ। ਕਹਿਣ ਲੱਗੇ ਵੀ ਆਪਾਂ ਇਹਦੇ ਦਾਣੇ ਖਾਂਦੇ ਹਾਂ, ਗਰੀਬ ਦੇ ਮਿਹਨਤ ਕਰਦਾ, ਇਹਦਾ ਭਲਾ ਵੀ ਕਰੋ, ਇਹ ਤਾਂ ਮੂਰਖ ਨਹੀਂ ਜਾਣਦਾ ਕਿ ਭਲਾ ਮੇਰਾ ਕਿਵੇਂ ਹੋ ਸਕਦਾ। ਚਾਰ ਦਾਣੇ ਚੱਕ ਕੇ ਮਹਾਰਾਜ ਕਹਿੰਦੇ ਲੰਗਰ ਚ ਪਾ ਜਾਣ। ਮਹਾਰਾਜ ਜੀ ਸੱਚੇ ਪਾਤਸ਼ਾਹ ਕਿਵੇਂ ਵੱਧ ਜਾਂਦਾ? ਮਹਾਰਾਜ ਕਹਿੰਦੇ, ਗੁਰੂ ਸੱਤਵੇਂ ਪਾਤਸ਼ਾਹ ਕਹਿੰਦੇ, ਪਿਆਰਿਓ ਇੱਥੇ ਇੱਕ ਬੰਦਾ ਰਹਿੰਦਾ, ਹੱਥੋਂ ਜ਼ਿਆਦਾ ਗਰੀਬ ਸੀ ਉਹ, ਪੈੜਾਂ ਸਾਫ ਕਰਕੇ ਅੰਨ ਧੋ ਕੇ ਸੁੱਕਣਾ ਬਾਂਧਦਾ ਸੀ, ਉਹਦੇ ਹੀ ਛੱਪੜ ਚ ਚਿੜਾ ਤੇ ਚਿੜੀ ਰਹਿੰਦੇ ਸੀ, ਕੋਈ ਭੰਗੜਾ ਪੈ ਗਈ। ਗਿਆਨ ਉਹਨਾਂ ਦੇ ਮਨ ਚ ਸੀ, ਲੇਕਿਨ ਪੰਛੀ ਦਾ ਜਨਮ ਮਿਲ ਗਿਆ, ਪਿਛਲੇ ਜਨਮ ਦੀ ਉਹਨਾਂ ਚ ਸੋਝੀ ਸੀ। ਕਹਿਣ ਲੱਗੇ ਵੀ ਆਪਾਂ ਇਹਦੇ ਦਾਣੇ ਖਾਂਦੇ ਹਾਂ, ਗਰੀਬ ਦੇ ਮਿਹਨਤ ਕਰਦਾ, ਇਹਦਾ ਭਲਾ ਵੀ ਕਰੋ, ਇਹ ਤਾਂ ਮੂਰਖ ਨਹੀਂ ਜਾਣਦਾ ਕਿ ਭਲਾ ਮੇਰਾ ਕਿਵੇਂ ਹੋ ਸਕਦਾ। ਚਾਰ ਦਾਣੇ ਚੱਕ ਕੇ ਮਹਾਰਾਜ ਕਹਿੰਦੇ ਲੰਗਰ ਚ ਪਾ ਜਾਣ। ਉਹ ਚਾਰ ਦਾਣਿਆਂ ਦੇ ਨਾਲ ਲੱਖਾਂ ਦਾਣਿਆਂ ਦੀ ਬਰਕਤ ਪੈ ਜਾਣੀ ਇਹਦੇ। ਮਾੜੇ ਮਾੜੇ ਠੇਕੇ ਲੈਣ ਲੱਗ ਗਿਆ, ਵੱਡਾ ਹੋ ਗਿਆ, ਪੈਸਾ ਆਉਣਾ ਸ਼ੁਰੂ ਹੋ ਗਿਆ, ਤੇ ਉਹਦੇ ਬਾਅਦ ਪੱਕੇ ਮਕਾਨ ਪਾ ਲਏ, ਪਰਮੇਸ਼ਰ ਨੂੰ ਭੁੱਲ ਗਿਆ, ਵਿਕਾਰਾਂ ਚ ਪੈ ਗਿਆ, ਸ਼ਰਾਬਾਂ ਗੁਲਾਬਾਂ ਚ ਅਭਿਮਾਨ ਆ ਗਿਆ, ਪੈਸੇ ਦਾ ਅਭਿਮਾਨ ਆ ਗਿਆ। ਮਹਾਰਾਜ ਕਹਿੰਦੇ ਧਰਮ ਭੂਮਿਕਾ ਜੋ ਕਰੇ ਗੁਮਾਨ, ਸੋ ਅੰਧਾ ਸੋ ਮੂਰਖ ਅੰਧਾ। ਮਹਾਰਾਜ ਨੇ ਮੂਰਖ ਤੇ ਅੰਧਾ ਕਿਹਾ। ਅਪਮਾਨ ਆ ਗਿਆ, ਮੈਂ ਅਮੀਰ ਹੋ ਗਿਆ, ਪਤਾ ਨੀ ਵੀ ਮੈਂ ਅਮੀਰ ਹੋਇਆ ਕਿਵੇਂ। ਉਹਨਾਂ ਨੇ ਫੇਰ ਵਿਚਾਰਿਆ ਵੀ ਇਹ ਤਾਂ ਵਿਕਾਰਾਂ ਚ ਪੈ ਗਿਆ, ਮਾਇਆ ਦਾ ਅਸਰ ਇਹਦੇ ਤੇ ਹੋ ਗਿਆ, ਸ਼ਰਾਬਾਂ ਕਬਾਬਾਂ ਚ ਪੈ ਗਿਆ, ਇਹਦੇ ਤਾਂ ਦੋਸ਼ੀ ਆਪਾਂ ਬਣ ਗਏ। ਹੁਣ ਕਹਿੰਦੇ ਫੇਰ ਇਹਨੂੰ ਉਸ ਹਾਲਤ ਚ ਲਿਆਓ, ਗੁਰੂ ਘਰੋਂ ਚਾਰ ਦਾਣੇ ਚੱਕ ਕੇ ਉਹਦੇ ਲਿਆ ਕੇ ਸੁੱਟਣੇ ਸ਼ੁਰੂ ਕਰਤੇ। ਗੁਰੂ ਘਰ ਦਾ ਜਿਸ ਘਰ ਦੇ ਵਿੱਚ ਅੰਨ ਜਾਏਗਾ ਉਹਦਾ ਸਾਰੀ ਕਮਾਈ ਗਲ ਜਾਏਗੀ, ਉਹਦੇ ਕੋਲ ਕੁਛ ਨੀ ਰਹਿੰਦਾ। ਪੂਜਾ ਦਾ ਤਾਨ ਜਿਸ ਘਰ ਦੇ ਵਿੱਚ ਚਲਿਆ ਗਿਆ ਘਰ ਗਲ ਜਾਏਗਾ। ਉਸੇ ਵੇਲੇ ਕਮਾਈ ਦੇ ਵਿੱਚ ਬਰਕਤ ਖੱਟ ਗਈ, ਘਾਟੇ ਪੈ ਗਏ, ਮੁੜ ਕੇ ਉੱਥੇ ਹੀ ਫੇਰ ਆ ਗਿਆ ਪੈੜਾਂ ਸੋ ਹੁੰਝਣ ਤੱਕ। ਮਹਾਰਾਜ ਕਹਿਣ ਲੱਗੇ ਫਿਰ ਸਾਡੇ ਕੋਲ ਆਇਆ ਪਿਆਰਿਓ, ਸਾਰੀ ਗੱਲ ਵਿਚਾਰੀ ਦੱਸਿਆ ਉਸਨੂੰ ਵੀ ਪਿਆਰਿਆ ਤੇਰੇ ਦਾਨ ਚਾਰ ਦਾਣਿਆਂ ਨਾਲ ਤੇਰੇ ਕਮਾਈ ਚ ਇੰਨੀ ਬਰਕਤ ਪੈ ਗਈ ਸੀ, ਤੇਤੋਂ ਸਾਂਭੀ ਨਾ ਗਈ, ਤੈਨੂੰ ਦਾਤ ਪਿਆਰੀ ਲੱਗੀ, ਦਾਤਾ ਭੁੱਲ ਗਿਆ, ਦਾਤ ਪਿਆਰੀ ਵਿਸਰਿਆ ਦਾਤਾ। ਸੋ ਇਸ ਤਰ੍ਹਾਂ ਸਾਧ ਸਿੰਘ ਜੀ ਕਹਿੰਦੇ ਚਾਰ ਦਾਣਿਆਂ ਦੇ ਨਾਲ ਕਿੰਨੀ ਬਰਕਤ ਪੈ ਗਈ। ਗੁਰੂ ਦੇ ਲੰਗਰਾਂ ਚ ਜੋ ਅਨਾਜ ਦਿੰਦਾ, ਗੁਰੂ ਕੇ ਲੰਗਰਾਂ ਚ ਸਬਜ਼ੀ ਦਿੰਦਾ, ਗੁਰੂ ਕੇ ਲੰਗਰਾਂ ਚ ਹੋਰ ਦਾਲਾਂ ਅਰਪਣ ਕਰਦਾ, ਸੰਗਤਾ ਅਤਿਥੀ ਆ ਕੇ ਛਕਦੇ ਨੇ, ਕਹਿੰਦੇ ਉਹਦਾ ਹਜ਼ਾਰ ਹਾ ਗੁਣਾ ਵੱਧ ਜਾਇਆ ਕਰਦਾ। ਉਹ ਫਲ ਮਿਲਦਾ ਇੱਥੇ ਮਿਲਦਾ ਤੇ ਅੱਗੇ ਦਰਗਾਹ ਜਾ ਕੇ ਵੀ ਮਿਲਦਾ। ਇੱਕ ਤਾਂ ਉਹ ਲੋਕ ਜਾਂਦੇ ਨੇ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ, ਦੂਸਰੇ ਉਹ ਜਾਂਦੇ ਨੇ ਜਿਨ੍ਹਾਂ ਨੇ ਜ਼ਿੰਦਗੀ ਬਰਬਾਦ ਕਰ ਲਈ ਪਾਪਾਂ ਦੇ ਅੰਦਰ, ਉਹਨਾਂ ਨੂੰ ਸਜਾਵਾਂ ਮਿਲਦੀਆਂ ਪਾਪੀ ਕਰਮ ਕਮਾਉਂਦੇ ਕਰਦੇ। ਹਾਏ ਹਾਏ ਨਾਨਕ ਜਿਉਂ ਮੱਥਣ ਮਦਾਣੀਆਂ ਤਿਉਂ ਮੱਥੇ ਤਰਨ। ਦੁਖੀ ਹੁੰਦੇ ਨੇ, ਰੋਂਦੇ ਨੇ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਵਿਕਾਰ, ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਅੰਤੀ ਵਾਰ। ਸੋ ਐਸੇ ਦੋਏ ਤਰ੍ਹਾਂ ਦੇ ਲੋਕ ਧਰਮਰਾਜ ਕੋਲ ਜਾਂਦੇ ਨੇ, ਇੱਕ ਤਾਂ ਪੁੰਨੀ ਜਾਂਦੇ ਨੇ ਇੱਕ ਪਾਪੀ ਜਾਂਦੇ। ਪੁੰਨ ਕਰਕੇ ਅਸੀਂ ਫਲ ਮੰਗਦੇ ਹਾਂ, ਫਲ ਦਾ ਸਾਨੂੰ ਫਲ ਭੋਗਣਾ ਪਵੇਗਾ, ਬਸ ਵੀ ਬੀਜ ਲੈ ਦਰਗਾਹ ਵਿੱਚ ਖਾਵਾਂਗੇ। ਉਹ ਪ੍ਰੇਮੀ ਆ ਤੇ ਉਦੋਂ ਉੱਪਰਲੀ ਗੱਲ ਕਰ, ਇਹ ਤਾਂ ਉਹਦਾ ਦਿੱਤਾ ਹੋਇਆ ਉਹਦੇ ਹੀ ਅਰਪਣ ਕਰਦਾ, ਇਹਦਾ ਫਲ ਨਾ ਮੰਗ। ਉਹ ਤਾਂ ਮੰਗਣਾ ਕੀ ਹੈ, ਮੰਗ ਉਹ ਚੀਜ਼ ਜਿਹੜੀ ਜਿਹੜੀ ਇੱਕ ਵਾਰੀ ਮਿਲ ਜਾਵੇ ਫਿਰ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਵੇ। ਉਹ ਚੀਜ਼ ਮੈਨੂੰ ਦੇ ਦੇ ਹੇ ਪ੍ਰਭੂ, ਬਿਨ ਦੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ ਹੈ ਬਾਲੋ, ਉਤਰੇ ਮਨ ਕੀ ਭੁੱਖ ਦੀ ਦੇ
Yeah.
ਦੇ ਨਾਮ ਸੰਤੋਖਿਆ ਉਤਰੇ ਮਨ ਕੀ ਤੋ। ਸਵਰਗ ਤੇ ਨਰਕ ਗੁਰਸਿੱਖ ਸਵਰਗ ਨਹੀਂ ਬਣਦਾ। ਸੋ ਇਸ ਤਰ੍ਹਾਂ ਦੇ ਨਾਲ ਦੋ ਤਰ੍ਹਾਂ ਦੇ ਜੀਵ ਜਾਂਦੇ ਨੇ, ਇੱਕ ਪੁੰਨ ਦਾ ਬਦਲਾ ਲੈਣ ਵਾਲੇ, ਇੱਕ ਪਾਪਾਂ ਦਾ ਫਲ ਭੋਗਣ ਵਾਲੇ। ਸੋ ਪਾਪਾਂ ਦਾ ਫਲ ਉੱਥੇ ਨਰਕ ਹੋਇਆ ਕਰਦਾ। ਰਾਜਾ ਜਨਕ ਜਦੋਂ ਧਰਮਰਾਜ ਦੇ ਜਾਂਦਾ, ਧਰਮਰਾਜ ਨੂੰ ਪਤਾ ਲੱਗਿਆ ਕਿ ਮੇਰੀ ਪੁਰੀ ਚ ਉਹ ਮਹਾਂਪੁਰਸ਼ ਆ ਗਿਆ ਜਿਨ੍ਹਾਂ ਦੀ ਚਰਨ ਧੂੜ ਨੂੰ 68 ਤੀਰਥਾਂ ਦੇ ਦੇਵਤੇ ਵੀ ਲੋਚ ਰਹੇ ਨੇ। ਮੇਰੇ ਤਾਂ ਭਾਗ ਜਾਗ ਪਏ,
ਸੁੱਤੇ ਭਾਗ ਜਾਗ ਪਏ ਮੇਰੇ, ਮੇਲਾ ਹੋ ਗਿਆ ਸਾਧਾਂ ਦਾ। ਭਾਗ ਜਾਗ ਪਏ ਮੇਰੇ, ਮੇਲਾ ਹੋ ਗਿਆ ਸਾਧਾਂ ਦਾ।
ਪੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਦੇਹ ਮਿਲ ਤਰ ਨਾਨਕ, ਜਨਮ ਜਨਮ ਕੀ ਸੋਈ। ਭਾਗਾਂ ਤੋਂ ਬਗੈਰ ਪੂਰੇ ਮਹਾਤਮਾ ਦੇ ਦਰਸ਼ਨ ਨਹੀਂ ਹੋਇਆ ਕਰਦੇ। ਜੇ ਭਲਾ ਦਿਸ ਵੀ ਜਾਣ ਤਾਂ ਪੁੰਨ ਦੀ ਥਾਂ ਤੇ ਪਾਪ ਲੱਗ ਜਾਇਆ ਕਰਦਾ, ਕਿਉਂਕਿ ਕਰਮ ਹੈ ਨਹੀਂ, ਤਰਕ ਕਰ ਬੈਠੇਗਾ। ਮਾੜੀ ਚਿੱਤ ਮਿਲੇਗਾ, ਅਭਿਮਾਨ ਵਿੱਚ ਆ ਕੇ ਗਰਦਨ ਐ ਕਰਕੇ ਕੋਲ ਦੀ ਲੰਘ ਜਾਏਗਾ, ਉਹ ਪਾਪ ਦਾ ਭਾਗੀ ਹੋ ਜਾਏਗਾ, ਕਿਉਂਕਿ ਸਤਿਕਾਰ ਨਾ ਕਰਿਆ ਉਸਨੇ। ਉਹਦੇ ਸਤਿਕਾਰ ਕਰਨ ਵਾਸਤੇ ਤਾਂ 68 ਤੀਰਥਾਂ ਦੇ ਦੇਵਤੇ ਹੱਥ ਬੰਨੀ ਖੜੇ ਬੇਨਤੀਆਂ ਕਰਦੇ ਨੇ ਕਿ ਹੇ ਮਹਾਂਪੁਰਸ਼ੋ, ਕਿਰਪਾ ਕਰੋ, ਕਿਰਪਾ ਕਰਕੇ ਆਪਣੀ ਚਰਨ ਧੂੜ ਦੀ ਬਖਸ਼ਿਸ਼ ਕਰ ਦਿਓ। ਅਸੀਂ ਤੁਹਾਡੇ ਕੁਛ ਨਹੀਂ ਮੰਗਦੇ, ਜੇ ਮੰਗਦੇ ਹਾਂ ਤਾਂ ਤੁਹਾਡੀ ਚਰਨ ਧੂੜ।
ਤੀਰਥ ਦੀ ਲੋਚ ਦੇ
ਤੇ ਕਰੇ ਉਦਮ ਤੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਤੂਰ ਗੁਆਏ। ਕਹਿਣ ਲੱਗਿਆ ਮੇਰੇ ਤਾਂ ਭਾਗ ਜਾਗ ਵੇ ਮਹਾਂਪੁਰਸ਼ ਬ੍ਰਹਮ ਗਿਆਨੀ ਭਗਤ ਜਨਕ ਵਰਗੇ ਮੇਰੀ ਪੁਰੀ ਵਿੱਚ ਇੱਥੇ ਤਾਂ ਪਾਪੀ ਤੇ ਪੁੰਨੀਆਂ ਨੇ ਆ ਕੇ ਮੇਰੀ ਪੁਰੀ ਭ੍ਰਿਸ਼ਟ ਕਰੀ ਪਈ ਹੈ। ਅੱਜ ਦਵੀਤਰਾਗ ਮਹਾਂਪੁਰਸ਼ ਪੂਰਨ ਗਿਆਨਵਾਨ ਪਰਮੇਸ਼ਰ ਦਾ ਸਰੂਪ ਉਹਨਾਂ ਦੇ ਚਰਨ ਪੈ ਗਏ। ਉਸ ਵੇਲੇ ਭਾਵ ਦੇ ਵਿੱਚ ਆ ਕੇ ਵਾਰ ਵਾਰ ਬੇਨਤੀਆਂ ਕਰ ਰਿਹਾ
ਮੇਰਾ ਕਰਤਾ ਪਵਨ ਪ੍ਰੀਤ ਹਰੀ
ਨਾਨਕ ਧਰਮ ਐਸੇ ਚਵੈ ਕੀ ਤੁਹਾਨੂੰ ਪਵਨ ਪਨੀਤ। ਮਹਾਰਾਜ ਆਪਨੇ ਐਡੀ ਬੜੀ ਕਿਰਪਾ ਮੈਨੂੰ ਵੀ ਯਾਦ ਰੱਖਿਆ ਮੇਰੇ ਤੇ ਵੀ ਐਡੀ ਕਿਰਪਾ ਕਰ ਦਿੱਤੀ। ਇਹ ਤਾਂ ਪਾਪੀ ਲੋਕਾਂ ਨੇ ਇੱਥੇ ਆ ਕੇ ਮੇਰੀ ਪੁਰੀ ਨੂੰ ਭ੍ਰਿਸ਼ਟ ਕਰਿਆ ਹੋਇਆ। ਆਪਨੇ ਤਾਂ ਬਹੁਤ ਕਿਰਪਾ ਕਰੀ, ਆਪ ਕੋਈ ਮੈਨੂੰ ਸੇਵਾ ਦੱਸੋ। ਧਰਮਰਾਜ ਤਾਂ ਸੇਵਾ ਕਰਦਾ, ਸਾਧ ਕਹਿ ਸੰਗ ਧਰਮਰਾਜ ਕਰੇ ਸੇਵਾ। ਜਿਹੜੇ ਸਤਸੰਗ ਕਰਦੇ ਨੇ ਸਾਧੂਆਂ ਦੀ ਸੰਗਤ ਕਰਦੇ ਨੇ, ਜੇ ਕਿਤੇ ਉਹ ਵੀ ਚਲੇ ਜਾਣ ਉਹਦੇ ਲੋਕ ਚ, ਉਹਨਾਂ ਦੀ ਵੀ ਸੇਵਾ ਕਰਦਾ। ਸੰਤਾਂ ਦੀ ਤਾਂ ਕਰਨੀ ਉਹ ਕਰਨੀ, ਸਾਧਕਾ ਸੰਗ ਸੋਭਾ ਸੁਰ ਦੇਵ। ਸੰਗਤ ਇੱਥੇ ਕਰਦਾ ਤੇ ਸੋਭਾ ਦਰਗਾਹ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ। ਤੇ ਜਿਹੜਾ ਆਪੇ ਮਹਾਂਪੁਰਸ਼ ਬ੍ਰਹਮ ਗਿਆਨ ਅਵਸਥਾ ਦਾ ਚਲਿਆ ਜਾਵੇ, ਫਿਰ ਤਾਂ ਉਹਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ। ਵਾਰ ਵਾਰ ਪੁੱਛਦਾ ਕਿ ਮਹਾਰਾਜ ਆਪ ਕਿਰਪਾ ਕਰੋ, ਮੈਨੂੰ ਕੋਈ ਸੇਵਾ ਦੱਸ। ਉਸ ਵੇਲੇ ਜੰਮਪੁਰ ਗਿਆ ਪੁਕਾਰ ਸੁਣ, ਬਿਲਲਾਵਨ ਜੀ ਨਰਕ ਨਿਵਾਸ। ਨਰਕਾਂ ਦੇ ਨਿਵਾਸ ਕਰਨ ਵਾਲੇ ਜੀਵ ਹਾਹਾਕਾਰ ਮੱਚੀ ਪਈ ਹੈ, ਦਿਲ ਨਰਮ ਸੀ, ਬਾਰ ਬਾਰ ਸੇਵਾ ਨੂੰ ਕਹਿੰਦਾ। ਉਸ ਵੇਲੇ ਆਪਨੇ ਫਰਮਾਨ ਕਰਿਆ ਕਿ ਧਰਮਰਾਜ ਜੇ ਤੂੰ ਸੇਵਾ ਕਰਨੀ ਚਾਹੁੰਦਾ ਤਾਂ ਇਹ ਕਰ ਦੇ। ਕੰਬ ਗਿਆ ਸੁਣਦੀ ਸਾਰ, ਕੋਈ ਜਵਾਬ ਨਹੀਂ ਆਉਂਦਾ। ਧਰਮ ਹੈ ਮਹਾਤਮਾ ਨੇ ਹੁਕਮ ਕਰਤਾ, ਜੇ ਮੈਂ ਨਹੀਂ ਮੰਨਦਾ ਤਾਂ ਬਹੁਤ ਵੱਡੀ ਅਵਗਿਆ ਹੈ, ਜੇ ਮੈਂ ਮੰਨਦਾ ਤਾਂ ਧਰਮ ਦੀ ਜਿਹੜੀ ਤਕੜੀ ਹੈ ਇਹਦੇ ਉੱਤੇ ਜੋ ਤੁਰ ਕੇ ਪਾਪਾਂ ਦੇ ਫਲ ਭੋਗਣ ਵਾਸਤੇ ਕੁੰਭੀ ਨਰਕ ਚ ਗੋਤੇ ਖਾ ਰਹੇ ਨੇ, ਹਥਿਆਰੇ ਨੇ, ਮਹਾਂਮੂਰ ਮਹਾਂਪਾਪੀ ਨੇ, ਗੁਰੂ ਤੋਂ ਬੇਮੁਖ ਨੇ, ਐਸੇ ਐਸੇ ਜੋ ਮਹਾਂਪਾਪੀ ਨੇ ਉਹਨਾਂ ਨੂੰ ਕਿਵੇਂ ਛੱਡ ਦੇਵਾਂ। ਮੇਰੇ ਕੋਲ ਕਾਨੂੰਨ ਕੋਈ ਨਹੀਂ ਜਿਹਦੇ ਨਾਲ ਮੈਂ ਛੱਡਦਾ, ਦੂਸਰੇ ਪਾਸੇ ਮੈਂ ਮਹਾਤਮਾ ਦਾ ਵਚਨ ਨਾ ਮੰਨ ਕੇ ਕਿੱਦਾਂ ਬੜਾ ਦੋਸ਼ੀ ਹੋਵਾਂਗਾ। ਪਤਾ ਨੀ ਕਿੰਨੇ ਜਨਮ ਮੈਨੂੰ ਨਰਕਾਂ ਦੇ ਵਿੱਚ ਜਾਣਾ ਪਏ। ਪਰੇਸ਼ਾਨ ਹੋ ਗਿਆ, ਅਰਦਾਸ ਕਰੀ, ਹੇ ਪ੍ਰਭੂ ਕਿਰਪਾ ਕਰੋ, ਮੈਨੂੰ ਕੋਈ ਜਵਾਬ ਨਹੀਂ ਆ ਰਿਹਾ। ਉਸ ਵੇਲੇ ਅੰਦਰ ਪ੍ਰਕਾਸ਼ ਹੋ ਗਿਆ, ਪ੍ਰਕਾਸ਼ ਦੇ ਵਿੱਚ ਬੋਲਦਾ ਹੈ, ਸਿਰ ਮੱਥੇ ਤੇ ਬਜਾ ਲਿਆਉਂਦਾ ਜੇ ਮੈਂ ਮਾਲਕ ਹੁੰਦਾ। ਮੈਂ ਮਾਲਕ ਨਹੀਂ, ਮੈਂ ਤਾਂ ਚੱਕਰ ਹੋ ਕੇ ਇੱਥੇ ਬੈਠਾ। ਤੁਸੀਂ ਅਕਾਲ ਪੁਰਖ ਨੂੰ ਕਹਿ ਕੇ ਸਾਰਿਆਂ ਨੂੰ ਛਡਾ ਦੋ, ਤੁਸੀਂ ਉਹਦੇ ਅਨੰਨ ਭਗਤੋਂ, ਉਹਦਾ ਰੂਪ ਹੋ ਤੁਸੀਂ, ਤੁਸੀਂ ਉਹਨਾਂ ਨੂੰ ਕਹਿ ਕੇ ਸਾਰੇ ਨਰਕ ਖਾਲੀ ਕਰਾ ਦੋ। ਕਹਿਣ ਲੱਗੇ, ਨਹੀਂ ਧਰਮਵਾਰ, ਕੋਈ ਹੋਰ ਤਰੀਕਾ ਦੱਸ ਜਿਹਦੇ ਨਾਲ ਇਹ ਛੁੱਟ ਜਾਣ। ਉਹ ਕਹਿਣ ਲੱਗੇ, ਮਹਾਰਾਜ ਇੱਥੇ ਹਰ ਜੀਵ ਨੇ ਪਾਪ ਕਰੇ ਹੋਏ ਨੇ, ਉਹਨਾਂ ਦਾ ਫਲ ਭੁਗਤ ਰਹੇ ਨੇ। ਜਦੋਂ ਪਾਪ ਦਾ ਫਲ ਭੁਗਤਿਆ ਜਾਊਗਾ, ਉਸ ਵੇਲੇ ਜਿਉਂ ਜਿਉਂ ਭੁਗਤੇ ਜਾਣਗੇ ਤਿਉਂ ਤਿਉਂ ਨਰਕਾਂ ਚੋਂ ਨਿਕਲਦੇ ਜਾਂਦੇ ਨੇ। ਕਹਿਣ ਲੱਗੇ, ਪਾਪਾਂ ਦੇ ਬਦਲੇ ਜੇ ਪੁੰਨ ਤੁਸੀਂ ਦੇ ਸਕੋ ਤਾਂ ਉਹ ਅਸੀਂ ਤੋਲ ਲਾਂਗੇ। ਜਿੰਨੇ ਜੀਵ ਉਸ ਪੁੰਨ ਦੇ ਬਦਲੇ ਛੁੱਟ ਸਕਣਗੇ ਉਹ ਛੁੱਟ ਜਾਣਗੇ। ਕਹਿਣ ਲੱਗੇ, ਠੀਕ ਹੈ, ਐ ਕਰ, ਇਹਨਾਂ ਦੀ ਗਿਣਤੀ ਕਰ ਲੈ। ਸਾਡੀ ਜਵਾਨ ਦੇ ਵਿੱਚ ਇਸ ਤਰ੍ਹਾਂ ਹੈ ਕਿ ਤੱਕੜੀ ਲੈ ਲੈ, ਇਹਨਾਂ ਦੇ ਸਾਰੇ ਪਾਪ ਇੱਕ ਤੱਕੜ ਦੇ ਵਿੱਚ ਪਾ ਲੈ, ਕੰਪਿਊਟਰਾਈਜ਼ਡ ਕਰ ਲੈ ਇਹਨੂੰ। ਉਸੇ ਤਰ੍ਹਾਂ ਦੇ ਨਾਲ ਉਸਨੇ ਸਾਰੇ ਪਾਪ ਇੱਕ ਪੱਲੜੇ ਵਿੱਚ ਪਾ ਲਏ। ਹੁਣ ਕਹਿਣ ਲੱਗੇ, ਦੇਖ ਮੈਂ ਪੁੰਨ ਦੇਣ ਲੱਗਿਆ ਇੱਕ ਨਾਮ ਦਾ, ਇੱਕ ਵਾਰੀ ਕਹਿਣ ਦਾ ਸਿਰਫ। ਹੁਣ ਇਹ ਨਾਮ ਦੇ ਬਾਰੇ ਬੜਾ ਸਾਡੇ ਸਮਝ ਨਹੀਂ ਆਉਂਦਾ ਵੀ ਉਹ ਨਾਮ ਕਿਹੜਾ ਸੀ ਰਾਜੇ ਨਾ ਜਨਕ ਨੇ ਜਿਹੜਾ ਕਹਿਤਾ। ਨਾਮ ਦੇ ਵਿੱਚ ਰਸਨਾ ਦਾ ਨਾਮ ਜਪੀਏ, ਵਾਹਿਗੁਰੂ 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 ਵਾਹਿਗੁਰੂ। ਕੰਠ ਦਾ ਨਾਮ ਜਪੀਏ, ਬਿਨਾਂ ਬੋਲੇ, ਬਿਨਾਂ ਜੀਭ ਹਿਲਾਏ, ਬਿਨਾਂ ਬੁੱਲ ਹਿੱਲੇ, ਉਹਦਾ ਫਲ ਦਸ ਗੁਣਾ ਵਧ ਜਾਇਆ ਕਰੇ। ਜੇ ਅਸੀਂ ਹਿਰਦੇ ਵਿੱਚ ਨਾਮ ਪਸੰਤੀ ਬਾਣੀ ਦਾ ਨਾਮ ਜਪੀਏ ਤਾਂ 100 ਗੁਣਾ ਫਲ ਵਧ ਜਾਂਦਾ। ਜੇ ਅਸੀਂ ਨਾਭੀ ਦਾ ਸਾਇਲੈਂਸ ਦੇ ਵਿੱਚ ਜਾ ਕੇ ਨਾਮ ਧੁਨ ਸੁਣੀਏ 1000 ਗੁਣਾ ਫਲ ਵਧ ਜਾਂਦਾ। ਇੱਧਰ 1 ਮਿੰਟ ਨਾਮ ਜਪਣਾ ਤੇ ਉੱਧਰ 1000 ਮਿੰਟ ਜਪਣਾ, ਇੱਧਰ 1 ਘੰਟਾ ਨਾਮ ਜਪਣਾ ਉੱਧਰ 1000 ਘੰਟਾ ਨਾਮ ਜਪਣਾ, ਫਲ ਦੇਖੋ ਕਿੰਨਾ ਵੱਧ ਹੈ। ਇਸੇ ਤਰ੍ਹਾਂ ਆਗਿਆ ਚੱਕਰ ਦੇ ਵਿੱਚ ਨਾਮ ਦੀ ਧੁਨ ਸਰਵਣ ਕਰੀਏ ਅਨਹਦ ਸ਼ਬਦਾਂ ਦੀ ਮਦਦ ਨਾਲ, ਫਲ ਹੋਰ ਵੱਧ ਜਾਂਦਾ, 10 ਲੱਖ ਗੁਣਾ ਫਲ ਵੱਧ ਜਾਇਆ ਕਰ, 10,000 ਗੁਣਾ। ਉਪਾਸ਼ਨਾ ਦੇ ਮੰਡਲ ਚ ਜਾ ਕੇ ਨਾਮ ਜਪੀਏ, 1,00,000 ਗੁਣਾ ਫਲ ਵੱਧ ਜਾਂਦਾ। ਤ੍ਰਿਪਟੀ ਤੋਂ ਉੱਤੇ ਹੋ ਕੇ ਨਾਮ ਜਪੀਏ, 10ਵੇਂ ਦੁਆਰ ਦਾ ਨਾਮ ਜਪੀਏ ਤਾਂ 10,00,000,000 ਗੁਣਾ ਵੱਧ ਜਾਂਦਾ, 10,00,000,000 ਗੁਣਾ ਵੱਧ ਜਾਂਦਾ। ਤੇ ਜਦੋਂ ਨਾਮ ਦੇ ਮੰਡਲ ਚ ਜਾ ਕੇ ਨਾਮ ਦਾ ਉਚਾਰਨ ਕਰੀਏ ਤਾਂ ਇਹਦਾ ਕੋਈ ਅੰਤ ਹੀ ਨਹੀਂ ਰਹਿੰਦਾ, ਫਲ ਦਾ ਵੀ ਕਿੰਨਾ ਵੱਧ ਜਾਂਦਾ, ਬੇਅੰਤ ਹੋ ਜਾਂਦਾ। ਉਸ ਵੇਲੇ ਕਹਿਣ ਲੱਗੇ ਵੀ ਦੇਖ, ਦੂਸਰੇ ਪੱਲਰੇ ਦੇ ਵਿੱਚ ਮੈਂ 1 ਨਾਮ ਗਹਿਣੇ ਧਰਦਾ, ਗਹਿਣੇ ਧਰਿਓ ਨੇ 1 ਨਾਉ, ਪਾਪਾ ਨਾਲ ਕਰੇ ਨਿਰਜਾਸੀ, ਉਹ ਤੋਲ ਹੁੰਦਾ ਉਹਦਾ ਪਾਪਾ ਨਾਲ। ਇੱਧਰ ਪਾਪਾਂ ਦਾ ਪਲੜਾ ਭਰਿਆ ਪਿਆ ਤੇ ਇੱਧਰਲੇ ਪਾਸੇ 1 ਨਾਮ ਰੱਖਿਆ, ਨਾਮ ਰੱਖਣ ਦੀ ਦੇਰ ਸੀ। ਉਹ ਜਿਹੜਾ ਪਾਪਾਂ ਦਾ ਪਲੜਾ ਸੀ, ਜਿਹੜਾ ਬੇਅੰਤ ਭਾਰੀ, ਉਹ ਉੱਪਰ ਚਲਿਆ ਗਿਆ, ਉਹ ਧਰਤੀ ਦੇ ਨਾਲ ਆ ਲੱਗਿਆ, ਪਾਸਕੂ ਬਣ ਗਿਆ ਪਾਪ ਸਾਰਾ। ਪਾਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾਉ ਉਹ ਤੁਲ ਨਾ ਤਲਾ ਸੀ। ਇਸ ਅਵਸਥਾ ਦਾ, ਬ੍ਰਹਮ ਗਿਆਨ ਦੀ ਅਵਸਥਾ ਦਾ, ਦ੍ਰਿਸ਼ਟੀ ਖੁੱਲੀ ਦੀ ਅਵਸਥਾ ਦਾ, ਜਿੱਥੇ ਭੇਦ ਵਸਦਾ ਹੈ ਉੱਥੇ 1 ਵਾਰੀ ਕਹੇ ਹੋਏ ਦਾ ਇੰਨਾ ਫਲ ਹੈ ਕਿ ਸਾਰੇ ਸੰਸਾਰ ਦਾ ਉਧਾਰ ਕਰ ਸਕਦਾ। ਗੁਰਮੁਖ ਕੋਟ ਆਧਾਰ ਦਾ ਦੇ ਨਾਮ ਹੈ 1 ਕਣੀ, ਪੂਰਾ ਕਿੱਸਾ ਥਿੰਕ ਕਰਨ ਦੇ ਨਾਲ ਇਹ ਸਾਰੇ ਸੰਸਾਰ ਨੂੰ ਛਡਾ ਦਿੰਦਾ, ਕਿਉਂਕਿ ਨਾਮ ਦੀ ਮਹਿਮਾ ਵੱਡੀ ਹੈ। ਤੇ ਹੋਇਆ ਕਿ ਧਰਮਰਾਜ ਬੇਨਤੀ ਕਰਦਾ, ਮਹਾਰਾਜ ਇੰਨਾ ਪੁੰਨ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੇ ਪਾਪੀ ਨੇ ਉਹਨਾਂ ਦੇ ਵੀ ਪਾਪ ਤੁਸੀਂ ਖਤਮ ਕਰ ਦਿੱਤੇ, ਇਹਨਾਂ ਜੀਵਨ ਦਾ ਤਾਂ ਹੁਣ ਰਿਹਾ ਹੀ ਕੋਈ ਨੀ। ਉਸੇ ਵੇਲੇ ਦਰਵਾਜ਼ੇ ਖੋਲਤੇ, ਹੁਕਮ ਕਰਤਾ ਧਰਮਰਾਜ ਨੇ ਕਿ ਨਿਕਲ ਜਾਓ ਪਿਆਰਿਓ, ਛੱਡ ਦੋ ਨਰਕਾਂ ਨੂੰ, ਪੜੋ ਪਿਆਰ ਨਾਲ। ਗੁਰਮੁਖ ਨਾਉ ਉਹ ਤੁਲ ਨਾ ਤੁਲਾ ਸੀ, ਜਿਹੜਾ ਤੁਲਣ ਵਾਲਾ ਹੀ ਨਹੀਂ ਹੈ ਉਹਦੇ ਨਾਲ ਕੀ ਤੋਲੇਗਾ। ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਰਕ ਜਮ ਫਾਸੀ, ਮੁਗਤ ਜੁਗਤ ਨਾਮੈ ਕੀਤਾ ਸੀ। ਇਸ ਤਰ੍ਹਾਂ ਦੇ ਨਾਲ ਉਹ ਪਰਮੇਸ਼ਰ ਦਾ ਨਾਮ ਨਾਨਕ ਕਰ ਕੇਵਲ ਨਾਮ, ਉਹਦੀ ਮਹਿਮਾ ਨੂੰ ਨਹੀਂ ਕੋਈ ਜਾਣਦਾ। ਇਹ ਬਚਨ ਮਹਾਰਾਜ ਜੀ ਸਾਲਸਰਾਏ ਨਾਲ ਕਰ ਰਹੇ ਸੀ। ਸਾਲਸ ਰਾਏ ਬਾਰ ਬਾਰ ਕਹਿੰਦਾ ਸੀ, ਮਹਾਰਾਜ ਲਾਲ ਦੀ ਕੀਮਤ ਨਹੀਂ, ਇਹ ਤਾਂ ਬੇਕੀਮਤਾ ਲਾਲ ਹੈ। ਮਹਾਰਾਜ ਕਹਿੰਦੇ ਸਾਲਸ ਰਾਏ, ਤੇਰੇ ਅੰਦਰ ਪਰਮੇਸ਼ਰ ਦਾ ਨਾਮ ਹੈ, ਨਾਉ ਨੇ ਦਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸੰਵਾਦ ਅਨੰਤ ਨਾਦ ਕਹਿ ਨਾ ਜਾਈ ਚਾਰਜ ਮਸਵਾਦ। ਕਹਿੰਦੇ ਦੇਖਿਆ ਫਿਰ ਨਾਮ ਦੀ ਮਹਿਮਾ ਕਿੰਨੀ ਹੈ। ਏਕ ਚਿੱਤ ਜੇ ਇੱਕ ਛਿੰਤ ਆਇਓ, ਕਾਲ ਫਾਸ ਕੇ ਬੀਜ ਨਾ ਆਇਓ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਕਿ ਸਾਲਸਰਾਏ, ਪੱਥਰਾਂ ਤੋਂ ਬੇਟੀ ਚੁੱਕ ਨਾਮ ਵੱਲ ਲਿਆ, ਚਰਨਾਂ ਤੇ ਟੈ ਪਿਆ, ਪਾਤਸ਼ਾਹ ਕਿਰਪਾ ਕਰੋ ਮੇਰੀਆਂ ਮੇਰੇ ਨੇਤਰ ਖੋਲ ਦਿੱਤੇ ਬੰਦ, ਮੈਂ ਮਾਇਆ ਦਾ ਬੰਦਾ ਮਾਇਆ ਦੇ ਅੰਧਕਾਰ ਚ ਫਸਿਆ ਹੋਇਆ ਸੀ, ਮੇਰੇ ਭਾਗ ਤੇਰੇ ਚਰਨਾਂ ਚ ਮੈਨੂੰ ਲੈ, ਮੇਰੇ ਤੇ ਹੁਣ ਕਿਰਪਾ ਕਰ। ਸੋ ਉਸ ਵੇਲੇ ਮਹਾਰਾਜ ਜੀ ਨੇ ਫਰਮਾਨ ਕੀਤਾ ਕਿ ਇਹ ਸਰੀਰ ਦੇ ਵਿੱਚ ਪਰਿਪੂਰਨ ਵਾਹਿਗੁਰੂ ਰਹਿੰਦਾ, ਕਾਇਆ ਨਗਰ ਨਗਰਗੜ੍ਹ ਅੰਦਰ ਸਾਚਾ ਵਾਸਾ, ਪੁਰਗ ਅਗਨੰਦਰ ਅਸਥਰ ਥਾਨ ਸਦਾ ਨਰਮਾਇਲ, ਆਪੇ ਆਪ ਪਾਏ ਨਾ ਅੰਤਰ ਕੋਟ ਛਜੇ ਹਟ ਨਾਲੇ, ਆਪੇ ਲੇਵੈ ਬਸ ਸੰਭਾਲੇ, ਬੱਜਰ ਕਪਾੜ ਜੜੇ ਜੜ ਜਾਣੇ, ਗੁਰ ਸ਼ਬਦੀ ਕਲਾਏ ਨਾ ਪੀਤਰ ਕੋਟ ਗੁਫਾ ਕਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦੁਸ ਦਸਵੇਂ ਪੁਰਖ ਅਲੇਖ ਲਖਾਰੀ, ਆਪੇ ਲੱਖ ਲਖਾਏ ਨਾ। ਉਹ ਜਿਹੜਾ ਵਾਹਿਗੁਰੂ ਅੰਦਰ ਸੀ, ਮਹਾਰਾਜ ਨੇ ਕਿਰਪਾ ਕੀਤੀ, ਕਿਰਪਾ ਕਰਕੇ ਦ੍ਰਿਸ਼ਟੀ ਵਸ ਦਿੱਤੀ, ਕਹਿੰਦੇ ਦੇਖ ਸਾਲਸ ਰਹਿ ਅੱਖ ਬੰਦ ਹੈ, ਗੁਰੂ ਦੀ ਕਿਰਪਾ ਦੇ ਨਾਲ ਅੱਖ ਖੁੱਲ ਜਾਂਦੀ ਹੈ। ਗੁਰੇ ਦਿਖਾਏ ਉਹ ਨੋਏ ਨਾ, ਈਤਾ ਉਤਾ ਘੱਟ 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 ਘੱਟ, ਤੂੰ ਹੀ ਮੋਏ। ਕਹਿੰਦੇ ਇੱਕੋ ਹੀ ਪਾਰਬ੍ਰਹਮ ਪਰਮੇਸ਼ਰ ਅਨੇਕ ਰੂਪ ਧਾਰ ਕੇ ਸੰਸਾਰ ਚ ਆਪਣੀ ਖੇਲ ਕਰ ਰਿਹਾ, ਏਕ ਰੂਪ ਅਨੇਕ ਮੂਰਤ ਕੀਨ ਰੂਪ ਅਨੇਕ, ਖੇਲ 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 ਖੇਲਣ ਅੰਤ ਕੋ ਫਿਰੇ, ਅੰਡਰ ਜੇਰ ਸੇਤ ਯਕੀਨੀ, ਉਤਪ ਖਾਨ ਬਹੁ ਰਚ ਦੀਨੀ, ਕਹੂੰ ਫੂਲ ਰਾਜਾ ਹੋਇਆ ਬੈਠਾ, ਕਹੂੰ ਸਿਮਟ ਪਯੋ ਸ਼ੰਕਰ ਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਚੰਬ ਅਸੰਭਵ, ਆਦ ਜਗਾ ਸਰੂਪ ਸੁਭ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ, ਆਪਣੀ ਮਾਇਆ ਆਪ ਸਾਰੀ, ਆਪੇ ਵੇਖਣ ਹਾਰਾ, ਨਾਨਾ ਰੂਪ ਧਰੇ ਬੋਰੰਗੀ, ਸਭ ਤੇ ਰਹੇ ਨੇ ਏਕ ਹੈ ਰੇ ਹਰ, ਏਕ ਹੈ ਜਾਨ, ਏਕ ਹੈ ਕਹਿ ਗੁਰਮੁਖ ਜਾਨ। ਉਹ ਇੱਕ ਦਾ ਦਰਸ਼ਨ ਕਰਾ ਦਿੱਤਾ, ਕ੍ਰਿਤ ਕ੍ਰਿਤ ਹੋ ਗਿਆ, ਕਿਰਪਾ ਕਰ ਦਿੱਤੀ, ਚਰਨਾਂ ਤੇ ਟਹਿ ਪਿਆ, ਪਾਤਸ਼ਾਹ ਮੇਰੇ ਨੈਣ ਖੋਲਤੇ, ਮੈਂ ਤਾਂ ਪੱਥਰਾਂ ਦੇ ਉੱਤੇ ਨੈਣ ਅੰਧਕਾਰ ਦੇ ਵਿੱਚ ਫਸਿਆ ਹੋਇਆ ਸੀ, ਉਹ ਮੈਨੂੰ ਹੀਰਾ ਦਿਖਾ ਦਿੱਤਾ, ਜਿਹਦਾ ਕੋਈ ਮੁੱਲ ਨਹੀਂ, ਜਿਸ ਨੂੰ ਨਾਮ ਹੀਰਾ ਕਹਿੰਦੇ। ਸੋ ਇਹ ਤਰ੍ਹਾਂ ਸਾਹ ਸਿੰਘ ਜੀ ਗੁਰੂ ਨਾਨਕ ਦੇ ਘਰ ਕੇਵਲ ਨਾਮ, ਗੁਰੂ ਨਾਨਕ ਨਾਮ ਲੈ ਕੇ ਆਏ ਨੇ ਸੰਸਾਰ ਦੇ ਤਾਰਨ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸਚਵੇਂ, ਸੰਸਾਰ ਰੋਗੀ ਦਾ ਉਧਾਰ ਕਰਨ ਵਾਸਤੇ ਪਾਤਸ਼ਾਹ ਨਾਮ ਦੀ ਦਾਰੂ ਲੈ ਕੇ ਆਏ ਨੇ, ਵੰਡਦੇ ਨੇ ਲੈ ਲੋ ਦਾਰੂ। ਜਦ ਅਸੀਂ ਛੋਟੇ ਹੁੰਦੇ ਸੀ ਇੱਕ ਸ਼ਬਦ ਆਮ ਪੜਿਆ ਜਾਂਦਾ ਸੀ ਪੜੋ ਪਿਆਰ ਦੇ ਨਾਲ,
ਆਹ
ਜੋ ਨਾਮ ਦੀ ਦਾਤ ਲੈ ਕੇ ਆਇਆ ਸੰਸਾਰ ਰੋਗੀ ਨਾਮ ਦਾਰੂ ਮੈਰ ਲਾਗੇ ਸਚ ਮੇਰਾ ਗੁਰ ਗੋਵਿੰਦਾ ਉਹ ਗੋਵਿੰਦਾ ਕਰਦਾ ਕੀ ਹੈ ਗੁਰੂ ਨਾਮ ਦੀ ਦਵਾਈ ਦੇ ਕੇ ਜਮਾਂ ਦਾ ਫੰਦਾ ਕੱਟ ਦਿੰਦਾ ਤੋ ਐਸਾ ਨਾਮ ਗੁਰੂ ਨਾਨਕ ਦੇ ਘਰੋਂ ਪਿਆਰਿਓ ਮਿਲਦਾ ਪੰਜ ਪਿਆਰਿਆਂ ਤੋਂ ਸ਼ਬਦ ਮਿਲਦਾ ਜਿਹਨੂੰ ਗੁਰੂ ਦਾ ਸ਼ਬਦ ਕਹਿੰਦੇ ਨੇ ਗੁਰਮੰਤਰ ਕਹਿੰਦੇ ਨੇ ਵਾਹਿਗੁਰੂ ਮੰਤਰ ਕਹਿੰਦੇ ਉਹ ਵਾਹਿਗੁਰੂ ਮੰਤਰ ਦੀ ਕਮਾਈ ਕਰਕੇ ਲਗਾਤਾਰ ਉਤਸ਼ਾਹ ਦੇ ਨਾਲ ਕਰਕੇ ਲਗਨ ਦੇ ਨਾਲ ਕਰਕੇ ਨਾਮ ਦੇ ਮੰਡਲ ਚ ਹੌਲੀ ਹੌਲੀ ਪ੍ਰਵੇਸ਼ ਹੋ ਜਾਂਦਾ ਮਹਾਤਮਾ ਮਦਦ ਕਰਦੇ ਨੇ ਗਾਈਡ ਕਰਦੇ ਨੇ ਰਸਤਾ ਦੱਸਦੇ ਨੇ ਵੀ ਦੇਖੀ ਭਟਕਣਾ ਜਾਏ ਉਤਸ਼ਾਹ ਪੈਦਾ ਕਰਦੇ ਨੇ ਹਲਾ ਛੇਰੀ ਦਿੰਦੇ ਹੈ ਕਿ ਤਗੜਾ ਹੋ ਐਵੇਂ ਨਾ ਸਮਝੀ ਮਾਇਆ ਦੇ ਭੁਲੇਖਿਆਂ ਚ ਨਾ ਪੈ ਜੀ ਐਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਚਸਿਆਂ ਚ ਨਾ ਆ ਜੀ ਬਰਬਾਦ ਨਾ ਹੋ ਜੀ ਘਰ ਬਾਰ ਛੱਡਿਆ ਨਾਮ ਦੀ ਮੰਜ਼ਿਲ ਤੇ ਪਹੁੰਚ ਉਰੇ ਉਰੇ ਨਾ ਠਹਿਰ ਇਸ ਤਰ੍ਹਾਂ ਇਸ ਨਾਮ ਨੂੰ ਸਮਝੋ ਨਾਮ ਦੇ ਉੱਤੇ ਵਿਸ਼ਵਾਸ ਲਿਆਓ ਤੇ ਨਾਮ ਦੇ ਵਿੱਚ ਜਦੋਂ ਪ੍ਰਵੇਸ਼ ਕਰਾਂਗੇ ਬਾਣੀ ਪੜ੍ਹਨੀ ਪਹਿਲੀ ਅਵਸਥਾ ਹੈ ਬਾਣੀ ਦੇ ਵਿੱਚ ਮਨ ਟਿਕਾਉਣਾ ਦੂਸਰੀ ਅਵਸਥਾ ਹੈ ਬਾਣੀ ਦੇ ਅਰਥ ਨੂੰ ਸਮਝਣਾ ਤੀਸਰੀ ਅਵਸਥਾ ਬਾਣੀ ਦੇ ਭਾਵ ਵਿੱਚ ਲੀਨ ਹੋ ਕੇ ਹੁਲਾਰੇ ਲੈਣੇ ਚੌਥੀ ਅਵਸਥਾ ਹੈ ਬਾਣੀ ਨਾਮ ਦੇ ਵਿੱਚ ਦਾਖਲ ਕਰਾ ਦਿੰਦੀ ਹੈ ਰਸਨਾ ਦੇ ਨਾਲ ਨਾਮ ਜਪਣਾ ਉੱਪਰਲੀ ਅਵਸਥਾ ਹੋਗੀ ਸ਼ਵਾਸ ਦੇ ਨਾਲ ਨਾਮ ਜਪਣਾ ਕੰਠ ਦੇ ਨਾਲ ਨਾਮ ਜਪਣਾ ਹਿਰਦੇ ਚ ਨਾਮ ਜਪਣਾ ਨਾਭੀ ਚ ਨਾਮ ਜਪਣਾ ਅਨਹਦ ਸ਼ਬਦ ਦੀ ਮਦਦ ਦੇ ਨਾਲ ਆ ਗਿਆ ਚੱਕਰ ਚ ਨਾਮ ਜਪਣਾ ਤ੍ਰਿਪਟੀ ਚ ਨਾਮ ਜਪਣਾ ਦਸਵੇਂ ਦੁਆਰ ਚ ਨਾਮ ਜਪਣਾ ਜਦੋਂ ਨਾਮ ਜਪਦਿਆਂ ਵਿਵੇਕ ਮੰਡਲ ਦੇ ਵਿੱਚ ਸੁਰਤ ਪ੍ਰਵੇਸ਼ ਕਰਕੇ ਗਿਆਨ ਆ ਜਾਂਦਾ ਉਸ ਤਾਂ ਮਹਾਤਮਾ ਦਾ ਫਰਜ਼ ਬਣ ਜਾਂਦਾ ਕਿ ਉਹਨੂੰ ਪ੍ਰਕਾਸ਼ ਕਰਨ ਦੇ ਵਿੱਚ ਮਦਦ ਕਰੇ ਮਹਾਤਮਾ ਸੱਤ ਸ਼ਬਦ ਸੁਣਾਉਂਦੇ ਨੇ ਉਹਨੂੰ ਸੱਤ ਦੀ ਸੋਝੀ ਦਿੰਦੇ ਨੇ ਫੇਰ ਉਹ ਸੱਤ ਦੇ ਵਿੱਚ ਲੀਨ ਹੋ ਕੇ ਸੱਤ ਦਾ ਰੂਪ ਹੋ ਜਾਂਦਾ ਤੂੰ ਤੂੰ ਕਰਤਾ ਤੂੰ ਭਇਆ ਮੁਜਮੇ ਰਹੀ ਨਾ ਹੂੰ ਜਾ ਬਾਪਾ ਪਰਕਾ ਮਿਟ ਗਿਆ ਜਦ ਦੇਖਾਂ ਤਾ ਕਹਿੰਦੇ ਉਹੀ ਬਣ ਗਿਆ ਸੋਈ ਫਿਰ ਕੇ ਤੂੰ ਭਇਆ ਜਾ ਤੂੰ ਕਹਿਤਾ ਔਰ ਆਪਣਾ ਜੀਵਨ ਦਾ ਮਨੋਰਥ ਸਫਲ ਹੋ ਗਿਆ ਜਿਸ ਕੰਮ ਵਾਸਤੇ ਮਨੁੱਖਾ ਦੇਈ ਪ੍ਰਾਪਤ ਕੀਤੀ ਸੀ ਵਾਹਿਗੁਰੂ ਨੇ ਦਿੱਤੀ ਸੀ ਉਹਦਾ ਪੂਰਾ ਪੂਰਾ ਫਾਇਦਾ ਉਠਾ ਕੇ ਜਨਮ ਮਰਨ ਦੇ ਚੱਕਰ ਚੋਂ ਨਿਕਲ ਕੇ ਪਰਮ ਆਨੰਦ ਦੇ ਵਿੱਚ ਸਤਚਿਤ ਆਨੰਦ ਦੇ ਸਾਗਰ ਦੇ ਵਿੱਚ ਲੀਨ ਹੋ ਗਿਆ ਜੰਮਣਾ ਮਰਨਾ ਖਤਮ ਹੋ ਗਿਆ ਤੇ ਪਰਮ ਆਨੰਦ ਦੀ ਪ੍ਰਾਪਤੀ ਹੋ ਗਈ ਤੇ ਆਉਣਾ ਜਾਣਾ ਸਾਰੇ ਜਿੰਨੇ ਦੁੱਖ ਸੀ ਸਭ ਦਾ ਖਾਤਮਾ ਹੋ ਗਿਆ ਸੰਸਾਰ ਸਿੰਘ ਜੀ ਜੇਠ ਦੇ ਮਹੀਨੇ ਦੀ ਸੰਗਰਾਂਦ ਇਹਦੇ ਵਿੱਚ ਆਪ ਨੇ ਜੋ ਵਿਚਾਰ ਮਹਾਰਾਜ ਨੇ ਬਖਸ਼ੇ ਆਪਾਂ ਸਾਰਿਆਂ ਨੇ ਸਾਂਝੇ ਕਰੇ ਉਹ ਇਹ ਹੈ ਕਿ ਲਗਨ ਲਾਓ ਸੱਚਮੁੱਚ ਲਗਨ ਲਾਓ ਸੁਣਦੇ ਸੁਣਦੇ ਉਮਰਾਂ ਲੰਘ ਗਈਆਂ ਕਿੰਨੇ ਸਾਲ ਹੋ ਗਏ ਮੈਨੂੰ ਇੱਥੇ ਆਏ 78 ਵਿੱਚ ਆਇਆ ਸੀਗਾ ਤੇ 16 ਸਾਲ ਲੰਘ ਗਏ ਇੱਕੋ ਗੱਲ ਕਹਿੰਦੇ ਆਹੀ ਗੱਲ ਕਹੀ ਹੈ ਤੂੰ ਤੂੰ ਤਾਂ ਕੋਈ ਗੱਲ ਨਹੀਂ ਕਹੀ ਨਾਮ ਤੋਂ ਇੱਧਰ ਨਹੀਂ ਗਏ ਇੱਧਰ ਨਹੀਂ ਗਿਆ ਨਾਮ ਦੀ ਉਹ ਬਾਤ ਕਰਨਾ ਸੋ 16 ਸਾਲ ਦੇ ਵਿੱਚ ਲਗਾਤਾਰ 1500 ਤਾਂ ਕੈਸਟ ਬਣੀ ਪਈ ਹੈ 423-24 ਦੇ ਕਰੀਬ ਵੀਡੀਓ ਫਿਲਮਾਂ ਵੀ ਬਣ ਗਈਆਂ ਸਾਰੀਆਂ ਦੇ ਵਿੱਚ ਇੱਕੋ ਹੀ ਚੀਜ਼ ਚੱਲਦੀ ਹੈ ਤਰੀਕੇ ਵੱਖਰੇ ਵੱਖਰੇ ਨੇ ਦੱਸਣ ਦੇ ਤਾਂ ਕਿ ਸਮਝ ਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਗੱਲ ਹਿਰਦੇ ਚ ਬਹਿ ਜਾਵੇ ਜੇ ਇੱਕ ਵੀ ਬਹਿ ਗਈ ਮਹਾਰਾਜ ਕਹਿੰਦੇ ਪਿਆਰੇ ਹੋ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਕਰੀਏ ਸੋ ਹੁਣ ਸਾਰੇ ਪ੍ਰੇਮੀ ਸੰਸਾਰ ਵੱਲੋਂ ਪਾਈ ਬਾਕੀ ਫਿਲਮਾਂ ਦਾ ਜੋ ਪ੍ਰਚਾਰ ਹੈ ਅਗਲਾ ਪ੍ਰੋਗਰਾਮ ਹੈ ਉਹ ਸਾਰਾ ਸਰਵਣ ਕਰਕੇ ਜਾਣ ਦੀ ਕੋਸ਼ਿਸ਼ ਕਰਨੀ ਤੋ ਕਿਰਪਾ ਕਰਨੀ ਤੇ ਬਾਕੀ ਹੋਰ ਸਾਰਾ ਪ੍ਰੋਗਰਾਮ ਸਰਵਣ ਕਰਨਾ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਦੱਸਣਾ ਪਵਿੱਤਰ ਕਰਨਾ
संत जना जस गायो। हर हर रतन रतन हर निको गुर सतगुर दान दिवायो। मन मिल संत जना जस गायो। हर हर रतन रतन हर निको गुर सतगुर दान दिवायो। इस जन को मन तन सब देओ जिन हर हर नाम सुनायो। तन माया संपे दिस देओ जिन हर मीत मिलायो। हिन किंचित कृपा करी जगदीश्वर तब हर 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 जस त्यायो। जन नानक बो हर पेट स्वामी दुख हो मैं रोग गवायो। हिन किंचित कृपा करी जगदीश्वर तब हर 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 जस त्यायो। जन नानक को हर पेट स्वामी दुख हो मैं रोग गवायो। वाहिगुरु जी का खालसा वाहिगुरु जी की फतह। सतनाम श्री वाहिगुरु जी सतनाम श्री वाहिगुरु जी हर जेठ जुड़ंदा लोड़िया जिसे अके सब निवाना। हर सजन दावण लग्या किसे न देई बन। हर जेठ जुड़ंदा लोड़िया जिस अगे सब निवान। हर सजन दावण लग्या किसे न देई बन। माणिक मोती नाम प्रभ उन लगे नाही सन। रंग सबे नारायण जेते मन पावन। जो हर लोड़े सो करे सोई जी करन। लिया जे मिल विछड़ क्यों रोवन। साधु संग प्रभ ते नानक रंग मानन। हर जेठ रंगीला तिसने जिसके भाग मतन। हर जेठ रंगीला दिसने जिसके भाग मतन। वाहिगुरु जी का खालसा वाहिगुरु जी की फतेह।